28 Tadder Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਸਹੀ ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਸਹੀ ਹਰ ਇੱਕ ਨੂੰ ਪਰਵਾਸ ਤੇ ਹਰ ਪੇਟ ਨੂੰ ਦਾਣਾ ਮਿਲੇ ਸਭ ਜੜਾਂ ਨੂੰ ਮਿੱਟੀ ਦੇ ਸ਼ਿਖਰਾਂ ਨੂੰ ਆਕਾਸ਼ ਦੇ ਸੁੱਖ ਲਈ ਤਰਲਾ ਤੇ ਦੁੱਖ ਤੋਂ ਇਨਕਾਰ ਨਹੀਂ ਪਰ ਦੁੱਖ ਨਾਲ ਸ਼ਿਕਵੇ ਦੀ ਥਾਂ ਜਿਗਰਾ ਦੇ ਤਰਵਾਸ ਦੇ ਸੋ ਜਸਵੰਤ ਸਿੰਘ ਜਾਫਰ ਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਬ੍ਰਿਸਬੇਨ ਤੋਂ ਹਾਜ਼ਰ ਲੈ ਕੇ ਅੱਜ ਦੀ ਸਵੇਰ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਨ ਰੇਡੀਓ ਦੇ ਬੇੜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਿੱਗੀ ਜੀ ਆਇਆਂ ਅਦਬ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਸਟ ਨਾਓ ਜੀ ਕੀ ਹਾਲ ਚਾਲ ਆ ਲੱਗ ਗਏ ਹੋ ਕੰਮਾਂ ਕਾਰਾਂ ਤੇ ਬਿਲਕੁਲ ਜੀ ਕੰਮਾਂ ਕਾਰਾਂ ਤੇ ਲੱਗ ਗਏ ਹੋ ਤੇ ਹੁਣ ਇਹ ਸਫ਼ਰ ਜਾਣੀ ਕਿ ਸਾਡੇ ਨਾਲ ਤੁਹਾਡਾ ਸਫ਼ਰ ਵੀ ਸ਼ੁਰੂ ਹੋ ਗਿਆ ਵਾ ਸਫ਼ਰ ਤਾਂ ਜੀ ਜ਼ਿੰਦਗੀ ਦਾ ਚੱਲਦੇ ਰਹਿਣਾ ਤੇ ਜ਼ਿੰਦਗੀ ਦੇ ਤਾਣੇ ਬਾਣੇ ਵਿੱਚ ਕੁਝ ਪਲ ਅੱਜ ਆਪਾਂ ਗੁਜ਼ਾਰਾਂਗੇ ਸਾਰੇ ਜਾਣੇ ਬੈਠ ਕੇ ਇਕੱਠਿਆਂ ਤੁਸੀਂ ਕੰਮ ਕਰਦੇ ਰਹੋ ਮੈਂ ਹੀ ਬੈਠ ਕੇ ਇੱਧਰ ਤੁਹਾਨੂੰ ਗੱਲਾਂ ਸੁਣਾਉਂਗੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਦਿਨ ਅਤੇ ਤਰੀਕ ਤੋਂ ਸੋ ਦਿਨ ਆ ਜੀ ਅੱਜ ਸ਼ੁੱਕਰਵਾਰ ਤੇ ਕੰਮ ਕਰ ਦਾ ਵੀ ਆਖਰੀ ਦਿਨ ਆ ਬਿਕੋਜ਼ ਉਸ ਤੋਂ ਬਾਅਦ 2 ਦਿਨ ਮੈਨੂੰ ਛੁੱਟੀਆਂ ਨੇ ਸੋ ਛੁੱਟੀਆਂ ਦੇ ਹੌਸਲੇ ਦੇ ਵਿੱਚ ਸ਼ੁੱਕਰਵਾਰ ਨੂੰ ਤਾਂ ਮੇਰੇ ਖਿਆਲ ਚ ਕੋਈ ਗਿਣਦਾ ਹੀ ਨਹੀਂ ਹੋਣਾ ਕਿ ਅੱਜ ਕੰਮ ਦਾ ਦਿਨ ਵੀ ਹੈਗਾ ਸੋ ਲਓ ਜੀ ਸ਼ੁੱਕਰਵਾਰ ਤੇ ਤਰੀਕ ਹੋ ਚੁੱਕੀ ਆ 16 ਜੂਨ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਮੈਲਬੋਰਨ ਤੇ ਬ੍ਰਿਸਬੇਨ ਦੇ ਵਿੱਚ 8:03 ਸਵੇਰ ਦੇ ਤੇ ਮੌਸਮ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਮੌਸਮ ਅੱਜ ਕੱਲ ਜ਼ਿਆਦਾ ਹੀ ਬੇਈਮਾਨ ਹੈ ਬੇਈਮਾਨ ਇੱਦਾਂ ਹੀ ਆ ਜੀ ਕਿਤੇ ਧੁੱਪ ਤੇ ਕਿਤੇ ਛਾਂ ਤੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਬਾਰਿਸ਼ ਵੀ ਸ਼ੁਰੂ ਹੋ ਜਾਂਦੀ ਆ ਸੋ ਬਿਲਕੁਲ ਗੱਲਾਂ ਬਾਤਾਂ ਕਰਦੇ ਰਵਾਂਗੇ ਕਹਿੰਦੇ ਆ ਕਿ ਕੋਈ ਵੀ ਗੱਲ ਆ ਉਸ ਪਰਮਾਤਮਾ ਦੇ ਨਾਂ ਤੋਂ ਸ਼ੁਰੂ ਹੋਵੇ ਸੋ ਇਹੀ ਦੁਆ ਵਾ ਜੀ ਪਰਮਾਤਮਾ ਹਰ ਇੱਕ ਨੂੰ ਬਲ ਦੇਵੇ ਬੁੱਧੀ ਦੇਵੇ ਤੇ ਹਰ ਮੁਸੀਬਤ ਚੋਂ ਨੰਗਣ ਲਈ ਹੌਸਲਾ ਵੀ ਦੇਵੇ ਸੋ ਬਲ ਜਿਹੜਾ ਤੁਹਾਨੂੰ ਮਿਲੇ ਉਹਨੂੰ ਚੰਗੇ ਕੰਮਾਂ ਲਈ ਹੀ ਵਰਤੋਂ ਤੇ ਲਓ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਦੱਸਦੇ ਹਾਂ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਹੋ ਰਿਹਾ ਤੁਸੀਂ ਸਾਨੂੰ ਦੱਸਦੇ ਹੋ ਤੇ ਨਾਲੇ ਜੇ ਤੁਸੀਂ ਕੋਈ ਪਿਆਰਾ ਜਿਹਾ ਗਾਣਾ ਸੁਣਨਾ ਚਾਹੁੰਦੇ ਹੋ ਤੇ ਕਰਨੇ ਚਾਹੁੰਦੇ ਹੋ ਸਾਡੇ ਨਾਲ ਸਾਂਝੇ ਆਪਣੇ ਦਿਲ ਦੇ ਬਲਬਲੇ ਤੇ ਵਧੀਆ ਵਧੀਆ ਵਿਚਾਰ ਦੇਰੀ ਨਾ ਕਰੋ ਜੀ ਭੇਜ ਦੋ ਸਾਨੂੰ ਫਟਾਫਟ ਵਟਸਐਪ ਦਾ ਅਸੀਂ ਚਲਾਉਂਦੇ ਹੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ ਹੈ ਜੀ +917504489 ਤੇ ਈਮੇਲ ਤੁਹਾਨੂੰ ਪਤਾ ਹੀ ਹੈ ਜੀ request@harmanradio.com ਤੇ ਲਓ ਜੀ ਫਿਰ ਚਲੇ ਆਓ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਤੇ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ
ਕਿਰਪਾ ਨਾ ਚੱਲ ਦੇਨੇ ਸਾਦਾ ਦਿਆ ਤੇਰੀ ਕਿਰਪਾ ਨਾ ਚੱਲ
ਲਓ ਜੀ ਕਿ ਤੇਰੀ ਕਿਰਪਾ ਨਾਲ ਚੱਲਦੇ ਨੇ ਸਾਹ ਦਾਤਿਆ। ਸੋ ਵਾਕਈ ਜੀ ਉਸ ਪਰਵਿਤਕਾਰ ਦੀ ਜੋ ਰਹਿਮਤ ਆ ਉਸੇ ਦੇ ਸਹਾਰੇ ਹੀ ਸਾਰੀ ਦੁਨੀਆਂ ਚੱਲਦੀ ਆ, ਤੇ ਕਿਹੜੇ ਪਲ ਕਦੋਂ ਕੀ ਹੋ ਜਾਣਾ ਵਾ ਉਸਦੇ ਬਾਰੇ ਅਸੀਂ ਸਾਰੇ ਅਣਜਾਣਾ। ਤੇ ਲਓ ਜੀ ਫਿਰ ਆਪਾਂ ਹੁਣ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ। ਸੋ ਸਾਰੇ ਤੋਂ ਪਹਿਲਾਂ ਦੱਸ ਦਈਏ ਜੀ, ਗੱਲਾਂ ਤਾਂ ਮੈਂ ਹੀ ਸੁਣਾਉਂਗੀ, ਵੈਸੇ ਤੁਹਾਡੀਆਂ ਗੱਲਾਂ ਵੀ ਵੈਸੇ ਮੈਂ ਪ੍ਰੋਗਰਾਮ ਦੇ ਵਿੱਚ ਸ਼ੇਅਰ ਜ਼ਰੂਰ ਕਰਦੀ ਹੁੰਦੀ ਹਾਂ। ਸੋ ਫਟਾਫਟ ਆ ਜਾਓ ਪ੍ਰੋਗਰਾਮ ਦੇ ਵਿੱਚ। ਸੋ ਸਾਰਿਆਂ ਤੋਂ ਪਹਿਲਾਂ ਸਪੈਸ਼ਲ ਥੈਂਕਸ ਕਰਦੇ ਆ ਸਰਬਜੀਤ ਸਿੰਘ ਭਾਜੀ, ਜਿਹੜੇ ਕਿ ਵੱਡੇ ਤੜਕੇ ਉੱਠ ਕੇ ਟੈਕਨੀਕਲ ਸਪੋਰਟ ਦੇ ਨਾਲ ਨਾਲ ਸਾਰਾ ਜੋ ਵੀ ਇਹ ਪ੍ਰੋਗਰਾਮ ਦਾ ਹਿਸਾਬ ਕਿਤਾਬ ਆ ਉਹੀ ਦੇਖਦੇ ਨੇ, ਤੁਹਾਡੇ ਸੋਹਣੇ ਸੋਹਣੇ ਗੀਤਾਂ ਦੀਆਂ ਜਿਹੜੀਆਂ ਫਰਮਾਇਸ਼ਾਂ ਨੇ ਤੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦੇ ਨੇ। ਸੋ ਬਹੁਤ ਸਪੈਸ਼ਲ ਥੈਂਕਸ ਜੀ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਅੱਜ ਮੇਰਾ ਸਾਥ ਦੇਣ ਦੇ ਲਈ। ਤੇ ਇਸ ਤੋਂ ਇਲਾਵਾ ਆਪਾਂ ਖ਼ਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਬੁਝਾਰਤ ਵੀ ਪਾਵਾਂਗੇ ਤੇ ਗੱਲ ਕਰਾਂਗੇ ਜੀ ਅੱਜ ਸਾਂਝ। ਸਾਂਝ ਕੀ ਹੁੰਦੀ ਆ, ਚਾਹੇ ਉਹ ਦਿਲਾਂ ਦੀ ਸਾਂਝ ਆ ਤੇ ਚਾਹੇ ਉਹ ਰਿਸ਼ਤਿਆਂ ਦੀ ਸਾਂਝ ਆ ਤੇ ਚਾਹੇ ਉਹ ਮੁਲਕਾਂ ਦੀ ਸਾਂਝ ਆ। ਸੋ ਤੁਸੀਂ ਕੀ ਸੋਚਦੇ ਹੋ ਜੀ ਇਸ ਸਾਂਝ ਬਾਰੇ, ਕੀ ਮੀਨਿੰਗ ਆ ਇਸ ਸਾਂਝ ਦਾ? ਸਾਂਝ ਦੋ ਅੱਖਰਾਂ ਦਾ ਸ਼ਬਦ ਆ, ਸਸਤਾ ਤੇ ਝੱਜਾ ਹਨਾ। ਬਾਕੀ ਜਿਹੜੀਆਂ ਲਗਾ ਮਾਤਰਾ ਹੁੰਦੀਆਂ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਹੁਣ ਮੈਂ ਲਗਾ ਮਾਤਰਾ ਵੀ ਦੱਸਾਂ ਵੀ ਬਾਹਰਲੇ ਕੰਟਰੀ ਦੇ ਵਿੱਚ ਆ ਕੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਅਸੀਂ ਹਨਾ ਲਗਾ ਮਾਤਰਾ ਵੀ ਭੁੱਲ ਗਏ ਹਾਂ। ਪਤਾ ਲਗਾ ਮਾਤਰਾ ਕੀ ਹੁੰਦੀਆਂ? ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਪਤਾ ਹੀ ਹੋਵੇਗਾ ਕਿ ਸੋ ਸਾਂਝ ਦੋ ਅੱਖਰਾਂ ਦਾ ਇਹ ਸ਼ਬਦ ਆ, ਪਰ ਇਹਦੇ ਜਿਹੜੇ ਅਰਥ ਆ ਉਹ ਨਾਮ ਆਪਣ ਯੋਗ ਤੇ ਨਾਮ ਮਿਲਣ ਯੋਗ ਨੇ। ਸੋ ਬਹੁਤ ਵੱਡਾ ਸ਼ਬਦ ਆ, ਇਸਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਪਰ ਪਹਿਲਾਂ ਆਪਾਂ ਤੁਹਾਡੇ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਨਾਲ ਦੀ ਨਾਲ, ਤੇ ਇੱਕ ਬੁਝਾਰਤ ਵੀ ਮੈਂ ਤੁਹਾਨੂੰ ਪਾ ਦੇਵਾਂ। ਅੱਜ ਮੈਂ ਨਾ ਤੁਹਾਡੀ ਜਨਰਲ ਨੌਲੇਜ ਦੇਖਣੀ ਆ। ਵੈਸੇ ਜਨਰਲ ਨੌਲੇਜ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਵਾ। ਜਨਰਲ ਨੌਲੇਜ ਏਦਾਂ ਹੀ ਆ ਜੀ, ਬਾਹਲੀ ਵੱਡੀ ਨੀ, ਡਰ ਨਾ ਜਾਇਓ ਚੰਗਾ। ਤੁਸੀਂ ਮੈਨੂੰ ਅੱਜ ਇੱਕ ਨਾਮ ਦੱਸਣਾ ਵਾ, ਇੱਕ ਚੀਜ਼ ਆ ਉਹ ਕੀ ਆ, ਉਹਦੇ ਟੋਟਲ ਅੱਖਰ ਆ ਜਿਹੜੇ ਅੱਠ ਅੱਖਰ ਆ ਉਹਦੇ ਵਿੱਚ ਪੈਂਦੇ, ਜਿਹੜਾ ਉਹਦਾ ਨਾਮ ਆ, ਅੱਠ ਅੱਖਰਾਂ ਦਾ ਨਾਮ ਆ। ਉਹਦੇ ਜਿਹੜੇ ਪਹਿਲੇ ਚਾਰ ਅੱਖਰ ਆ ਉਹ ਕੁਐਸਚਨ ਟਾਈਪ ਆ, ਦੂਸਰਾ ਤੀਸਰਾ ਤੇ ਚੌਥਾ ਵਾ ਜਿਹੜਾ ਉਹ ਸਾਡੇ ਸਿਰ ਨੂੰ ਕੱਜਦਾ ਵਾ, ਤੇ ਛੇਵਾਂ ਸੱਤਵਾਂ ਤੇ ਅੱਠਵਾਂ ਕੰਪਿਊਟਰ ਦੀ ਕੋਈ ਐਪਲੀਕੇਸ਼ਨ ਆ ਉਹਦਾ ਨਾਮ ਆ, ਤੇ ਸੱਤਵਾਂ ਤੇ ਅੱਠਵਾਂ ਵਾ ਜਿਹੜਾ ਉਹ ਅੱਖਰ ਇਕੁਅਲ ਨੇ, ਮਤਲਬ ਕਿ ਸੇਮ ਅੱਖਰ ਆ ਸੱਤਵੇਂ ਤੇ ਅੱਠਵਾਂ। ਸੋ ਦੱਸ ਦਿਓ ਫਟਾਫਟ ਮੈਨੂੰ ਇਹਦਾ ਕੀ ਨਾਮ ਆ, ਤੇ ਨਾਮ ਤਾਂ ਫਿਰ ਹੁਣ ਤੁਸੀਂ ਮੈਨੂੰ ਦੱਸ ਹੀ ਦੇਣਾ ਵਾ, ਤੇ ਮੈਂ ਨਾਲ ਨਾਲ ਤੁਹਾਡੇ ਜਿਹੜੇ ਮੈਸੇਜ ਆ ਉਹ ਵੀ ਲੈ ਲੈਂਦੀ ਆ ਪ੍ਰੋਗਰਾਮ ਦੇ ਵਿੱਚ। ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਜੋ ਰਾਜ ਦੇਵੇ ਤੇ ਕਵਨ ਵਡਾਈ, ਜੋ ਭੀਖ ਮੰਗਾਏ ਤਾਂ ਕਿਆ ਕੱਟ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਸਾਨੂੰ ਪੰਕਤੀਆਂ ਭੇਜੀਆਂ ਨੇ। ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਰਵਿੰਦਰ ਰਵੀ ਕਹਿੰਦੇ ਕਿ ਰਵਿੰਦਰ ਰਵੀ ਵਰਕਿੰਗ ਮਲੇਸ਼ੀਆ ਫਰੋਮ ਇੰਡੀਆ ਪੰਜਾਬ ਖੰਨਾ। ਹਾਂਜੀ ਹਾਂਜੀ, ਹੋਰ ਸੁਣਾਓ ਕੀ ਹਾਲ ਚਾਲ ਆ ਰਵੀ ਜੀ? ਠੀਕ ਠਾਕ ਹੋ? ਵਧੀਆ ਕੰਮ ਚੱਲਦਾ, ਵਧੀਆ ਡਟੇ ਰਹੋ ਕੰਮ ਤੇ। ਤੇ ਨਾਲ ਹੀ ਜੀ ਇਹਨਾਂ ਨੇ ਬੜੀ ਸੋਹਣੀ ਫੋਟੋ ਭੇਜੀ ਆ ਗੁੱਡ ਮਾਰਨਿੰਗ ਦੀ, ਤੇ ਕਬੂਤਰ ਆ ਤੇ ਨਾਲ ਸੋਹਣੇ ਸੋਹਣੇ ਫੁੱਲ ਵੀ ਦੇਖ ਰਹੇ ਆ, ਤੇ ਹੱਥ ਜੋੜੇ ਹੋਏ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਯਾਨੀ ਕਿ ਗੁੱਡ ਮਾਰਨਿੰਗ। ਤੇ ਪ੍ਰਾਰਥਨਾ ਹੋ ਰਹੀ ਆ ਜੀ ਉਸ ਰੱਬ ਅੱਗੇ, ਕਹਿੰਦੇ ਕਿ ਆਈ ਪ੍ਰੇ ਦੈਟ ਹੈਪੀਨੈਸ ਬੀ ਐਟ ਯੂਅਰ ਡੋਰ, ਮੇਟ ਨੋਕ ਅਰਲੀ ਸਟੇ ਲੇਟ ਐਂਡ ਲੀਵ ਦ ਗਿਫਟ ਆਫ ਗੋਡ ਪੀਸ ਲਵ ਜੋਏ ਐਂਡ ਗੁੱਡ ਹੈਲਥ ਬਿਹਾਈਂਡ। ਸੋ ਵਾਕਈ ਜੀ ਸਾਡੀ ਵੀ ਸਭ ਦੀ ਇਹੀ ਅਰਦਾਸ ਹੈ ਕਿ ਪਰਮਾਤਮਾ ਹਰ ਇੱਕ ਨੂੰ ਸ਼ਾਂਤੀ ਦੇਵੇ, ਪਿਆਰ ਦੇਵੇ ਤੇ ਚੰਗੀ ਹੈਲਥ ਸਿਹਤ ਬਖਸ਼ੇ। ਸੋ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਕਿ ਮੌਤ ਤੋਂ ਬਾਅਦ ਕਿਹੜੀ ਚੀਜ਼ ਕਿੰਨੀ ਦੇਰ ਜਿਉਂਦੀ ਰਹਿੰਦੀ ਆ? ਦਿਲ ਆ ਜੀ ਜਿਹੜਾ ਉਹ 10 ਮਿੰਟ ਤੱਕ ਜਿਉਂਦਾ ਰਹਿੰਦਾ, ਦਿਮਾਗ 20 ਮਿੰਟ ਤੱਕ, ਤੇ ਅੱਖਾਂ 4 ਘੰਟੇ ਤੱਕ, ਤੇ ਚਮੜੀ ਆ ਜਿਹੜੀ ਉਹ 5 ਦਿਨ ਤੱਕ, ਤੇ ਨੇਕੀ ਆ ਜਿਹੜੀ ਉਹ ਹਮੇਸ਼ਾ ਜਾਂਦੀ ਰਹਿੰਦੀ ਆ। ਸੋ ਬਾਕੀ ਕੁਝ ਸ਼ਖਸੀਅਤ ਆ, ਕੁਝ ਲੋਕ ਐਸੇ ਹੁੰਦੇ ਆ ਜਿਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਹ ਸਾਡੇ ਦਿਲਾਂ ਦੇ ਵਿੱਚੋਂ ਨਹੀਂ ਜਾਂਦੇ। ਸੋ ਐਸੀ ਹੀ ਇੱਕ ਸ਼ਖਸੀਅਤ ਆ ਜਿਹੜੀ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਆ, ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦਿਮਾਗ ਦੇ ਵਿੱਚ ਹਮੇਸ਼ਾ ਹੀ ਰਹਿਣਗੇ। ਸੋ ਜ਼ਰੂਰ ਉਹਨਾਂ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ, ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਉਹ ਸ਼ਖਸੀਅਤ ਕੌਣ ਆ। ਸੋ ਅੱਗੇ ਪ੍ਰੋਗਰਾਮ ਦੇ ਵਿੱਚ ਜਸਵਿੰਦਰ ਸਿੰਘ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਇੱਕ ਬਹੁਤ ਹੀ ਸੋਹਣੀ ਵਿਚਾਰ ਵੀ ਕਹਿ ਸਕਦੇ ਆ, ਬਹੁਤ ਸੋਹਣੀ ਸੋਚ ਆ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਆ। ਸੋ ਇਸਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੂੰਗੀ, ਪਰ ਥੋੜੀ ਜਿਹੀ ਰੋਕ ਕੇ, ਕਿਉਂਕਿ ਇਹ ਮੈਂ ਵੀ ਅੱਜ ਹੀ ਪੜ੍ਹ ਕੇ ਹਟੀ ਸੀ, ਮੈਂ ਸੋਚ ਹੀ ਰਹੀ ਸੀਗੀ ਕਿ ਕਿਉਂ ਇਹ ਮੈਂ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂ। ਪਰ ਦੇਖ ਲਓ ਹਨਾ, ਕਹਿੰਦੇ ਹੁੰਦੇ ਆ ਨਾ ਕਿ ਸਾਡੇ ਜਿਹੜੇ ਲਿਸਨਰ ਆ ਉਹ ਸਾਡੇ ਤੋਂ ਵੀ ਅੱਗੇ ਨੇ। ਸੋ ਇਸੇ ਲਈ ਤਾਂ ਤੁਹਾਡੀ ਵੇਟ ਰਹਿੰਦੀ ਆ ਜੀ ਸਾਰਿਆਂ ਦੀ ਕਿ ਕਦੋਂ ਸ਼ੁੱਕਰਵਾਰ ਆਊਗਾ ਤੇ ਕਦੋਂ 8 ਵਜਣਗੇ ਤੇ ਕਦੋਂ ਮੈਂ ਤੁਹਾਡੇ ਨਾਲ ਗੱਲਾਂ ਕਰੂੰਗੀ ਹਨਾ। ਵੈਸੇ ਮੈਂ ਤੁਹਾਡੇ ਸਾਰਿਆਂ ਦਾ ਥੈਂਕ ਯੂ ਵੀ ਕਰਨਾ ਵਾ ਕਿ ਲਾਸਟ ਵੀਕ ਮੈਂ ਥੋੜੀ ਸੈਡ ਸੀ ਤੇ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਸੋਹਣੇ ਸੋਹਣੇ ਮੈਸੇਜ ਭੇਜੇ। ਸੋ ਵਾਕਈ ਇੱਕ ਅਹਿਸਾਸ ਕਰਾਇਆ ਕਿ ਹਰਮਨ ਰੇਡੀਓ ਆ ਜਿਹੜਾ, ਤੇ ਉਹਦੇ ਜਿੰਨੇ ਵੀ ਲਿਸਨਰ ਆ ਸਾਰੇ ਇੱਕ ਫੈਮਿਲੀ ਦੀ ਤਰ੍ਹਾਂ ਵਾ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲਵ ਯੂ ਆਲ, ਇਹ ਲਵ ਯੂ ਆਲ ਸਾਡੀ ਹਰਮਨ ਰੇਡੀਓ ਦੀ ਜਿਹੜੀ ਟੀਮ ਆ ਨਾ ਉਹਦੇ ਵੱਲੋਂ ਆ, ਉਹ ਚੀਮੇ ਵਾਲਾ ਲਵ ਯੂ ਆਲ ਨਾ ਸਮਝ ਲਿਓ, ਵੈਸੇ ਲਵ ਯੂ ਆਲ ਚੀਮਾ ਵੀ ਬਹੁਤ ਸੋਹਣਾ ਕਹਿੰਦਾ ਵਾ। ਚਲੋ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਅੱਜ ਚੀਮੇ ਬਾਈ ਬਾਰੇ ਵੀ ਕਰਾਂਗੇ, ਕਿਉਂਕਿ ਚੀਮੇ ਬਾਈ ਨੇ ਇੱਕ ਗਾਣਾ ਵੀ ਕੱਢ ਦਿੱਤਾ ਵਾ। ਅੱਗੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਿਆ ਸੀ ਇੱਕ ਬਹੁਤ ਹੀ ਸੋਹਣੇ ਜਿਹੇ ਵਿਚਾਰ ਦੇ ਨਾਲ, ਤੇ ਕੁਦਰਤ ਤੇ ਕਹਿੰਦੇ ਹੁੰਦੇ ਨਾ ਕੁਦਰਤ ਤੇ ਕਾਦਰ ਦਾ ਜਲਵਾ ਦੋਨੋਂ ਉਹਨਾਂ ਨੇ ਭੇਜੇ ਆ ਜੀ। ਕੁਦਰਤ ਦਾ ਜਲਵਾ ਏਦਾਂ ਵਾ ਕਿ ਬਹੁਤ ਸੋਹਣੀਆਂ ਦਰਖਤ ਆ ਲੱਗੇ ਹੋਏ ਤੇ ਟਾਹਣੀਆਂ ਨੇ, ਤੇ ਨਾਲ ਹੀ ਫਿਰ ਕੁਦਰਤ ਦੀ ਜਿਹੜਾ ਜਲਵਾ ਵਾ ਜਿਹੜੀਆਂ ਬੂੰਦਾਂ ਵਾ, ਜਾਂ ਤਾਂ ਮੀਂਹ ਤੋਂ ਬਾਅਦ ਦੀ ਫੋਟੋ ਆ ਤੇ ਜਾਂ ਫਿਰ ਇਹ ਤਰੇਲ ਪਈ ਹੋਈ ਆ ਬੂੰਦਾ ਪਾਣੀ ਦੀਆਂ ਵੀ ਦੇਖ ਰਹੀਆਂ ਨੇ ਹਨਾ। ਤੇ ਕਹਿ ਰਹੇ ਆ ਕਿ ਦੋ ਚਿੱਤੀ ਚ ਲਏ ਫੈਸਲੇ ਟਾਹਣੀ ਤੋਂ ਟਪਕਦੇ ਤੁਪਕੇ ਵਰਗੇ ਹੁੰਦੇ ਨੇ। ਸ਼ੁਭ ਸਵੇਰ ਦੋਸਤੋ। ਸੋ ਵਾਕੇ ਜੀ ਚਾਰ ਲਫ਼ਜ਼ਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਦਿੱਤੀ ਭਾਜੀ। ਤੁਸੀਂ ਕਦੇ ਵੀ ਦੋ ਚਿੱਤ ਹੋ ਕੇ ਫੈਸਲੇ ਨਾ ਲਓ, ਕਿਉਂਕਿ ਦੁਚਿੱਤੀ ਵਿੱਚ ਲਏ ਫੈਸਲੇ ਇਨਸਾਨ ਨੂੰ ਹਮੇਸ਼ਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਕੁਛ ਭਰਪਾਈ ਕਰਨਾ ਪੈਂਦਾ ਵਾ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਤੁਹਾਡੇ ਮੈਸੇਜ ਮੇਰੇ ਨਾਲ ਹੋਰ ਆਈ ਜਾਣੇ ਆ, ਤੇ ਆਪਾਂ ਇੱਕ ਗਾਣਾ ਵੀ ਸੁਣ ਲਈਏ। ਗਾਣਾ ਆਇਆ ਵਾ ਜੀ ਹਾਣੀ, ਦੀਪ ਢਿੱਲੋਂ ਦਾ, ਬੜਾ ਵਧੀਆ ਗਾਣਾ ਵਾ ਤੇ ਬੜੀ ਸੋਹਣੀ ਵੀਡੀਓ ਵੀ ਬਹੁਤ ਸੋਹਣੀ ਬਣਾਈ ਆ। ਸੋ ਇਹ ਗਾਣਾ ਸੁਣਦੇ ਆ ਤੇ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਖਬਰਾਂ ਦੇ ਨਾਲ, ਕਿਉਂਕਿ ਜਦ ਤੱਕ ਮਿੰਟੂ ਬਰਾੜ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਣਗੇ, ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਪਰ ਫਿਲਹਾਲ ਇਹ ਗਾਣਾ ਸੁਣਦੇ ਹਾਂ। ਪਰ ਹਾਂ, ਗਾਣੇ ਤੋਂ ਪਹਿਲਾਂ ਮੈਂ ਤੁਹਾਨੂੰ ਬ੍ਰਿਸਬੇਨ ਦਾ ਮੌਸਮ ਜ਼ਰੂਰ ਦੱਸ ਦਿੰਦੀ ਹਾਂ, ਕਿਉਂਕਿ ਸਾਡੇ ਬ੍ਰਿਸਬੇਨ ਦੇ ਵਿੱਚ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਸੀ, ਕਾਫੀ ਜ਼ਿਆਦਾ ਨਹੀਂ, ਜਿੱਦਾਂ ਕਹਿੰਦੇ ਹੁੰਦੇ ਨਾ ਕਿ ਝੜੀ ਲੱਗੀ ਹੋਈ ਸੀ। ਸੋ ਝੜੀ ਲੱਗੀ ਹੋਈ ਸੀ ਜੀ ਪਿਛਲੇ 3-4 ਦਿਨਾਂ ਤੋਂ, ਪਰ ਕੱਲ ਥੋੜੀ ਕੁ ਧੁੱਪ ਨਿਕਲੀ ਸੀ ਤੇ ਅੱਜ ਜਿਹੜਾ ਮੌਸਮ ਆ ਫੇਰ ਬੱਦਲਬਾਈ ਵਾਲਾ ਬਣਿਆ ਹੋਇਆ ਵਾ, ਤੇ ਹੁਣ ਇਦਾਂ ਲੱਗਦਾ ਵਾ ਕਿ ਬਸ ਬਾਰਿਸ਼ ਆਉਣ ਹੀ ਵਾਲੀ ਆ, ਕਾਫੀ ਜ਼ਿਆਦਾ ਬੱਦਲ ਆ। ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਕਿੱਦਾਂ ਦਾ ਮੌਸਮ ਆ ਤੇ ਕੀ ਹੋ ਰਿਹਾ ਵਾ, ਇਹ ਤਾਂ ਹੁਣ ਤੁਸੀਂ ਸਾਨੂੰ ਦੱਸ ਹੀ ਦਓਗੇ। ਥੋੜਾ ਜਿਹਾ ਦੱਸ ਦਿੰਦੀ ਆ ਕਿ ਸਿਡਨੀ, ਕੈਨਬਰਾ ਤੇ ਬ੍ਰਿਸਬੇਨ ਦੇ ਵਿੱਚ ਤਾਂ ਬੱਦਲਬਾਈ ਆ, ਤੇ ਮੈਲਬੋਰਨ ਵਾਲੇ ਅੱਜ ਨਿੱਕੇ ਨਿੱਕੇ ਦਿਨ ਦੇ ਆ ਮਜ਼ਾ ਲੈ ਰਹੇ ਨੇ, ਕਿਉਂ ਬਈ ਏਦਾਂ ਹੀ ਆ ਨਾ ਕਿ ਤੁਹਾਡੇ ਤਾਂ ਠੰਡ ਦਾ ਮੌਸਮ ਆ ਤੇ ਨਾਲ ਧੁੱਪ ਨਿਕਲੀ ਆ, ਤੇ ਦਿਨ ਆ ਜੀ ਜਿਹੜਾ ਆਪਣੇ ਆਪ ਹੀ ਫਿਰ ਨਿੱਕਾ ਨਿੱਕਾ ਹੋ ਗਿਆ। ਸੋ ਇਸ ਨਿੱਘੇ ਨਿੱਘੇ ਤੇ ਇਸ ਬੱਦਲਬਾਈ ਵਾਲੇ ਮਾਹੌਲ ਦੇ ਵਿੱਚ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਫਿਰ ਮੈਂ ਮਿਲਦੀ ਹਾਂ ਤੁਹਾਨੂੰ ਇਸ ਗਾਣੇ ਤੋਂ ਬਾਅਦ।
ਰੱਖ ਲਈ ਆ ਮੁੱਛ ਸਰਦਾਰ ਮੁੰਡੇ ਨੇ, ਸਿੱਖ ਲਈ ਸਜਾਉਣੀ ਦਸਤਾਰ ਮੁੰਡੇ ਨੇ, ਸਰਦਾਰ ਮੁੰਡੇ ਨੇ, ਉਹ ਸਿੱਖ ਲਈ ਸਜਾਉਣੀ ਦਸਤਾਰ ਮੁੰਡੇ ਨੇ, ਵੱਖਰਾ ਏ ਰੂਪ ਜੀ ਪੰਜਾਬੀ ਕਿੰਗ ਦਾ। ਪਰਹੇਜ ਰੱਖਦਾ ਨਸ਼ਿਆਂ ਤੇ ਨਾਰਾ ਤੋਂ ਪਰਹੇਜ ਰੱਖਦਾ, ਉਹ ਡੇਲੀ ਜਿਮ ਜਾਣ ਦਾ ਪਰਹੇਜ ਰੱਖਦਾ, ਨਸ਼ਿਆਂ ਤੇ ਨਾਰਾ ਤੋਂ ਪਰਹੇਜ ਰੱਖਦਾ, ਪੂਰੇ ਕਰਦਾ ਏ ਵਾਦੇ ਮੁੰਡਾ ਪੱਕਾ ਹਿੰਡਦਾ। ਖਣੀ ਸਟੇਨ ਗੰਨ ਬਈ, ਵੈਰੀਆਂ ਦਾ ਸਿਰ ਕਹਿੰਦਾ ਦੇਣੇ ਭੰਨ ਬਈ, ਮੋਢੇ ਉੱਤੇ ਰੱਖਣੀ ਸਟੇਨ ਗੰਨ ਬਈ, ਵੈਰੀਆਂ ਦਾ ਸਿਰ ਕਹਿੰਦਾ ਦੇਣੇ ਭੰਨ ਬਈ, ਬਾਰਡਰ ਤੇ ਖੜੂਗਾ ਜੀ ਰਾਖਾ ਹਿੰਦ ਦਾ। ਸੁਖਦੇਵ ਵਰਗੇ ਵਸਦੇ ਸਰਾਮਾ ਅੰਗਰੇਜ਼ ਵਰਗੇ, ਯਾਰ ਰਾਜਗੁਰੂ ਸੁਖਦੇਵ ਵਰਗੇ ਵਸਦੇ ਸਰਾਮਾ ਅੰਗਰੇਜ਼ ਵਰਗੇ, ਹੋਇਆ ਸੀ ਸ਼ਹੀਦ ਬਿੱਟੂ ਜਿਹੜੇ ਪਿੰਡ ਦਾ।
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਹਾਣੀ, ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ। ਸੋ ਗੀਤ ਗਾਇਆ ਸੀ ਜੀ ਦੀਪ ਢਿੱਲੋਂ ਨੇ। ਸੋ ਗਾਣਾ ਵਾਕਈ ਬੜਾ ਪਿਆਰਾ, ਤੇ ਉਸ ਤੋਂ ਪਿਆਰੀ ਵੀ ਉਸ ਗਾਣੇ ਦੀ ਵੀਡੀਓ ਆ। ਸੋ ਕਿਤੇ ਨਾ ਕਿਤੇ ਸਾਨੂੰ ਵੀ ਪਤਾ ਵਾ ਕਿ ਅੱਜ ਕੱਲ ਸਾਰੇ ਕਾਫੀ ਜਿਆਦਾ ਜਾਗਰਤੀ ਵੀ ਆਈ ਆ ਤੇ ਕਾਫੀ ਜਿਆਦਾ ਸੁਧਾਰ ਵੀ ਹੋ ਰਿਹਾ ਵਾ ਤੇ ਕਿਤੇ ਨਾ ਕਿਤੇ ਭਗਤ ਸਿੰਘ ਦੀ ਸੋਚ ਨੂੰ ਸਾਰੇ ਸਲਾਮ ਵੀ ਕਰਦੇ ਆ ਤੇ ਉਸ ਨੂੰ ਕੋਸ਼ਿਸ਼ ਕਰ ਰਹੇ ਆ ਮੰਨਣ ਦੀ ਕੋਸ਼ਿਸ਼ ਕਰ ਰਿਹਾ ਮੈਂ ਇਹ ਨੀ ਕਹਿ ਰਹੀ ਕਿ ਹਜੇ ਸਾਰੇ ਲੋਕ ਮੰਨ ਰਹੇ ਆ ਉਸ ਨੂੰ ਤੇ ਚਲੋ ਕੋਈ ਗੱਲ ਨੀ ਸੀ ਕਹਿੰਦੇ ਹੁੰਦੇ ਆ ਜਦੋਂ ਸ਼ੁਰੂਆਤ ਹੋ ਜਾਵੇ ਤੇ ਫਿਰ ਕਾਫਲਾ ਵਾ ਜਿਹੜਾ ਕਿਤੇ ਨਾ ਕਿਤੇ ਤਾਂ ਚੱਲਦਾ ਹੀ ਆ ਤੇ ਕਿਤੇ ਨਾ ਕਿਤੇ ਜਾ ਕੇ ਰੁਕਦਾ ਹੀ ਆ ਸੋ ਮੈਂ ਤੁਹਾਨੂੰ ਬੁਝਾਰਤ ਵਾ ਜਿਹੜੀ ਗੱਲ ਆ ਜੀ ਉਹ ਮੈਂ ਦੱਸ ਦਿੱਤੀ ਆ ਬੁਝਾਰਤ ਨੀ ਅੱਜ ਮੈਂ ਇਹਨੂੰ ਕਹਿ ਸਕਦੀ ਹੈਗੀ ਸੋ ਇੱਕ ਜਸਟ ਨਾਰਮਲ ਜੀ ਇਨਫੋਰਮੇਸ਼ਨ ਆ ਨਾਰਮਲ ਜੀ ਗੱਲ ਦੱਸਣੀ ਆ ਤੁਸੀਂ ਮੈਨੂੰ ਕਿ ਉਹ ਕਿਹੜੀ ਚੀਜ਼ ਆ ਜਿਹਦੇ ਜਿਹੜੇ ਸ਼ਬਦ ਦਾ ਉਹ ਤਾਂ ਅੱਠ ਅੱਖਰ ਬਣਦੇ ਆ ਜਾਣੀ ਕਿ ਉਸ ਚੀਜ਼ ਦਾ ਨਾਮ ਦੱਸਣਾ ਵਾ ਉਹਦੇ ਅੱਠ ਅੱਖਰਾਂ ਦਾ ਉਹ ਸ਼ਬਦ ਬਣਦਾ ਵਾ ਜਿਹਦੇ ਪਹਿਲੇ ਚਾਰ ਅੱਖਰਾਂ ਦੇ ਅੱਖਰਾਂ ਤੋਂ ਕੁਐਸਚਨ ਬਣਦਾ ਦੂਸਰੇ ਤੀਸਰੇ ਤੇ ਚੌਥੇ ਨੂੰ ਸਾਡੇ ਸਿਰ ਨੂੰ ਕੱਜਦਾ ਵਾ ਜਾਣੀ ਕਿ ਸਾਡੇ ਸਿਰ ਨੂੰ ਪ੍ਰੋਟੈਕਟ ਕਰਦਾ ਵਾ ਛੇਵਾਂ ਸੱਤਵਾਂ ਤੇ ਅੱਠਵਾਂ ਕੰਪਿਊਟਰ ਦਾ ਕੋਈ ਪਾਰਟ ਆ ਜਾਂ ਆਪਾਂ ਕਹਿ ਸਕਦੇ ਕੋਈ ਸੋਫਟਵੇਅਰ ਆ ਤੇ ਸੱਤਵਾਂ ਤੇ ਅੱਠਵਾਂ ਅੱਖਰ ਆ ਜਿਹੜਾ ਉਹ ਸੇਮ ਆ ਜਾਣੀ ਕਿ ਇੱਕੋ ਹੀ ਅੱਖਰ ਆ ਸੋ ਹੁਣ ਤੁਸੀਂ ਮੈਨੂੰ ਦੱਸ ਦਿਓ ਜੀ ਫਟਾਫਟ ਉਹ ਕਿਹੜੀ ਚੀਜ਼ ਆ ਕੀ ਨਾਮ ਆ ਹਨਾ ਤੇ ਇਹ ਵੈਸੇ ਆਪਣੇ ਡੇਲੀ ਯੂਜ਼ ਵਾਲੀ ਚੀਜ਼ ਆ ਆਪਾਂ ਰੋਜ਼ ਇਸ ਚੀਜ਼ ਦੀ ਇਸ ਅੱਖਰ ਦੀ ਵਰਤੋਂ ਵੀ ਕਰਦੇ ਆ ਬਹੁਤ ਜ਼ਿਆਦਾ ਥੋੜੀ ਨੀ ਬਹੁਤ ਜ਼ਿਆਦਾ ਹਨਾ ਬਾਕੀ ਦੇ ਕਲੂ ਦੱਸ ਦਿੱਤੇ ਤਾਂ ਤੁਸੀਂ ਮੈਨੂੰ ਫਟਾਫਟ ਇਸ ਦਾ ਜਵਾਬ ਵੀ ਭੇਜ ਦੇਵੋਗੇ ਸੋ ਥੋੜਾ ਜਿਹਾ ਹਜੇ ਰੋਕ ਕੇ ਬਾਕੀ ਦੇ ਕਲੂ ਦਊਂਗੀ ਪਰ ਫਿਲਹਾਲ ਨਾਲ ਨਾਲ ਮੈਸੇਜ ਵੀ ਲਈ ਜਾਂਦੇ ਆ ਤੇ ਪ੍ਰੋਗਰਾਮ ਦੇ ਵਿੱਚ ਫਿਰ ਖਬਰਾਂ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ ਸੋ ਜਸਵਿੰਦਰ ਸਿੰਘ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਤੇ ਉਹਨਾਂ ਨੇ ਸਾਨੂੰ ਨਰਿੰਦਰ ਸਿੰਘ ਕਪੂਰ ਦਾ ਵਿਚਾਰ ਲਿਖਿਆ ਹੋਇਆ ਭੇਜਿਆ ਵਾ ਇੱਕ ਛੋਟੀ ਜੀ ਕਹਿ ਸਕਦੇ ਆ ਸਟੋਰੀ ਵਾਂਗੂ ਆ ਪਰ ਹੈ ਉਹਦੇ ਵਿੱਚ ਬਹੁਤ ਕੁਛ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਗਾਗਰ ਦੇ ਵਿੱਚ ਸਾਗਰ ਭਰਤਾ ਬਸ ਏਦਾਂ ਦਾ ਹੀ ਕੁਛ ਆ ਜੀ ਕਹਿੰਦੇ ਕਿ ਹੁਣ ਇੱਕ ਮਿਹਨਤ ਕਰਦਾ ਹੈ ਤੇ ਸੈਂਕੜੇ ਸੁਪਨੇ ਦੇਖਦਾ ਹੈ ਇੱਕ ਚਾਹੁੰਦਾ ਹੈ ਮੈਂ ਮਿਹਨਤ ਨਾਲ ਕਰੋੜਪਤੀ ਬਣਾ ਪਰ 50 ਚਾਹੁੰਗੇ ਕਿ ਕਿੱਧਰੋਂ ਕਰੋੜਾਂ ਰੁਪਏ ਹੀ ਲੱਭ ਪੈਣ ਭਾਰਤ ਦੇ ਲੋਕ ਧਰਮ ਤੋਂ ਸਿਵਾਏ ਹਰ ਚੀਜ਼ ਦਾ ਵਿਹਾਰ ਹਰ ਚੀਜ਼ ਜਾਂ ਵਿਹਾਰ ਪ੍ਰਤੀ ਲਾਪਰਵਾਹ ਹਨ ਪਰ ਹੁਣ ਸਮੁੱਚੇ ਸੰਸਾਰ ਨਾਲ ਵਾਹ ਪੈਣ ਕਰਕੇ ਸਾਰੇ ਸੋਚਣ ਲੱਗ ਪਏ ਨੇ ਕਿ ਜ਼ਿੰਦਗੀ ਤੇ ਸਮਾਜ ਨੂੰ ਚੰਗੇਰਾ ਬਣਾਉਣ ਦੀ ਲੋੜ ਹੈ ਤੇ ਇਸ ਨੂੰ ਸੁਧਾਰਿਆ ਜਾਵੇ ਸੁਆਰਿਆ ਜਾ ਸਕਦਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਸਾਊ ਵਿਹਾਰ ਕੀਤਾ ਜਾਵੇ ਤੇ ਸਾਨੂੰ ਟਿਕਟ ਲੈਣ ਵੇਲੇ ਲੰਮੀ ਕਤਾਰ ਵਿੱਚ ਖਲੋਣਾ ਨਾ ਪਵੇ ਬਿੱਲ ਭਰਨ ਵੇਲੇ ਪਰੇਸ਼ਾਨ ਨਾ ਹੋਣਾ ਪਵੇ ਦਫ਼ਤਰ ਵਿੱਚ ਕੰਮ ਕਰਨ ਲਈ ਗੇੜੇ ਨਾ ਲਾਉਣੇ ਪੈਣ ਪੰਜਾਬੀਆਂ ਵਿੱਚ ਵੱਡੇ ਗੁਣ ਹਨ ਵਾਰਨ ਲੱਗਿਆ ਇਹ ਜਾਨ ਦੀ ਪਰਵਾਹ ਨਹੀਂ ਕਰਦੀ ਇਹਨਾਂ ਤੋਂ ਵੱਡੀਆਂ ਕੁਰਬਾਨੀਆਂ ਕੋਈ ਨਹੀਂ ਕਰ ਸਕਦਾ ਪਰ ਇਹ ਮੱਧਕਾਲੀ ਸਮਾਜ ਦੇ ਗੁਣ ਸਨ ਆਧੁਨਿਕ ਸਮਾਜ ਵਿੱਚ ਕੰਮ ਆਉਣ ਵਾਲਾ ਚੱਜ ਅਚਾਰ ਕਿਧਰੇ ਵੀ ਪੰਜਾਬੀਆਂ ਦਾ ਗੁਣ ਜਾਂ ਪਛਾਣ ਨਹੀਂ ਬਣਿਆ ਜਿਵੇਂ ਕਿਸੇ ਵੱਲੋਂ ਬੂਹਾ ਖੜਕਾਉਣ ਦੇ ਢੰਗ ਤੋਂ ਹੀ ਪਤਾ ਲੱਗ ਜਾਂਦਾ ਕਿ ਕਿਹੋ ਜਿਹਾ ਮਹਿਮਾਨ ਆਇਆ ਹੈ ਜਿੱਥੇ ਵਿਹਾਰ ਸਾਊ ਹੋਵੇਗਾ ਉੱਥੇ ਸ਼ਾਂਤੀ ਹੋਵੇਗੀ ਉੱਥੇ ਵਪਾਰ ਹੋਵੇਗਾ ਖੁਸ਼ਹਾਲੀ ਆਵੇਗੀ ਰੁਜ਼ਗਾਰ ਵਧੇਗਾ ਸਾਊ ਸਲੀਕੇ ਵਾਲੇ ਲੋਕ ਚੰਗੀਆਂ ਸਾਫ਼ ਸੁਥਰੀਆਂ ਆਦਤਾਂ ਦੇ ਧਾਰਨੀ ਚੁੱਪ ਰਹਿਣੇ ਅਤੇ ਨਾਪ ਤੋਲ ਕੇ ਬੋਲਣ ਵਾਲੇ ਹੁੰਦੇ ਹਨ ਚੱਜ ਅਚਾਰ ਜਾਂ ਸੁਨਹਿਰੀ ਅਸੂਲ ਹੈ ਕਿ ਸੂਝਵਾਨਾਂ ਅੱਗੇ ਬੋਲਿਆ ਘੱਟ ਜਾਵੇ ਤੇ ਉਹਨਾਂ ਨੂੰ ਸੁਣਿਆ ਵਧੇਰੇ ਜਾਵੇ ਆਲੋਚਨਾ ਉਸੇ ਦੀ ਕਰਨੀ ਚਾਹੀਦੀ ਹੈ ਜਿਸ ਦੇ ਵਿਕਾਸ ਵਿੱਚ ਸਾਡੀ ਦਿਲਚਸਪੀ ਹੋਵੇ ਸੰਸਾਰ ਦੇ ਗਰੀਬ ਦੇਸ਼ ਇਸ ਲਈ ਗਰੀਬ ਹਨ ਕਿਉਂਕਿ ਉਹ ਸਮੇਂ ਦੇ ਮਹੱਤਵ ਤੋਂ ਅਵੇਸਲੇ ਹਨ ਸਮੇਂ ਪ੍ਰਤੀ ਸਾਡੀ ਲਾਪਰਵਾਹੀ ਸਾਡੇ ਵਿਹਾਰ ਦਾ ਸਭ ਤੋਂ ਵੱਡਾ ਔਗਣ ਹੈ ਜਿਸ ਵਿੱਚ ਝੂਠ ਬੋਲਣਾ ਬਹਾਨੇ ਲਾਉਣਾ ਤੇ ਸੁਸਤ ਹੋਣ ਦੇ ਲੱਛਣ ਉਪਜਦੇ ਹਨ ਜੇ ਅਸੀਂ ਗਲਤੀਆਂ ਮੰਨੀਏ ਮੰਨਦੇ ਜਾਈਏ ਤਾਂ ਸਾਡੇ ਵਿੱਚ ਵਿਕਾਸ ਵਾਪਰਦਾ ਹੈ ਆਪਣੀਆਂ ਘਾਟਾਂ ਤੋਂ ਸ਼ਰਮਸਾਰ ਹੋਣ ਦੀ ਲੋੜ ਨਹੀਂ ਸਗੋਂ ਦੱਸੋ ਕਿ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਿਵੇਂ ਅਤੇ ਕਿਹੋ ਜਿਹੀ ਜੱਦੋ ਜਹਿਦ ਕਰ ਰਹੇ ਹੋ ਇਵੇਂ ਦੂਜੇ ਵੀ ਆਪਣੀਆਂ ਘਾਟਾਂ ਦੱਸਣਗੇ ਤੇ ਸਾਰੇ ਇੱਕ ਦੂਜੇ ਦੇ ਸਹਿਯੋਗੀ ਹੋ ਨਿਭਣਗੇ ਕਈ ਨਿਕੰਮੇ ਕਹਿੰਦੇ ਹਨ ਕਿ ਮੈਨੂੰ ਆਪਣਾ ਕੰਮ ਕਰਨਾ ਪਸੰਦ ਨਹੀਂ ਜੇ ਪਸੰਦ ਨਹੀਂ ਤਾਂ ਅਸਤੀਫਾ ਦੇ ਦਿਓ ਸਪਸ਼ਟ ਹੈ ਜੇ ਕੰਮ ਕਰਨਾ ਪਸੰਦ ਨਹੀਂ ਤਾਂ ਉਸਨੂੰ ਚੰਗੀ ਤਰ੍ਹਾਂ ਨਹੀਂ ਕੀਤਾ ਹੋਵੇਗਾ ਇਵੇਂ ਹੀ ਜੋ ਕੰਮ ਸਾਨੂੰ ਚੰਗਾ ਲੱਗਦਾ ਹੈ ਉਹ ਕਰਨਾ ਨਾ ਕੁਰਬਾਨੀ ਹੁੰਦੀ ਹੈ ਨਾ ਸੇਵਾ ਜੇ ਘਰ ਵਿੱਚ ਧੀ ਨਾ ਹੋਵੇ ਤਾਂ ਪੁਰਸ਼ ਵਿੱਚ ਪਿਤਾ ਵਾਲੇ ਗੁਣ ਨਹੀਂ ਉਪਜਦੇ ਲੋੜ ਹੈ ਕਿ ਅਸੀਂ ਆਪਣੇ ਆਪ ਨੂੰ ਚੰਗੇ ਆਚਾਰ ਦੇ ਜ਼ੋਰ ਨਾਲ ਉੱਚਾ ਚੱਕੀਏ ਕਿਸੇ ਦੀ ਉਡੀਕ ਕਰਨ ਦੀ ਲੋੜ ਨਹੀਂ ਇਹ ਹੰਭਲਾ ਸਾਨੂੰ ਆਪ ਹੀ ਮਾਰਨਾ ਪਵੇਗਾ ਨਹੀਂ ਤਾਂ ਪਿਛੜ ਕੇ ਅਸੀਂ ਆਪਣੇ ਆਪ ਨੂੰ ਹਾਕਾ ਮਾਰਦੇ ਰਹਾਂਗੇ ਨਰਿੰਦਰ ਸਿੰਘ ਕਪੂਰ ਸੋ ਵਾਕਈ ਜੀ ਬਹੁਤ ਸੋਹਣੀਆਂ ਗੱਲਾਂ ਤੇ ਬਹੁਤ ਸੋਹਣੇ ਵਿਚਾਰ ਤੇ ਬਹੁਤ ਸੋਹਣਾ ਫਲਸਫਾ ਜ਼ਿੰਦਗੀ ਦਾ ਜੇਕਰ ਅਸੀਂ ਇਹਨਾਂ ਨੂੰ ਅਪਣਾਉਣਾ ਚਾਹੀਏ ਸੋ ਇਹੀ ਗੱਲਾਂ ਹੁੰਦੀਆਂ ਨੇ ਜੀ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਥੋੜੀ ਜੀ ਆਈ ਥਿੰਕ ਟੈਕਨੀਕਲ ਪ੍ਰੋਬਲਮ ਆ ਗਈ ਆ ਕਿਉਂਕਿ ਮੇਰੀ ਜਿਹੜੀ ਆਵਾਜ਼ ਆ ਉਹ ਮੈਨੂੰ ਹੀ ਸੁਣਾਈ ਦੇ ਰਹੀ ਆ। ਸੋ ਫਿਲਹਾਲ ਆਪਾਂ ਇੱਕ ਗੀਤ ਵੱਲ ਚੱਲਦੇ ਆ ਜਦ ਤੱਕ ਇਹ ਜਿਹੜੀ ਪ੍ਰੋਬਲਮ ਆ ਇਹ ਸੋਰਟ ਆਊਟ ਹੋ ਜੂਗੀ। ਲਓ ਜੀ ਫਿਰ ਪ੍ਰੋਬਲਮ ਆ ਜਿਹੜੀ ਸੋਰਟ ਆਊਟ ਹੋ ਗਈ ਆ ਕਿਉਂਕਿ ਸਰਬਜੀਤ ਸਿੰਘ ਮਾਸਟਰ ਨੇ ਜੀ ਸਾਰੇ ਕਾਸੇ ਦੇ ਤੇ ਉਹਨਾਂ ਦੇ ਹੁੰਦਿਆਂ ਕੋਈ ਪ੍ਰੋਬਲਮ ਰਹੇ ਤੇ ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਸੋ ਪ੍ਰੋਬਲਮ ਅੱਜ ਜਿਹੜੀ ਖਤਮ ਹੋ ਗਈ ਆ ਤੇ ਨਾਲ ਨਾਲ ਆਪਾਂ ਹੁਣ ਮੈਸੇਜ ਵੀ ਲੈ ਲੈਂਦੇ ਆ। ਸੋ ਜਸਵਿੰਦਰ ਸਿੰਘ ਜੀ ਨੇ ਬਹੁਤ ਸੋਹਣੀ ਜਿਹੜੀ ਗੱਲ ਆ ਸਾਨੂੰ ਨਰਿੰਦਰ ਸਿੰਘ ਕਪੂਰ ਜੀ ਦੇ ਲਿਖਿਆ ਹੋਇਆ ਬਹੁਤ ਸੋਹਣੇ ਵਿਚਾਰ ਬਹੁਤ ਸੋਹਣਾ ਫਲਸਫਾ ਭੇਜਿਆ ਸੀ ਜ਼ਿੰਦਗੀ ਦਾ ਤੇ ਜੇ ਅਸੀਂ ਇਹਨਾਂ ਫਲਸਫਿਆਂ ਨੂੰ ਅਪਣਾ ਲਾਂਗੇ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਕਾਮਯਾਬੀ ਮਾਯੂਸੀ ਸਾਡੇ ਨੇੜੇ ਨਹੀਂ ਆਵੇਗੀ। ਤੇ ਅੱਗੇ ਜੀ ਦੀਪ ਲਾਹੀ ਕਹਿੰਦੇ ਕਿ ਇਹਨਾਂ ਨੇ ਨਾ ਇੱਕ ਮੰਤਰ ਦੱਸਿਆ ਵਾ। ਮੰਤਰ ਵੀ ਕਿੱਦਾਂ ਸਾਰੇ ਜਾਣੇ ਨੇ ਸੁਣਨਾ ਵਾ ਕਿ ਨਹੀਂ? ਮੇਰੇ ਖਿਆਲ ਦੇ ਵਿੱਚ ਤਾਂ ਮੰਤਰ ਤੁਸੀਂ ਸੁਣ ਹੀ ਲਓ ਜੀ। ਮੰਤਰ ਮੈਂ ਸੁਣਾਈ ਦਿੰਨੀ ਆ ਤੇ ਬਾਕੀ ਜਿਹੜਾ ਮੰਤਰ ਦਾ ਜਵਾਬ ਆ ਉਹ ਵੀ ਤਾਂ ਦੇਣਾ ਬਣਦਾ ਹੀ ਆ। ਇੱਦਾਂ ਕਿੱਦਾਂ ਹੋ ਸਕਦਾ ਹਨਾ ਵੀ ਮੈਂ ਮੰਤਰ ਦਾ ਜਵਾਬ ਨਾ ਦੇਵਾਂ? ਜਵਾਬ ਜ਼ਰੂਰ ਦਊਂਗੀ ਪਰ ਥੋੜਾ ਜਿਹਾ ਰੁਕ ਕੇ। ਪਰ ਮੈਂ ਮੰਤਰ ਤੁਹਾਨੂੰ ਸਾਰਿਆਂ ਦੱਸ ਦਿੰਨੀ ਆ, ਜਦ ਤੱਕ ਜੇ ਕਿਸੇ ਕੋਲ ਟਾਈਮ ਹੋਇਆ ਤਾਂ ਮੰਤਰ ਅਪਣਾ ਕੇ ਦੇਖ ਲਓ, ਕੀ ਪਤਾ ਹਨਾ ਕੰਮ ਹੀ ਆ ਜਾਵੇ। ਕਹਿੰਦੇ ਕਿ ਆ ਵਿਆਹੇ ਬੰਦਿਆਂ ਲਈ ਸ਼ਾਂਤੀ ਮੰਤਰ ਹੈਗਾ, ਰੋਜ਼ ਏਦਾਂ ਜਾਪ ਕਰਿਆ ਕਰੋ, ਘਰ ਅੰਦਰ ਸ਼ਾਂਤੀ ਰਹੂਗੀ। ਗ੍ਰਹਿ ਸ਼ਾਂਤੀ ਮੰਤਰ ਪਹਿਲਾ ਵਾ, ਬੜੀ ਸੋਹਣੀ ਲੱਗਦੀ ਏ ਤੂੰ, ਤੇ ਦੂਸਰਾ ਪਤਲੀ ਹੋ ਗਈ ਪਹਿਲਾਂ ਨਾਲੋਂ, ਤੇ ਤੀਜਾ ਕਿੰਨਾ ਕੰਮ ਕਰਦੀ ਏ ਸਾਰਾ ਦਿਨ, ਤੇ ਚੌਥੀ ਗੱਲ ਪਤਾ ਕੀ ਕਹਿਣੀ ਘਰ ਵਾਲੀ ਨੂੰ, ਥੱਕ ਗਈ ਹੋਵੇਗੀ ਤੇ ਘੜੀ ਆਰਾਮ ਵੀ ਕਰ ਲਿਆ ਕਰ, ਤੇ ਛੇਵਾਂ ਮੇਰੇ ਵੱਡੇ ਭਾਗ ਨੇ ਤੇਰੇ ਜਹੀ ਘਰ ਵਾਰੀ ਮਿਲੀ, ਤੇ ਸੱਤਵਾਂ ਕਹਿੰਦਾ ਸਭ ਤੋਂ ਘੈਂਟ ਤੇ ਸਭ ਤੋਂ ਵਧੀਆ ਮੰਤਰ ਆ, ਵਸਦੇ ਰਹਿਣ ਮੇਰੇ ਸਹੁਰੇ ਵਾਲੇ ਚੰਗੇ ਨੇ। ਕਿਆ ਕਿਆ ਬਾਤ ਆ ਜੀ। ਸੋ ਕਹਿੰਦੇ ਹੁੰਦੇ ਨਾ ਕਿ ਇਹ ਮੰਤਰ ਦਾ ਕਹਿੰਦੇ ਜਾਪ ਸਵੇਰੇ ਸ਼ਾਮ ਕਰਨ ਨਾਲ ਦਿਨ ਦੇ ਵਿੱਚ ਦੋ ਵਾਰੀ ਕਹਿੰਦੇ ਘਰ ਦੇ ਵਿੱਚ ਹਮੇਸ਼ਾ ਸੁੱਖ ਸਮਰਿੱਧੀ ਬਣੀ ਰਹਿੰਦੀ ਆ, ਤੇ ਹਾਂ ਇਹ ਝੂਠ ਬੋਲਣ ਤੇ ਕਹਿੰਦੇ ਕੋਈ ਪਾਪ ਵੀ ਨੀ ਲੱਗਦਾ। ਕਿਆ ਬਾਤ ਆ ਜੀ, ਕਿੰਨੇ ਵਧੀਆ ਐਕਸਪੀਰੀਅੰਸ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਹੋ। ਦੇਖੋ ਨਾ ਹਨਾ, ਹਰ ਇੱਕ ਦਾ ਆਪੋ ਆਪਣਾ ਐਕਸਪੀਰੀਅੰਸ ਹੁੰਦਾ। ਸੋ ਇਹਨਾਂ ਦਾ ਵੀ ਇਹੀ ਐਕਸਪੀਰੀਅੰਸ ਆ, ਜਿਹੜੇ ਇਹਨਾਂ ਨੂੰ ਜਾਣਦੇ ਚਾਹੁੰਦੇ ਆ ਵੀ ਪੁੱਛ ਲਿਓ ਕਿਤੇ ਹਨਾ ਇਹੀ ਰਾਜ ਤਾਂ ਨੀ ਹੈਗਾ। ਤੇ ਬਾਕੀ ਕਹਿੰਦੇ ਸੌਂਗ ਪਲੇ ਕਰ ਦੋ, ਪਾਣੀ ਵਿੱਚ ਮਾਰਾਂ ਡੀਕਾਂ। ਵਾਹ ਜੀ ਵਾਹ, ਕਿਆ ਬਾਤ, ਹਾਕਮ ਸੂਫੀ ਦਾ ਧੰਨਵਾਦ। ਹਾਂਜੀ ਤੁਹਾਨੂੰ ਗਾਣਾ ਜ਼ਰੂਰ ਸੁਣਾਵਾਂਗੇ ਪਰ ਫਿਲਹਾਲ ਇੱਕ ਗਾਣਾ ਵੀ ਸੁਣਾ ਦਿੰਦੇ ਹਾਂ ਕਿਉਂਕਿ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਆ ਗਏ ਨੇ। ਪਰ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਸਾਡੇ ਸਿਸਟਮ ਦੇ ਵਿੱਚ, ਸੋ ਅਸੀਂ ਉਹ ਵੀ ਠੀਕ ਕਰ ਲੈਂਦੇ ਹਾਂ। ਤੇ ਪਰ ਫਿਲਹਾਲ ਤੁਸੀਂ ਇਹ ਗਾਣਾ ਸੁਣੋ, ਤੋਂ ਗਾਣੇ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਖਬਰਾਂ ਦੇ ਨਾਲ।
ਟਕਰਾਵਾਂ ਆਉਣੀਆਂ ਨਹੀਂ, ਇਹ ਵੀ ਮਨ ਦੀ ਬਿਣ ਮੇਰੇ ਤੈਨੂੰ ਸਾਹ ਆਉਣੀਆਂ ਨਹੀਂ। ਪਿਆਰ ਮੁਕੱਦਰ ਅੜਿਆ ਇੰਨੀ ਛੇਤੀ ਨਹੀਂ ਬਣਦੇ, ਕਿਸੇ ਨਜ਼ਰ ਦੇ ਕੋਲੋਂ ਐਵੇਂ ਧੋਖਾ ਖਾਵੀ ਨਾ। ਰੂਹ ਤੱਕ ਪਹੁੰਚੀ ਪਈਆ ਜਿਹਦੀ ਸੂਰਤ ਯਾਰ ਹੋਏ, ਜਾਂਦੀ ਜਾਂਦੀ ਕਹਿ ਗਈ ਮੈਨੂੰ ਪਹੁੰਚੀ ਪਈਆ ਜਿਹਦੀ ਸੂਰਤ ਯਾਰ ਹੋਏ, ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀ ਨਾ। ਸਮੁੰਦਰ ਸਾਨੂੰ ਪੱਤਣ ਮਾਰ ਗਏ, ਚੋਜ ਨਾ ਆਏ ਲੋਟ ਜਿਨ੍ਹਾਂ ਦੇ ਸ਼ੌਕ ਅਮੀਰੀ ਸੀ, ਝਲਕ ਗਰੀਬੀ ਦੀ ਮਾਰੇ ਜੋ ਰੰਗ ਪਾਈ ਨਾ। ਰੂਹ ਤੱਕ ਪਹੁੰਚੀ ਪਈਆ ਜਿਹਦੀ ਸੂਰਤ ਯਾਰ ਹੋਏ, ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀ ਨਾ। ਰੂਹ ਤੱਕ ਪਹੁੰਚੀ ਪਈਆ ਜਾਂਦਾ ਜਦੋਂ ਭਲੇਖੇ ਪੈਂਦੇ ਨੇ।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਜਾਂਦੀ ਜਾਂਦੀ। ਸੋ ਗਾਣੇ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਹੁਣ ਖਬਰਾਂ ਬਾਰੇ। ਸੋ ਖਬਰਾਂ ਬਾਰੇ ਗੱਲ ਕਰਨ ਲਈ ਮਿੰਟੂ ਬਰਾੜ ਜੀ ਐਡੀਲੇਟ ਸਟੂਡੀਓ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਕਹਿੰਦੇ ਹਾਂ ਨਿੱਕੀ ਜੀ ਆਇਆ ਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ।
ਹਾਂ ਸਤਿ ਸ਼੍ਰੀ ਅਕਾਲ ਬਾਬੀ ਜੀ ਤੇ ਸਾਰੇ ਅਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੇ ਸਤਿ ਸ਼੍ਰੀ ਅਕਾਲ
ਜੀ ਬਰਾੜ ਸਾਹਿਬ। ਸੋ ਬਰਾੜ ਸਾਹਿਬ ਕਿੱਦਾਂ ਦਾ ਮੌਸਮ ਆ ਤੁਹਾਡੇ ਐਡੀਲੇਟ ਦਾ?
ਦੇਖੋ ਜੀ ਮੌਸਮ ਬਹੁਤ ਸੁਹਾਣਾ ਫਿਲਹਾਲ। ਮੈਂ ਰਿਵਰਲੈਂਡ ਚ ਕਾਫੀ ਬਦਲਵਾਈ ਛਾਈ ਹੋਈ ਆ ਤੇ ਬਰਸਾਤ ਦੇ ਇੰਤਜ਼ਾਰ ਹੋ ਰਿਹਾ। ਕਾਫੀ ਚਿਰ ਹੋ ਗਿਆ ਸਿਆਲਾਂ ਦੇ ਵਿੱਚ ਇੰਨੇ ਦਿਨ ਲੰਘਦੇ ਨੀ ਹੁੰਦੇ ਬਰਸਾਤ ਨੂੰ, ਪਰ ਕਾਫੀ ਜਿਹੜਾ ਮੈਂ ਦੇਖ ਰਿਹਾ ਬਰਸਾਤ ਦੀ ਜਿਹੜੀ ਇੰਤਜ਼ਾਰ ਦੇ ਵਿੱਚ ਹੁਣ ਸਾਰੇ ਜ਼ਿਮੀਦਾਰ ਭਰਾ ਵੀ ਆ ਤੇ ਉਂਝ ਵੀ ਕੁੱਲ ਮਿਲਾ ਕੇ ਬਹੁਤ ਵਧੀਆ ਮੌਸਮ ਚੱਲ ਰਿਹਾ
ਜੀ। ਸੋ ਵਾਕਈ ਜੀ ਜਿਹੜੀ ਬਰਸਾਤ ਦਾ ਮੌਸਮ ਆ ਉਹ ਤਾਂ ਸਾਰੇ ਪਾਸੇ, ਸਾਡੇ ਬ੍ਰਿਸਬਨ ਦੇ ਵਿੱਚ ਵੀ 3-4 ਦਿਨਾਂ ਤੋਂ ਲਗਾਤਾਰ ਹੀ ਬਾਰਿਸ਼ ਹੋ ਰਹੀ ਸੀ। ਸੋ ਅੱਜ ਧੁੱਪ ਨਿਕਲੀ ਆ, ਸੋ ਦੇਖਦੇ ਹਾਂ ਜੀ ਮੌਸਮ ਦੇ ਵਿੱਚ ਹਾਲੇ ਕੀ ਕੀ ਦੇਖਣ ਨੂੰ ਮਿਲਦਾ। ਸੋ ਬਰਾੜ ਸਾਹਿਬ ਖਬਰਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਜਮੇਰ ਸਿੰਘ ਔਲਖ ਜਿਹੜੇ ਕਿ ਬੜੀ ਹੀ ਮਾਣਮੱਤੀ ਸ਼ਖਸੀਅਤ ਸੀ, ਜਿਹੜੇ ਇਸ ਸੰਸਾਰ ਨੂੰ ਸੀ ਵੀ ਤੇ ਹੈ ਵੀ ਸਾਡੇ ਲਈ, ਤੇ ਜਿਹੜੇ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਸੋ ਉਹਨਾਂ ਬਾਰੇ ਚੰਦ ਲਾਈਨਾਂ ਉਹਨਾਂ ਦੀ ਜੀਵਨ ਚਾਤ ਅਸੀਂ ਕਰਨਾ ਚਾਹੁੰਦੇ ਹਾਂ ਜੀ। ਪਹਿਲਾਂ ਤੁਸੀਂ ਦੱਸੋ ਜੀ ਕੀ ਸੀ ਅਜਮੇਰ ਸਿੰਘ ਔਲਖ ਦੀ ਜੀਵਨੀ ਤੇ ਕੀ ਸੀ ਉਹਨਾਂ ਦਾ ਰੰਗ ਮੰਚ ਤੇ ਸਾਡੇ ਪੰਜਾਬੀ ਸੱਭਿਆਚਾਰ ਸਾਹਿਤਿਕ ਨੂੰ ਦੇਣ।
ਦੇਖੋ ਅਜਮੇਰ ਸਿੰਘ ਔਲਖ ਦਾ ਜਦੋਂ ਵੀ ਪੰਜਾਬੀ ਨਾਟਕ ਦੀ ਗੱਲ ਛਿੜੂਗੀ, ਜਦੋਂ ਵੀ ਪੰਜਾਬੀ ਨਾਟਕ ਦੀ ਜਾਂ ਲਿਮਿਟਡ ਰਿਸੋਰਸਿਸ ਦੇ ਜ਼ਰੀਏ ਤੇ ਵੱਡੇ ਵੱਡੇ ਸੁਨੇਹੇ ਦੇਣ ਦੀ ਗੱਲ ਜਾਂ ਵੱਡੇ ਵੱਡੇ ਸਿਸਟਮਾਂ ਨਾਲ ਪੰਗੇ ਲੈਣ ਦੀ ਗੱਲ ਆਊਗੀ ਤਾਂ ਉਦੋਂ ਫਿਰ ਗਿਣੇ ਚੁਣੇ ਨਾਂ ਉਂਗਲਾਂ ਤੇ ਗਿਣੇ ਜਾਂਦੇ ਆ। ਗੁਰਸ਼ਰਨ ਭਾਜੀ ਤੋਂ ਬਾਅਦ ਜੇ ਕਿਤੇ ਨਾਟਕ ਦੇ ਕਿਸੇ ਨੂੰ ਪਿਤਾਮਾ ਕਿਹਾ ਜਾਊਗਾ ਤਾਂ ਕਿਹਾ ਗਿਆ ਤਾਂ ਅਜਮੇਰ ਸਿੰਘ ਔਲਖ ਆ ਜੀ। ਤੇ ਸਭ ਤੋਂ ਵੱਡੀ ਦੀ ਗੱਲ ਇਹ ਆ ਵੀ ਅਜਮੇਰ ਸਿੰਘ ਔਲਖ ਨੇ ਉਸ ਏਰੀਏ ਦੇ ਵਿੱਚ ਅੱਖ ਪੱਟੀ, ਜਿਹੜੇ ਏਰੀਏ ਨੂੰ ਪਛੜਿਆ ਏਰੀਆ ਤੌਰ ਤੇ ਜਾਣਿਆ ਜਾਂਦਾ ਸੀ, ਭਾਵੇਂ ਅੱਜ ਉਸ ਏਰੀਏ ਨੇ ਆਪਦੀ ਜਿਹੜੀ ਉਹ ਮੋਹਰ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਅੱਜ ਜੇ ਕੋਈ ਵੀ ਰਿਜ਼ਲਟ ਆਉਂਦੇ ਆ ਕਿਸੇ ਚੀਜ਼ ਦੇ ਤਾਂ ਜਿਹੜੇ ਏਰੀਏ ਨੂੰ ਪਛੜਿਆ ਏਰੀਆ ਕਿਹਾ ਜਾਂਦਾ ਉਸ ਏਰੀਏ ਦੇ ਵਿੱਚ ਉਹ ਵੱਧ ਕੇ ਲੋਕ ਸਾਹਮਣੇ ਆਉਂਦੇ ਆ। ਮੇਰਾ ਜਿਹੜੀ ਮੁਰਾਦ ਬਠਿੰਡੇ ਜ਼ਿਲ੍ਹੇ ਦਾ ਕੁਛ ਇੱਕ ਹਿੱਸਾ ਮਾਨਸਾ ਜ਼ਿਲ੍ਹਾ ਬਣ ਗਿਆ ਸੀ ਤੇ ਬੁਲਾਡਾ ਏਰੀਆ, ਇਸ ਏਰੀਏ ਨੂੰ ਪਛੜਾ ਏਰੀਆ ਜਿਹੜਾ ਮੰਨਿਆ ਜਾਂਦਾ ਸੀ, ਪਰ ਅਜਮੇਰ ਸਿੰਘ ਔਲਖ ਵਰਗੇ ਜਿਹੜੇ ਇਨਸਾਨ ਆ ਉਹਨਾਂ ਲਈ ਏਰੀਏ ਕੋਈ ਮਾਇਨਾ ਨਹੀਂ ਰੱਖਦੇ, ਉਹਨਾਂ ਲਈ ਹੱਦਾਂ ਬੰਨੇ ਸਰਹੱਦਾਂ ਕੋਈ ਮਾਇਨੇ ਨਹੀਂ ਰੱਖਦੀਆਂ। ਉਹਨਾਂ ਨੇ ਇੱਕ ਆਮ ਨੋਰਮਲ ਪਿੰਡ ਦੇ ਵਿੱਚੋਂ ਉੱਠ ਕੇ ਬੜੀ ਕਮਾਲ ਦੀ ਜਿਹੜੀ ਉਹਨਾਂ ਨੇ ਸਿਰਜਣਾ ਕੀਤੀ ਨਾਟਕ ਦੀ ਦੁਨੀਆ ਦੇ ਵਿੱਚ, ਤੇ ਉਹਨਾਂ ਨੇ ਜਿਹੜੀ ਅਸਲ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਕਾਰਨ ਇਹਦਾ ਬਣਿਆ ਵੀ ਜਿਹੜਾ ਕਾਮਰੇਡ ਇੱਕ ਦੌਰ ਆਇਆ ਸੀ, ਕਮਿਊਨਿਜ਼ਮ ਦਾ ਦੌਰ ਆਇਆ ਸੀ, ਉਸ ਦੌਰ ਦੇ ਵਿੱਚ ਜਿਹੜਾ ਬੁਲਾਡਾ ਮਾਨਸਾ ਏਰੀਆ ਹੁਣ ਤੱਕ ਈਵਨ ਇੱਥੋਂ ਕਾਮਰੇਡ ਜਿੱਤਦੇ ਰਹੇ ਆ, ਪਰ ਜਿਹੜਾ ਉਸ ਦੌਰਾਨ ਕਾਮਰੇਡਾਂ ਦੀ ਇੱਕ ਸ਼ੈਲੀ ਸੀਗੀ ਕਿਸੇ ਵੀ ਗੱਲ ਨੂੰ ਸਮਝਾਉਣ ਦੀ ਕਿਸੇ ਤਾਈਂ, ਤਾਂ ਉਹ ਸ਼ੈਲੀ ਦੇ ਤਹਿਤ ਹੁੰਦਾ ਸੀਗਾ ਵੀ ਉਹ ਆਪਣੀ ਜਿਹੜੀ ਨਾਟਕ ਕਿਰਿਆ ਕਲਾ ਨੂੰ ਵਰਤਦੇ ਸੀ, ਪਿੰਡਾਂ ਦੇ ਜ਼ਿਮੀਂਦਾਰਾਂ ਨੂੰ ਹਲਕੀਆਂ ਫੁਲਕੀਆਂ ਗੱਲਾਂ ਦੇ ਨਾਲ ਉਹਨਾਂ ਨੂੰ ਸਮੱਸਿਆਵਾਂ ਉਹਨਾਂ ਦੀਆਂ ਜਾਗਰੂਕ ਕਰਦੇ ਸੀ, ਸਰਕਾਰਾਂ ਤੱਕ ਪਹੁੰਚਾਉਂਦੇ ਸੀ, ਵੱਡੇ ਵੱਡੇ ਲੋਕਾਂ ਨਾਲ ਉਹ ਮੱਥਾ ਲਾਉਂਦੇ ਸੀ ਅਜਮੇਰ ਸਿੰਘ ਔਲਖ ਹੋਰਾਂ ਦੇ ਵੇਲੇ ਦੀਆਂ ਗੱਲਾਂ, ਪਰ ਉਹਨਾਂ ਨੇ ਹੌਲੀ ਹੌਲੀ ਇਸ ਕਲਾ ਨੂੰ ਸੀਮਤ ਸਾਧਨਾਂ ਨਾਲ ਤੇ ਦੁਨੀਆਂ ਦੇ ਨਕਸ਼ੇ ਤੇ ਲੈ ਕੇ ਆਂਦਾ, ਤੇ ਹੁਣ ਤਾਂ ਉਹਨਾਂ ਦੇ ਨਾਟਕ ਜਿਹੜੇ ਦੁਨੀਆਂ ਭਰ ਦੇ ਵਿੱਚ ਖੇਡੇ ਗਏ ਆ, ਬਹੁਤ ਥਾਵਾਂ ਦੇ ਉੱਤੇ ਇੰਡੀਆ ਦੇ ਵਿੱਚ ਤਾਂ ਅਕਸਰ ਉਹਨਾਂ ਦੇ ਥਾਂ ਥਾਵਾਂ ਦੇ ਉੱਤੇ ਨਾਟਕ ਹੁੰਦੇ ਸਨ, ਪਰ ਕੁੱਲ ਮਿਲਾ ਕੇ ਜਿਹੜੀ ਉਹ ਇੱਕ ਜਿਹੜੀ ਸ਼ਖਸੀਅਤ ਹੋਈ ਆ ਕਲਾ ਦੀ ਸ਼ਖਸੀਅਤ ਹੋਈ ਆ, ਉਹ ਕਲਾਕਾਰ ਪੈਸੇ ਲਈ ਬਹੁਤ ਬਣਦੇ ਆ, ਪੈਸੇ ਕਮਾਉਣ ਲਈ ਕਲਾਕਾਰ ਬਹੁਤ ਬਣਦੇ ਆ, ਪਰ ਜਿਹੜੀ ਕਲਾ ਉਹਨਾਂ ਨੇ ਸਾਂਭ ਕੇ ਰੱਖੀ ਜਾਂ ਅੱਗੇ ਤੋਰੀ ਉਹਦੇ ਚ ਪੈਸਾ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹਦੇ ਵਿੱਚ ਸਿਰਫ ਇੰਨਾ ਹੀ ਹੁੰਦਾ ਸੀ ਵੀ ਯਾਰ ਨਾਟਕ ਕਰਾਉਣ ਲਈ ਸਾਨੂੰ ਥਾਂ ਦੇ ਦਿਓ, ਸਟੇਜ ਦੇ ਦਿਓ, ਲੋਕਾਂ ਨੂੰ ਸੱਦ ਲਿਓ, ਤੇ ਜਿੰਨੇ ਕੁ ਸਾਧਨ ਆ ਸਾਡੇ ਕੋਲ ਹੋ ਸਕਦੇ ਆ ਤੁਸੀਂ ਕਰ ਦਿਓ, ਨਹੀਂ ਤਾਂ ਅਸੀਂ ਆ ਜਾਂਗੇ ਆਪੇ, ਜੇਬ ਚੋਂ ਕਿਰਾਇਆ ਲਾ ਕੇ ਜਾਣ ਵਾਲੀ ਗੱਲ ਹੁੰਦੀ ਸੀ ਜੀ। ਤੇ ਇਸ ਕਰਕੇ ਇਹੋ ਜਿਹੀ ਕਲਾ ਨੂੰ ਜਿੰਦਾ ਰੱਖਣਾ ਜਾਂ ਇਸ ਕਲਾ ਲਈ ਜੀਵਨ ਸਮਰਪਣ ਕਰਨ ਲਈ ਵਾਕਈ ਸਲੂਟ ਆ ਜੀ ਉਹਨਾਂ ਨੂੰ, ਤੇ ਉਹਨਾਂ ਦੇ ਇਸ ਦੁੱਖ ਦੀ ਘੜੀ ਚ ਅਸੀਂ ਉਹਨਾਂ ਦੇ ਪਰਿਵਾਰ ਨਾਲ ਸੋਗ ਜ਼ਾਹਿਰ ਕਰਦੇ ਹਾਂ, ਕਿਉਂਕਿ ਉਹਨਾਂ ਦੀ ਬੇਟੀ ਸੋਜਪ੍ਰੀਤ ਖੁਦ ਇੱਕ ਬਹੁਤ ਵਧੀਆ ਆਰਟਿਸਟ ਆ ਜੀ, ਤੇ ਉਹਨਾਂ ਦੇ ਜਵਾਈ ਗੁਰਵਿੰਦਰ ਬਰਾੜ ਜਿਹੜੇ ਕਿ ਚੰਗੇ ਗਾਉਣ ਵਾਲੇ ਗਿਣੇ ਚੁਣੇ ਗਾਇਕਾਂ ਦੇ ਵਿੱਚੋਂ ਇੱਕ ਗੁਰਵਿੰਦਰ ਬਰਾੜ ਦਾ ਨਾਂ ਆਉਂਦਾ, ਉਹਨਾਂ ਨੇ ਜਦੋਂ ਵੀ ਗਾਇਆ ਚੰਗਾ ਹੀ ਗਾਇਆ। ਸੋ ਇਸ ਦੁੱਖ ਦੀ ਘੜੀ ਚ ਅਸੀਂ ਪਰਿਵਾਰ ਨੂੰ ਜ਼ਰੂਰ ਸਾਰੇ ਹਰਮਨ ਅਦਾਰੇ ਵੰਨੀਓ, ਹਰਮਨ ਪਰਿਵਾਰ ਵੰਨੀਓ, ਸਾਡੇ ਸਰੋਤਿਆਂ ਵੰਨੀਓ, ਪੰਜਾਬੀ ਅਖਬਾਰ ਦੇ ਪਾਠਕਾਂ ਵੰਨੀਓ, ਸਾਰਿਆਂ ਵੰਨੀਓ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਜੀ ਔਲਖ ਸਾਹਿਬ ਨੂੰ। ਤੇ ਉਹ ਸਦਾ ਹੀ ਜਿਹੜੇ ਉਹਨਾਂ ਨੇ ਕਾਰਜ ਇਹੋ ਜਿਹੇ ਕੀਤੇ ਆ ਵੀ ਉਹ ਲੋਕਾਂ ਦੇ ਦਿਮਾਗ ਦੇ ਵਿੱਚ ਸਦਾ ਹੀ ਜਿੰਦਾ ਰਹਿਣਗੇ।
ਜੀ ਸੋ ਅੱਗੇ ਖਬਰ ਬਾਰੇ ਗੱਲ ਕਰਦੇ ਹਾਂ ਜੀ, ਇੰਦਰਜੀਤ ਸਿੰਘ ਥਾਣੇ ਦਾ, ਜਿਨ੍ਹਾਂ ਦਾ ਕਿ ਅੱਜ ਕੱਲ ਜਿਹੜਾ ਕੇਸ ਆ ਕਾਫੀ ਹਾਈਲਾਈਟ ਹੋਇਆ ਹੋਇਆ ਵਾ ਡਰੱਗ ਦੇ ਮਾਮਲੇ ਦੇ ਵਿੱਚ, ਇਸ ਤੋਂ ਵਿੱਚ ਕੀ ਨਵੀਂ ਅਪਡੇਟ ਆ ਬਰਾੜ ਸਾਹਿਬ?
ਦੇਖੋ ਪਹਿਲੀ ਗੱਲ ਤਾਂ ਇਹ ਹੁੰਦੀ ਆ ਵੀ ਬੰਦਾ ਨਾ ਮਾਇਆ ਦੇ ਗੁਮਾਨ ਚ ਆ ਕੇ ਜਾਂ ਤਾਕਤ ਦੇ ਨਸ਼ੇ ਦੇ ਵਿੱਚ ਆ ਕੇ ਆਪਣਾ ਆਪ ਗਵਾ ਬਹਿੰਦਾ ਤੇ ਵੱਡੀਆਂ ਵੱਡੀਆਂ ਗਲਤੀਆਂ ਕਰ ਜਾਂਦਾ, ਬਜ਼ਰ ਗਲਤੀਆਂ ਜਿਹੜੀਆਂ ਕਿ ਇੱਕ ਬੇਵਕੂਫ ਬੰਦਾ ਵੀ ਸਮਝ ਸਕਦਾ ਵੀ ਇਹ ਗਲਤੀ ਆ, ਤੇ ਪਰ ਜਿਹੜਾ ਤਾਕਤ ਦਾ ਤੇ ਮਾਇਆ ਦਾ ਨਸ਼ਾ ਹੀ ਇੰਨਾ ਜ਼ਿਆਦਾ ਆ ਵੀ ਉਹ ਇਹ ਜਿਹੀਆਂ ਗਲਤੀਆਂ ਬੰਦੇ ਤੋਂ ਕਰਵਾ ਲੈਂਦਾ। ਸੋ ਇੰਦਰਜੀਤ ਹੋਰਾਂ ਦੇ ਮਾਮਲੇ ਦੇ ਵਿੱਚ ਵੀ ਇਹੀ ਗੱਲ ਸਾਹਮਣੇ ਆ ਰਹੀ ਹੈ ਜੀ, ਇੱਕ ਪਾਸੇ ਉਹ ਸੁਪਰ ਕੌਪ ਦੇ ਤੌਰ ਤੇ ਜਾਣਿਆ ਗਿਆ, ਦੂਜੇ ਪਾਸੇ ਜਦੋਂ ਪਰਦੇ ਲਏ ਤਾਂ ਉਹ ਬਲੈਕ ਐਟ ਤੋਂ ਜ਼ਿੰਦਗੀ ਸ਼ੁਰੂ ਕਰਨ ਵਾਲਾ ਬੰਦਾ ਤੇ ਉਦੋਂ ਬਾਅਦ ਵੀ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਜਾਂ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਨੇ ਜਿਹੜੀ ਸਰਵਿਸ ਕੀਤੀ ਉਸ ਸਰਵਿਸ ਦੇ ਵਿੱਚ ਹੁਣ ਗੱਲਾਂ ਪਰਤਾਂ ਜੇ ਉਧੜਨ ਲੱਗੀਆਂ ਤੇ ਕਰੋੜਾਂ ਰੁਪਈਆਂ ਦੀਆਂ ਜਿਹੜੀਆਂ ਜਾਇਦਾਦਾਂ ਸਾਹਮਣੇ ਆਈਆਂ, ਹਜ਼ਾਰਾਂ ਰੁਪਈਏ ਤਨਖਾਹ ਲੈਣ ਵਾਲੇ ਬੰਦੇ ਦੀਆਂ ਕਰੋੜਾਂ ਰੁਪਈਆਂ ਦੀਆਂ ਜਾਇਦਾਦਾਂ ਕਿਵੇਂ ਬਣ ਗਈਆਂ, ਇਹ ਕਿੰਤੂ ਪਰੰਤੂ ਤਾਂ ਹੁਣ ਉੱਠਣੀ ਸੀ। ਹੁਣ ਤੁਸੀਂ ਆਪ ਹੀ ਦੇਖੋ ਵੀ ਜੇ ਬੰਦਾ ਕੋਈ ਤੁਹਾਡੇ ਗਲੀ ਮਹੱਲੇ ਚ ਰਹਿੰਦਾ ਤੁਹਾਨੂੰ ਪਤਾ ਵੀ ਇੱਕ ਨਾਰਮਲ ਮੁਲਾਜ਼ਮ ਆ 50,000 ਰੁਪਇਆ ਲੈਂਦਾ ਤੇ ਜੇ ਉਹ 50 ਕਰੋੜ ਦੀ ਕੋਠੀ ਪਾ ਲੈਂਦਾ ਤਾਂ ਉਹ ਕਿਵੇਂ ਹਜ਼ਮ ਹੋਊਗੀ? ਇੰਨਾ ਕੁ ਤਾਂ ਹੁਣ ਪਤਾ ਹੀ ਹੈ ਨਾ ਸਾਰੀ ਦੁਨੀਆਂ ਨੂੰ ਪਤਾ ਵੀ ਇਹ ਪੈਸਾ ਕਿੱਥੋਂ ਤੇ ਕਿਵੇਂ ਆਇਆ। ਪਰ ਮੈਨੂੰ ਬੜਾ ਹੈਰਾਨੀ ਇਸ ਗੱਲ ਦੀ ਹੋਈ ਹੈ ਵੀ ਇਹੋ ਜਿਹਾ ਕਰਪਟ ਬੰਦਾ 30 ਸਾਲ ਵਾਂਗੂ 25 ਤੋਂ 30 ਸਾਲ ਦੀ ਉਹਦੀ ਸਰਵਿਸ ਹੋਊਗੀ, ਉਹ 25-30 ਸਾਲ ਕਿਉਂ ਨੀ ਪਤਾ ਲੱਗਿਆ ਸਰਕਾਰਾਂ ਨੂੰ, ਕਿਉਂ ਨੀ ਬਾਦਲ ਸਰਕਾਰ 10 ਸਾਲ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਵੀ 50 ਕਰੋੜ ਦੀ ਕੋਠੀ ਚ ਇੱਕ ਥਾਣੇਦਾਰ ਰਹਿ ਰਿਹਾ, ਕਿਉਂ ਨੀ ਉਹਨਾਂ ਨੂੰ ਪਤਾ ਲੱਗਿਆ ਵੀ AK-47 ਵਰਗੀਆਂ ਜਿਹੜੀਆਂ ਕਿਸੇ ਟਾਈਮ ਚ ਦਹਿਸ਼ਤਾਂ ਹੁੰਦੀਆਂ ਸੀ ਤੇ ਉਹ ਜਿਹੀਆਂ ਬੰਦੂਕਾਂ ਉਹ ਰੱਖ ਰਿਹਾ? ਹੁਣ ਤੁਸੀਂ ਦੱਸੋ ਇੱਕ ਇੰਸਪੈਕਟਰ AK-47 ਕਾਹਦੇ ਲਈ ਰੱਖੂਗਾ, ਉਹਨੇ ਕੀ ਕਰਨੀ ਹੈ AK-47? ਉਹ ਜਿੱਥੋਂ ਤੱਕ ਮੈਨੂੰ ਇਹ ਸੀਗਾ ਵੀ ਇਹ ਲੋਕ AK ਆਪ ਹੀ ਅਸਲਾ ਮੁਹੱਈਆ ਕਰਾ ਕੇ ਆਪ ਹੀ ਦਹਿਸ਼ਤ ਫੈਲਾਉਂਦੇ ਸੀ, ਤੇ ਜਿੱਥੋਂ ਹੋਵੇ ਨਾ ਹੋਵੇ ਤਾਂ ਇਹ ਵੀ ਹੋ ਸਕਦਾ ਵੀ ਇਹ ਤਾਰਾਂ ਕਿਤੇ ਨਾ ਕਿਤੇ ਸਰਕਾਰਾਂ ਨਾਲ ਵੀ ਜੁੜੀਆਂ ਹੋਣ ਵੀ ਸਰਕਾਰਾਂ ਇਹਨਾਂ ਨੂੰ ਯੂਜ਼ ਕਰਦੀਆਂ ਹੋਣ, ਜਿਵੇਂ ਹੁਣ ਪਿੱਛੇ ਜੇ ਭਗਵੰਤ ਮਾਨ ਨੇ ਰੌਲਾ ਪਾਇਆ ਸੀ, ਭਗਵੰਤ ਮਾਨ ਦਾ ਇੱਕ ਪੈਟ ਡਾਇਲੋਗ ਸੀ ਇਲੈਕਸ਼ਨਾਂ ਦੇ ਵਿੱਚ ਜਿਹ ਚ ਉਹ ਕਹਿੰਦਾ ਹੁੰਦਾ ਸੀ ਵੀ ਪੁਲਿਸ ਵੀ ਅਣਪਛਾਤੀ ਹੁੰਦੀ ਆ, ਦੱਸੋ ਉਹਦਾ ਸਵਾਲ ਸੀ ਲੋਕਾਂ ਨੂੰ ਜਦੋਂ ਇੱਕ ਪਰਚਾ ਦਰਜ ਹੋਇਆ ਸੀ ਬਰਗਾੜੀ ਕਾਂਡ ਦੇ ਵਿੱਚ ਤੇ ਉਹ ਚ ਲਿਖਿਆ ਗਿਆ ਸੀ ਵੀ ਅਣਪਛਾਤੀ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ, ਤੇ ਉਹਦਾ ਇਹ ਅਗਲਾ ਸਵਾਲ ਹੁੰਦਾ ਸੀ ਵੀ ਮੈਨੂੰ ਇਹ ਦੱਸ ਦਿਓ ਵੀ ਕੀ ਪੁਲਿਸ ਅਣਪਛਾਤੀ ਹੁੰਦੀ ਆ, ਕੀ ਪੁਲਿਸ ਕੋਲੇ ਜਿਹੜਾ ਅਸਲਾ ਹੁੰਦਾ ਜਾਂ ਗੋਲੀਆਂ ਹੁੰਦੀਆਂ ਜਾਂ ਕੁਛ ਵੀ ਇੱਕ ਇੱਕ ਕਾਰਤੂਸ ਇੱਕ ਇੱਕ ਰੌਂਦ ਉਹਦਾ ਰਿਕਾਰਡ ਨੀ ਹੁੰਦਾ? ਸੋ ਇਹ ਗੱਲਾਂ ਹੁਣ ਸਾਹਮਣੇ ਆਉਂਦੀਆਂ, ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਅਣਪਛਾਤੀ ਪੁਲਿਸ ਦੇ ਤੌਰ ਤੇ ਵਰਤੇ ਜਾਣ ਵਾਲੇ ਲੋਕ ਆ, ਇਹਨਾਂ ਨੂੰ ਕਿਵੇਂ ਨਾ ਕਿਵੇਂ ਉਹਨਾਂ ਨੇ ਵਰਤਿਆ, ਸੋ ਇਹ ਤਾਂ ਹੀ ਇਹਨਾਂ ਨੂੰ ਨੱਥ ਨੀ ਪਾਈ ਕਿ ਇਹ ਖੁੱਲਾ ਖੇਡਦੇ ਰਹੇ ਐਸ਼ ਮਸਤੀਆਂ ਕਰਦੇ ਰਹੇ। ਅਜੇ ਤਾਂ 50 ਕਰੋੜ ਦੀ ਕੋਠੀ ਦਿਖੀ ਆ ਜਿਹੜਾ ਬੰਦਾ ਰਹਿਣ ਲਈ ਬਣਾਈ ਆ, ਪਰ ਅਸਲੀ ਤਾਂ ਉਹਨੇ ਜ਼ਿਆਦਾ ਤਾਂ 12 ਮੁਲਕਾਂ ਚ ਵੀ ਬਣਾਈਆਂ ਹੋਣਗੀਆਂ, ਹੋਰ ਵੀ ਬਹੁਤ ਸਾਰੇ ਜਿਹੜੇ ਪਰਦੇ ਫਾਸ਼ ਹੋਣਗੇ, ਪਰ ਇੱਕ ਜਿਹੜੀ ਉਹਦੀ ਦਵੰਗਗਿਰੀ ਸੀਗੀ ਉਹ ਹੁਣ ਤਾਂ ਲੋਕ ਸਾਰੇ ਬੋਲੀ ਜਾਂਦੇ, ਹੁਣ ਤਾਂ ਉਹਦੇ ਆਂਢ ਗੁਆਂਢ ਗਲੀ ਵਾਲੇ ਵੀ ਬੋਲੀ ਜਾਂਦੇ ਆ ਵੀ ਉਹ ਗਲੀ ਦੇ ਵਿੱਚ ਕਿਸੇ ਨੂੰ ਸਾਈਕਲ ਵੀ ਨੀ ਪਾਰਕ ਕਰਨ ਦਿੰਦਾ ਸੀ, ਉਹਦੀ ਵੀ ਹਵਾ ਕੱਢ ਦਿੰਦਾ ਸੀ, ਵੀ ਇੱਕ ਪੁਲਿਸ ਵਾਲੇ ਗੁੰਡੇ ਦੇ ਤੌਰ ਦੇ ਉੱਤੇ ਉਹ ਜੀਵਨ ਨਾਲ ਅਸਰ ਕਰ ਰਿਹਾ ਸੀ। ਫਿਰ ਮੇਰਾ ਸਵਾਲ ਹੁਣ ਇਹਨਾਂ ਲੋਕਾਂ ਨੂੰ ਨੀ ਹੈ, ਮੇਰਾ ਸਵਾਲ ਇੰਦਰਜੀਤ ਨੂੰ ਨੀ ਹੈ, ਮੇਰਾ ਸਵਾਲ ਹੁਣ ਦੀਆਂ ਜਿਹੜੇ ਜੋ ਫੜੇ ਜਾਣ ਵਾਲਿਆਂ ਨੂੰ ਨੀ, ਮੇਰਾ ਸਵਾਲ ਉਹਨਾਂ ਲੋਕਾਂ ਨੂੰ ਆ ਜਿਹੜੇ ਉਸ ਏਰੀਏ ਚ ਰਹਿੰਦੇ ਸੀ ਜਾਂ ਉਸ ਏਰੀਏ ਦਾ ਮੀਡੀਆ, ਉਸ ਏਰੀਏ ਚ ਪੱਤਰਕਾਰ, ਅੱਜ ਕੱਲ ਹਰ ਬੰਦੇ ਕੋਲ ਸੋਸ਼ਲ ਮੀਡੀਆ, ਉਹਨੂੰ ਕਿਉਂ ਨੀ ਦਿਖਿਆ ਕੁਛ ਇਹੋ ਜਿਹੀਆਂ ਚੀਜ਼ਾਂ? ਕੀ ਉਹ ਡਰ ਗਏ? ਜੇ ਚੱਲ ਮੰਨ ਲੈਂਦੇ ਆ ਇਕੱਲਾ ਪਰਸਨਲ ਬੰਦਾ ਨਹੀਂ ਪੰਗਾ ਲੈ ਸਕਦਾ ਸੀ, ਪਰ ਜੇ ਇੱਕ ਜ਼ਿੰਮੇਵਾਰ ਮੀਡੀਆ ਦੇ ਤੌਰ ਦੇ ਉੱਤੇ ਉਹ ਜ਼ਿੰਮੇਵਾਰੀ ਨਿਭਾਉਂਦਾ ਕੋਈ ਵੀ ਬੰਦਾ ਤਾਂ ਮੰਨ ਸਕਦੇ ਆ ਵੀ ਉਹਨੂੰ ਖਬਰ ਲਾਉਣ ਦੀ ਲੋੜ ਨਹੀਂ ਸੀ, ਪਰ ਉਹ ਕੰਪਲੇਂਟ ਤਾਂ ਕਰ ਹੀ ਸਕਦਾ ਸੀ ਨਾ ਕਿਸੇ ਵੀ ਕਿਸੇ ਰੂਪ ਚ। ਸੋ ਇਹ ਕਾਫੀ ਜਿਹੜਾ ਦੁੱਖਦਾਈ ਗੱਲ ਨਿਕਲਦੀ ਹੈ ਸਾਡੇ ਲਈ ਜਦੋਂ ਇੱਕ ਬੰਦਾ 25-25 ਸਾਲ ਗੁੰਡਾਗਰਦੀ ਕਰਕੇ ਕਰੋੜਾਂ ਰੁਪਈਆਂ ਦੇ ਘਪਲੇ ਕਰਕੇ ਨਜਾਇਜ਼ ਅਸਲੇ ਰਹਿ ਕੇ, ਹੁਣ ਨਜਾਇਜ਼ ਅਸਲਾ ਦਾ ਮੈਨੂੰ ਇੰਨਾ ਪਤਾ ਵੀ ਚੰਗੇ ਨੇ ਤਾਂ ਚੱਲਦਾ ਨੀ ਕਿਤੇ ਵੀ, ਜਦੋਂ ਚੱਲੂਗਾ ਉਹ ਮਾੜਾ ਹੀ ਕਰੂਗਾ, ਕਿਸੇ ਨੂੰ ਮਾਰੂਗਾ, ਤੇ ਨਜਾਇਜ਼ ਅਸਲੇ ਰੱਖਣ ਵਾਲਾ ਬੰਦਾ ਫਿਰ ਕਿਸ ਲਾਲਚ ਚ ਰੱਖ ਰਿਹਾ ਨੇ ਅਸਲੇ, ਇਹ ਵੀ ਦੇਖਣ ਵਾਲੀਆਂ ਗੱਲਾਂ
ਜੀ। ਸੋ ਅੱਗੇ ਗੱਲ ਕਰਦੇ ਹਾਂ ਬਰਾੜ ਸਾਹਿਬ ਆਮ ਆਦਮੀ ਪਾਰਟੀ ਬਾਰੇ, ਜੇ ਕਹਿੰਦੇ ਕਿ ਸਪੀਕਰ ਤੇ ਟੁੱਟੀਆਂ ਫਾਈਲਾਂ ਸਿਮਰਜੀਤ ਸਿੰਘ ਬੈਂਸ ਮੁਅੱਤਲ, ਸੋ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕਹਿੰਦੇ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਨੂੰ ਵਾਕਆਊਟ ਕਰਨਾ ਪਿਆ, ਤੇ ਵਾਕਆਊਟ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਜਿਹੜਾ ਵਿਧਾਨ ਸਭਾ ਦੇ ਬਾਹਰ ਹੀ ਆਪਣਾ ਜਿਹੜਾ ਸੈਸ਼ਨ ਆ ਉਹ ਕੀਤਾ ਤੇ ਦੱਸਿਆ ਕਿ ਉਹ ਉਹਨਾਂ ਦੀਆਂ ਮੰਗਾਂ ਕੀ ਕੀ ਨੇ, ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਪਹਿਲੀ ਗੱਲ ਤਾਂ ਮੈਂ ਪਿਛਲੇ ਕਾਫੀ ਚਿਰ ਤੋਂ ਰੁਝਾਨ ਦੇਖ ਰਿਹਾ ਵੀ ਜਿਹੜੀ ਵੀ ਪਾਰਟੀ ਦਾ ਬਹੁਮਤ ਆ ਜਾਂਦਾ ਉਹ ਪਾਰਟੀ ਦੂਜਿਆਂ ਨਾਲ ਧੱਕਾ ਕਰਨ ਲੱਗ ਜਾਂਦੀ ਆ ਤੇ ਉਹ ਕੋਸ਼ਿਸ਼ ਕਰਦੀ ਆ ਵੀ ਦੂਜਿਆਂ ਦੇ ਮੂੰਹ ਚ ਤਾਂ ਮੋਂਦੇ ਹੀ ਦੇ ਦਈਏ, ਦੂਜਿਆਂ ਨੂੰ ਤਾਂ ਟਾਈਮ ਹੀ ਨਾ ਦਿੱਤਾ ਜਾਵੇ। ਪਰ ਇਹ ਵਿਧਾਨ ਸਭਾ ਬਣੀਆਂ ਸੀ ਇਹਨਾਂ ਚੀਜ਼ਾਂ ਲਈ ਨਹੀਂ ਬਣੀਆਂ ਸੀ ਜਿਹੜੇ ਇਹ ਜੇ ਲੋਕਤੰਤਰ ਆ। ਲੋਕਤੰਤਰ ਮੈਨੂੰ ਕਿਤੇ ਨਾ ਕਿਤੇ ਨਾਂ ਦਾ ਲੋਕਤੰਤਰ ਲੱਗਦਾ। ਅਸੂਲ ਇਹ ਹੁੰਦਾ ਵੀ ਕੋਈ ਵੀ ਮੁੱਦਾ ਜੇ ਉੱਠਦਾ ਜਾਂ ਉਠਾਉਣਾ ਚਾਹੁੰਦੀ ਆ ਕੋਈ ਵੀ ਪਾਰਟੀ, ਜੇ ਕਿਸੇ ਪਾਰਟੀ ਕੋਲੇ ਹੁਣ ਬਹੁਮਤ ਨਹੀਂ ਪਰ 20-22 ਦੀ ਸੀਟਾਂ ਲੈ ਕੇ ਤੇ ਉਹ ਮੇਨ ਵਿਰੋਧੀ ਦਲ ਦੇ ਰੂਪ ਚ ਆ ਤਾਂ ਉਹਨੂੰ ਟਾਈਮ ਮਿਲਣਾ ਚਾਹੀਦਾ। ਹੁਣ ਟਾਈਮ ਕਿਉਂ ਨੀ ਦਿੱਤਾ ਜਾਂਦਾ? ਟਾਈਮ ਇਹ ਨੀ ਦਿੱਤਾ ਜਾਂਦਾ ਵੀ ਉਹ ਰਿਕਾਰਡਡ ਨੀ ਕਰਨਾ ਚਾਹੁੰਦੇ। ਕੋਈ ਵੀ ਚੀਜ਼ ਜਿਹੜੀ ਵਿਧਾਨ ਸਭਾ ਦੇ ਵਿੱਚ ਬੋਲੀ ਜਾਂਦੀ ਆ, ਲਿਖੀ ਜਾਂਦੀ ਆ, ਪੜ੍ਹੀ ਜਾਂਦੀ ਆ, ਉਹ ਰਿਕਾਰਡਡ ਹੁੰਦੀ ਆ ਤੇ ਜੇ ਉਹਨੂੰ ਬੋਲਣ ਦਾ ਟਾਈਮ ਹੀ ਨਾ ਦਿੱਤਾ ਤਾਂ ਰਿਕਾਰਡਡ ਨਹੀਂ ਹੁੰਦੀ। ਉਹਨੂੰ ਇਹ ਆ ਜਾਂਦਾ ਵੀ ਦੇਖੋ ਜੀ ਬਿਜੀ ਬਹੁਤ ਸੀਗਾ ਤੇ ਉਹਦੇ ਚ ਆਹ ਫੈਸਲੇ ਹੋਏ, ਰਿਕਾਰਡ ਤੇ ਆ ਜਾਂਦਾ ਤੇ ਇਸ ਕਰਕੇ ਉਹਨਾਂ ਨੂੰ ਬੋਲਣ ਦਾ ਮੌਕਾ ਨੀ ਦਿੱਤਾ। ਸੋ ਇਹ ਕੋਈ ਅੱਜ ਦੀ ਪਹਿਲੀ ਵਾਰ ਕਾਂਗਰਸ ਨੇ ਨਹੀਂ ਕੀਤਾ, ਪਹਿਲਾਂ ਵੀ ਇਹ ਹੁੰਦਾ ਰਿਹਾ। ਬੋਲਣ ਦਾ ਟਾਈਮ ਹੀ ਨਹੀਂ ਦਿੰਦੇ ਜਿਹੜੇ ਮੇਨ ਆ ਤੇ ਕਿਤੇ ਨਾ ਕਿਤੇ ਲੋਕਤੰਤਰ ਦਾ ਘਾਣ ਹੋ ਰਿਹਾ। ਮੈਂ ਚਾਹੂੰਗਾ ਇਹ ਜੇ ਥਾਵੇਂ ਦੇ ਉੱਤੇ ਸਾਡੇ ਜਿਹੜੇ ਜਾਗਰੂਕ ਜਿਹੜੇ ਹਰ ਗੱਲ ਗੱਲ ਦੇ ਉੱਤੇ ਰਿੱਟ ਪਾਉਂਦੇ ਆ, ਕਿਤੇ ਨਾ ਕਿਤੇ ਕੇਸ ਕਰਦੇ, ਅਕਸਰ ਅਸੀਂ ਰੋਜ਼ ਦੇਖਦੇ ਹਾਂ ਵੀ ਫਲਾਣੇ ਥਾਂ ਤੇ ਜਨਹਿਤ ਦੇ ਵਿੱਚ ਪਟੀਸ਼ਨ ਜਾਰੀ ਕੀਤੀ। ਸੋ ਕੋਈ ਨਾ ਕੋਈ ਜ਼ਰੂਰ ਹੁਣ ਉੱਠੂਗਾ, ਕੋਈ ਜ਼ਿੰਮੇਵਾਰ ਵਕੀਲ, ਕੋਈ ਜ਼ਿੰਮੇਵਾਰ ਜੱਜ ਪੁਰਾਣਾ ਜਿਹੜਾ ਕਿ ਇਸ ਚੀਜ਼ ਤੇ ਕਿੰਤੂ ਪਰੰਤੂ ਕਰੂਗਾ ਵੀ ਜੇ ਲੋਕ ਸਭਾ ਜਾਂ ਵਿਧਾਨ ਸਭਾ ਉਹ ਕਾਹਦੇ ਲਈ ਆ, ਜੇ ਉੱਥੇ ਬੋਲਣ ਹੀ ਨਹੀਂ ਦੇਣਾ ਵਿਰੋਧੀ ਧਿਰ ਨੂੰ ਤੇ ਫਿਰ ਕੀ ਕਰਨਾ? ਫਿਰ ਉਹਨਾਂ ਨੂੰ ਚੁਣ ਕੇ ਵੀ ਕਰਨਾ? ਫਿਰ ਉਹਨਾਂ ਨੂੰ ਆਉਣ ਜਾਣ ਦੀ ਵੀ ਲੋੜ ਨਹੀਂ ਹੈ। ਸੋ ਇਹ ਕਿਤੇ ਨਾ ਕਿਤੇ ਇਸ ਚ ਕਮੀ ਆਈ ਹੋਈ ਆ ਵੀ ਡਾਂਗ ਦਾ ਡੇਰਾ ਰੱਖਣ ਲੱਗ ਗਿਆ। ਹੁਣ ਪਹਿਲਾਂ ਬਾਦਲ ਡਾਂਗ ਦਾ ਡੇਰਾ ਸੀ, ਹੁਣ ਕੈਪਟਨ ਡਾਂਗ ਦਾ ਡੇਰਾ ਰੱਖ ਰਿਹਾ। ਪਰ ਮੇਰਾ ਮੰਨਣਾ ਵੀ ਆਮ ਆਦਮੀ ਪਾਰਟੀ ਨੂੰ ਬੋਲਣ ਦੇਣਾ ਚਾਹੀਦਾ ਸੀ। ਦੂਜਾ ਜਿਹੜਾ ਬੈਂਸ ਭਰਾਵਾਂ ਨੇ ਜਾਂ ਰਿਐਕਟ ਕੀਤਾ, ਮੈਂ ਮੰਨ ਲੈਂਦੇ ਵੀ ਗੁੱਸੇ 'ਚ ਰਿਐਕਸ਼ਨ ਹੋ ਜਾਂਦਾ, ਐਕਟ ਪਿੱਤੇ ਰਿਐਕਟ ਹੁੰਦਾ, ਪਰ ਗੱਲ ਤਾਂ ਇਹ ਹੈ ਵੀ ਥੋੜਾ ਜਿਹਾ ਰਿਐਕਟ ਕਰਨ ਵੇਲੇ ਵੀ ਅਹੁਦੇ ਦੀ ਰੁਤਬੇ ਦੀ ਜਗ੍ਹਾ ਦੀ ਥਾਂ ਦੀ ਸਾਰੀ ਚੀਜ਼ ਦਾ ਜਿਹੜਾ ਇੱਕ ਰੱਖਣਾ ਪੈਂਦਾ, ਤੁਹਾਨੂੰ ਮਾਣ ਮਰਿਆਦਾ ਰੱਖਣੀ ਪੈਂਦੀ ਆ। ਜਿਹਦੇ ਤਹਿਤ ਜਿਵੇਂ ਹੁਣ ਜੇ ਫਾਈਲਾਂ ਕਿਸੇ ਸਪੀਕਰ ਦੇ ਉੱਤੇ ਮੂੰਹ ਦੇ ਉੱਤੇ ਸਿੱਟਣੀਆਂ ਚਲਾ ਕੇ ਉਹਦੇ ਵੱਲ ਮਾਰਨੀਆਂ ਤਾਂ ਉਹ ਕਿਤੇ ਵੀ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ, ਤਾਂ ਛੋਟੇ ਪੱਧਰ ਤੇ ਵੀ ਨਹੀਂ ਕੀਤੀ ਜਾ ਸਕਦੀ। ਸੋ ਇਸ ਲਈ ਮੈਂ ਉਹਨਾਂ ਨੂੰ ਵੀ ਦੋਸ਼ੀ ਮੰਨਦਾ। ਪਰ ਜਿਹੜਾ ਪਹਿਲਕਾਰ ਨੇ ਤਲਖੀ ਕਿਉਂ ਹੋਈ, ਤਲਖੀ ਇਹੀ ਹੋਈ ਜੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਤਾਂ ਕਾਹਦੇ ਲਈ ਤਲਖੀਆਂ ਹੁੰਦੀਆਂ? ਪਰ ਹੁਣ ਸੁਣਿਆ ਜੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਸਾਰੀ ਦੀ ਸਾਰੀ ਕਾਰਵਾਈ ਦੇ ਦੌਰਾਨ ਬਾਹਰ ਬੈਠ ਕੇ ਆਪਦਾ ਸਾਰਾ ਰੌਲਾ ਪਾਵਾਂਗੇ, ਪਰ ਇਹ ਕੋਈ ਹੱਲ ਨਹੀਂ ਹੈ ਬਾਹਰ ਬੈਠ ਕੇ ਰੌਲਾ ਪਾਉਣ ਵਾਲਾ। ਇਦੋਂ ਬਿਹਤਰ ਹੱਲ ਆ, ਖੁਦ ਫੂਲਕਾ ਸਾਹਿਬ ਬਹੁਤ ਵੱਡੇ ਵਕੀਲ ਆ, ਹੱਲ ਇਹ ਆ ਵੀ ਇੱਕ ਇਹਨੂੰ ਇਸ ਨੂੰ ਕੇਸ ਪਾਇਆ ਜਾਵੇ, ਜਨਹਿੱਤ ਲਈ ਪਾਇਆ ਜਾਵੇ। ਦੁਨੀਆਂ ਇੰਡੀਆ ਦੀਆਂ ਕਿਸੇ ਵੀ ਵਿਧਾਨ ਸਭਾ ਲੋਕ ਸਭਾ ਦੀਆਂ ਉਦਾਹਰਣਾਂ ਦਿੱਤੀਆਂ ਜਾਣ ਵੀ ਜਿੱਥੇ ਜਿੱਥੇ ਵਿਰੋਧੀ ਪਾਰਟੀਆਂ ਤਿਆਰ ਆ ਲਿਖ ਕੇ ਦੇਣ ਨੂੰ ਵੀ ਅਸੀਂ ਇੱਥੇ ਮੰਗਿਆ ਟਾਈਮ ਬੋਲਣ ਦਾ ਸਾਨੂੰ ਦਿੱਤਾ ਨਹੀਂ ਗਿਆ, ਤਾਂ ਕਿਉਂ ਨੀ ਦਿੱਤਾ ਗਿਆ? ਉਹਦੇ ਲਈ ਸਪੀਕਰ ਕਟਹਿਰੇ ਚ ਆਉਣ, ਉਹਦੇ ਲਈ ਮੌਜੂਦਾ ਜਿਹੜਾ ਸਿਸਟਮ ਕਟਹਿਰੇ ਚ ਆਵੇ, ਤਾਂ ਫਿਰ ਪਤਾ ਲੱਗੂ ਅਸਲੀ ਗੱਲ ਹੈ ਕੀ।
ਜੀ ਸੋ ਅੱਗੇ ਸਾਡੇ ਨਾਲ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਗੌਰਵ ਸ਼ਰਮਾ ਪ੍ਰੋਗਰਾਮ ਚ ਸ਼ਾਮਲ ਹੋਇਆ ਜੀ। ਉਹਨਾਂ ਨੇ ਤੁਹਾਡੀ ਟਿੱਪਣੀ ਮੰਗੀ ਆ ਜੀ, ਕਹਿ ਰਿਹਾ ਕਿ ਵਿਸ਼ੇਸ਼ ਵਿਅਕਤੀਆਂ ਨੂੰ ਵੱਖਰੀਆਂ ਨੰਬਰ ਪਲੇਟਾਂ ਦੇ ਕੇ VIP ਕਲਚਰ ਵਾਪਸ ਲਿਆਉਣ ਦੀ ਤਿਆਰੀ। ਸੋ ਕਹਿੰਦੇ VIP ਕਲਚਰ ਨੂੰ ਖਤਮ ਕਰਨ ਦਾ ਢੰਡੋਰਾ ਦੇਣ ਵਾਲੀ ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਹੁਣ ਮੰਤਰੀਆਂ, ਸਰਕਾਰੀ ਅਧਿਕਾਰੀਆਂ ਤੇ ਵਿਧਾਇਕਾਂ ਆਦਿ ਦਾ ਵੀ VIP ਦਰਜਾ ਕਾਇਮ ਰੱਖਣ ਲਈ ਲਾਲ ਬੱਤੀਆਂ ਦੀ ਥਾਂ ਹੁਣ ਵੱਖਰੀਆਂ ਨੰਬਰ ਪਲੇਟਾਂ ਦਾ ਰਸਤਾ ਕੱਢਿਆ ਹੈ। ਪੰਜਾਬ ਦੇ ਟਰਾਂਸਪੋਰਟ ਕਮਿਸ਼ਨਰ ਨੇ ਦਫ਼ਤਰ ਵੱਲੋਂ 14 ਜੂਨ 2017 ਨੂੰ ਜਾਰੀ ਕੀਤੇ ਪੱਤਰ ਨੰਬਰ ਦਿੱਤਾ ਜੀ। ਅੱਗੇ ਅਨੁਸਾਰ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਸਮੂਹ ਡਿਵੀਜ਼ਨਾਂ ਦੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਤੇ ਸੈਸ਼ਨ ਜੱਜਾਂ, ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਦਿ ਨੂੰ ਲਿਖਿਆ ਹੈ ਕਿ ਸਰਕਾਰ ਵੱਲੋਂ ਲਾਲ ਬੱਤੀ, ਨੀਲੀ ਬੱਤੀ ਦਾ ਕਲਚਰ ਬੰਦ ਕਰਨ ਕਰਕੇ ਸਰਕਾਰੀ ਗੱਡੀਆਂ ਦੀ ਵੱਖਰੀ ਪਹਿਚਾਣ ਸੁਨਿਸ਼ਚਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਸੋ ਇਸ ਦੇ ਬਾਰੇ ਉਹਨਾਂ ਨੇ ਤੁਹਾਡੀ ਟਿੱਪਣੀ ਮੰਗੀ ਹੈ ਜੀ।
ਦੇਖੋ ਮੈਨੂੰ ਨੀ ਲੱਗਦਾ ਵੀ ਇਹਦੇ ਨਾਲ VIP ਕਲਚਰ ਆਊਗਾ। ਇਹ ਇੱਕ ਸਿਸਟਮ ਹੁੰਦਾ, ਉਸ ਸਿਸਟਮ ਦੇ ਤਹਿਤ ਤੁਸੀਂ ਤੁਹਾਨੂੰ ਕਰਨੀ ਤਾਂ ਪੈਣੀ ਹੈ ਵੀ ਪਛਾਣ ਤਾਂ ਕਰਨੀ ਪੈਣੀ ਹੈ। ਪਰ ਮੰਨ ਲਓ ਅੱਗੇ ਪੋਜੀਸ਼ਨ ਇਹ ਹੁੰਦਾ ਸੀ ਵੀ ਇੱਕ ਮੰਤਰੀ ਚੁਣਿਆ ਜਾਂਦਾ, ਉਸ ਮੰਤਰੀ ਦੇ ਨਾਲ ਨੀਲੀਆਂ ਲਾਲ ਬੱਤੀਆਂ ਲਾਉਣ ਵਾਲੇ ਦਾ ਅਧਿਕਾਰ ਆ, ਘੱਟੋ ਘੱਟ 20 ਜਾਂ 50 ਬੰਦਿਆਂ ਨੂੰ ਮਿਲ ਜਾਂਦਾ ਜੀ। ਜਮਾਮੇ ਤਾਏ, ਪੁੱਤ, ਚਾਚੇ, ਫੁੱਫੜ ਉਹ ਤੱਕ ਲਾ ਲੈਂਦੇ ਸੀ, ਉਹਦੇ ਆਲੇ ਦੁਆਲੇ ਵਾਲੇ ਲਾ ਲੈਂਦੇ ਸੀ, ਸਾਰੇ ਜਣੇ ਉਹ ਬੱਤੀਆਂ ਦੀ ਦੁਰਵਰਤੋਂ ਕਰਦੇ ਸੀ ਕਿਉਂਕਿ ਕਿਸੇ ਨੂੰ ਨੀ ਪਤਾ ਸੀ ਇਹ ਗੱਡੀ ਕਿਹਦੀ ਆ। ਪਰ ਜੇ ਹੁਣ ਇੱਕ ਗੱਡੀ ਇੱਕ ਮਿਨਿਸਟਰ ਨੂੰ ਇਸ਼ੂ ਹੁੰਦੀ ਹੈ, ਇੱਕ MLA ਨੂੰ ਇੱਕ ਗੱਡੀ ਇਸ਼ੂ ਹੁੰਦੀ ਆ, ਉਸ ਗੱਡੀ ਦਾ ਨੰਬਰ ਉਹਦੇ ਲਈ ਲਾ ਦਿੱਤਾ ਜਾਵੇ, ਉਹਦਾ ਨੰਬਰ ਉਹਦੇ ਖਾਸ ਲਾ ਦਿੱਤਾ ਜਾਵੇ, ਤਾਂ ਮੈਨੂੰ ਨੀ ਲੱਗਦਾ ਉਹਦੇ ਨਾਲ VIP ਕਲਚਰ ਆਊਗਾ। ਉਹਦੇ ਨਾਲ ਇਹ ਚੀਜ਼ ਆਜੂ ਕੰਟਰੋਲ ਦੇ ਹੋਜੂਗਾ ਵੀ ਇੱਕ ਗੱਡੀ ਉਹ ਯੂਜ਼ ਕਰ ਸਕਦਾ, ਕਿਉਂਕਿ ਇੰਨਾ ਕੁ ਤਾਂ ਹੈ ਇਸ ਯੁੱਗ ਦੇ ਵਿੱਚ ਜੇ ਹੁਣ ਕਹੀਏ ਵੀ ਮੰਤਰੀ ਸੜਕ ਦੇ ਉੱਤੇ ਤੁਰ ਕੇ ਜਾਵੇ, ਮੰਤਰੀ ਰਿਕਸ਼ੇ ਤੇ ਚੜ ਕੇ ਜਾਵੇ, ਫੇਰ ਉਹ ਕੰਮ ਨੀ ਹੁੰਦੇ। ਉਹਨਾਂ ਨੂੰ ਦੇਣਾ ਤਾਂ ਪਊਗਾ ਥੋੜਾ ਜਿਹਾ ਸਪੈਸ਼ਲ ਟ੍ਰੀਟਮੈਂਟ, ਇਹ ਨੀ ਮਨਾ, ਪਰ ਸਪੈਸ਼ਲ ਟ੍ਰੀਟਮੈਂਟ ਦੇਣ ਤੇ ਵੀਆਈਪੀ ਕਲਚਰ ਚ ਕਾਫੀ ਫਰਕ ਆ। ਸੋ ਮੇਰਾ ਮੰਨਣਾ ਵੀ ਜੇ ਪਲੇਟਾਂ ਇੱਕ ਬੰਦਾ ਸਿਮਟ ਜਾਂਦਾ 50 ਬੰਦਿਆਂ ਦੀ ਥਾਂ ਤੇ, ਇੱਕ ਬੰਦੇ ਦੀ ਥਾਂ, ਤਾਂ ਕੋਈ ਮਾੜਾ ਨੀ ਹੈ, ਪਰ ਮਿਸ ਯੂਜ ਨਾ ਹੋਣ ਇਹ ਚੀਜ਼ਾਂ। ਤਾਂ ਰੌਲਾ ਤਾਂ ਮਿਸ ਯੂਜ ਤੇ ਹੁੰਦਾ, ਬੱਤੀ ਦਾ ਵੀ ਇਹੀ ਕਲਚਰ ਸੀ ਵੀ ਬੱਤੀ ਇੱਕੋ ਹੀ ਲਾਉਣੀ ਸੀਗੀ ਤੇ ਪਰ ਲੱਗਣ ਲੱਗ ਗਿਆ ਸੀ 50-50, ਪਰ ਹੁਣ ਮੈਨੂੰ ਲੱਗਦਾ ਵੀ ਨੰਬਰ ਪਲੇਟ ਤੁਸੀਂ ਦੂਰੀ ਨਹੀਂ ਲਾ ਸਕੋਗੇ, ਬੱਤੀ ਦੇ ਵਿੱਚ ਕੋਈ ਨੰਬਰ ਨਹੀਂ ਹੁੰਦਾ ਸੀ। ਸੋ ਹੋ ਸਕਦਾ ਇਸ ਲਈ ਇਸ ਢੰਗ ਨਾਲ ਵੀ ਸੋਟੀ ਵੀ ਬਚਾ ਲਈ ਹੋਵੇ ਤੇ ਸੱਪ ਵੀ ਮਾਰ ਲਿਆ।
ਜੀ, ਸੋ ਅੱਗੇ ਬਰਾੜ ਸਾਹਿਬ, ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਚ ਸ਼ਾਮਲ ਹੋਇਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿ ਰਹੇ ਆ ਕਿ ਪਿਛਲੇ ਦਿਨੀ ਦੀਪ ਢਿੱਲੋਂ ਦਾ ਗੀਤ ਆਇਆ ਹਾਣੀ, ਜਿੱਥੇ ਸਾਡੀ ਨੌਜਵਾਨੀ ਨੂੰ ਕਰਾਹੇ ਪਾਉਣ ਵਾਲੀ ਗਾਇਕੀ ਦੀ ਨਿੰਦਾ ਕਰਦੇ ਹਨ। ਜੇ ਕੋਈ ਵਧੀਆ ਗੀਤ ਆਉਂਦਾ ਹੈ ਤਾਂ ਉਸਦੀ ਸ਼ਲਾਘਾ ਕਰਨੀ ਬਣਦੀ ਹੈ। ਦੀਪ ਦੇ ਇਸ ਗੀਤ ਬਾਰੇ ਮਿੰਟੂ ਵੀਰੇ ਤੁਹਾਡਾ ਕੀ ਕਹਿਣਾ ਹੈ?
ਦੇਖੋ, ਮੈਂ ਗੀਤ ਸੁਣ ਨੀ ਪਾਇਆ ਹਲੇ ਤੱਕ, ਪਰ ਜੇ ਚੰਗਾ ਗੀਤ ਆਇਆ ਤਾਂ ਜਰੂਰ ਸਾਨੂੰ ਤੁਸੀਂ ਸ਼ੇਅਰ ਕਰੋ, ਅਸੀਂ ਰੇਡੀਓ ਤੇ ਵੀ ਸ਼ੇਅਰ ਕਰਾਂਗੇ, ਅਸੀਂ ਪ੍ਰਮੋਟ ਵੀ ਕਰਾਂਗੇ। ਅਸੀਂ ਇੱਕ ਅਸੂਲ ਬਣਾਇਆ ਹੋਇਆ ਵੀ ਬਿਨਾਂ ਅਗਲੇ ਦੇ ਕਹੇ ਬਿਨਾਂ ਅਪਰੋਚ ਕਰੇ ਉਹ ਚੀਜ਼ ਸ਼ੇਅਰ ਹੋਣੀ ਚਾਹੀਦੀ ਆ। ਜੇ ਅਗਲੇ ਨੇ ਕਹਿ ਕੇ ਕਰਾਈ,
ਅਸੀਂ ਉਹ ਗਾਣਾ ਸ਼ੇਅਰ ਬਰਾੜ ਤੋਂ ਕਰ ਵੀ ਚੁੱਕੇ ਆ ਜੀ, ਆਪਾਂ ਉਹ ਗਾਣਾ ਅੱਜ ਸ਼ੇਅਰ ਕਰ ਵੀ ਚੁੱਕੇ ਆ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗਾਣਾ ਪਲੇ ਕਰ ਚੁੱਕੇ ਆ। ਸੋ ਵਾਕਈ ਗਾਣਾ ਬਹੁਤ ਵਧੀਆ ਵਾਜੀ ਇਹ।
ਜੀ ਜੀ, ਮੈਂ ਵੀ ਜਰੂਰ ਸੁਣੂਗਾ ਗਾਣਾ ਜੀ, ਤੇ ਜੇ ਵਧੀਆ ਹੋਇਆ ਤਾਂ ਸ਼ੇਅਰ ਵੀ ਜਰੂਰ ਕਰਾਂਗੇ
ਜੀ। ਸੋ ਅੱਗੇ ਇਹਨਾਂ ਨੇ ਪੁੱਛਿਆ, ਕਹਿੰਦੇ ਕਿ ਪੰਜਾਬ ਸਰਕਾਰ ਦੇ ਪਹਿਲੇ ਸੈਸ਼ਨ ਵਿੱਚ ਅਕਾਲੀ ਦਲ ਵਿਧਾਇਕਾਂ ਨੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਾਂਗ ਰੌਲਾ ਰੱਪਾ ਪਾਇਆ, ਬੜੀ ਸ਼ਰਮ ਆਈ ਕਿ ਇਹਨਾਂ ਲੋਕਾਂ ਤੋਂ ਸਮਾਜ ਦਾ ਭਲਾ ਲੋਚਦੇ ਹਾਂ ਜਿਨ੍ਹਾਂ ਨੂੰ ਇੰਨੀ ਵੀ ਸੋਝੀ ਨਹੀਂ ਵਿਧਾਨ ਸਭਾ ਵਿੱਚ ਬੈਠਣਾ ਕਿਵੇਂ ਹੈ, ਸਵਾਲ ਕਿਵੇਂ ਕਰਨਾ ਹੈ। ਮਿੰਟੂ ਵੀਰੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਅਜਮੇਰ ਸਿੰਘ ਔਲਖ ਦਾ ਇਸ ਸੰਸਾਰ ਤੋਂ ਚਲੇ ਜਾਣਾ ਸਾਹਿਤਕ ਜਗਤ ਨੂੰ ਬਹੁਤ ਵੱਡਾ ਘਾਟਾ ਹੈ, ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਾਸ ਦੇਵੇ ਤੇ ਕਹਿੰਦੇ ਫੇਰ ਕਿਸੇ ਹੋਰ ਰੂਪ ਦੇ ਵਿੱਚ ਉਹਨਾਂ ਨੂੰ ਵਾਪਸ ਦੇਖੇ। ਧੰਨਵਾਦ ਸਰਕਾਰ ਢੁੱਡੀ ਕੇ ਹਾਂਗਕਾਂਗ ਵਾਲੇ।
ਬਿਲਕੁਲ ਜੀ, ਦੇਖੋ ਇਹ ਤਾਂ ਅਸੀਂ ਦੇਖ ਹੀ ਚੁੱਕੇ ਹਾਂ, ਚਾਹੇ ਲੋਕ ਸਭਾ ਹੋਵੇ ਚਾਹੇ ਵਿਧਾਨ ਸਭਾ ਹੋਵੇ, ਕਾਮਾ ਰੌਲੀ ਜਿਹੜੀ ਪੈਂਦੀ ਆ ਉਹ ਕਿਤੇ ਨਾ ਕਿਤੇ ਪੜ੍ਹਾਈ ਲਿਖਾਈ ਦਾ ਵੀ ਕਾਰਨ ਮੈਨੂੰ ਲੱਗਦਾ। ਤੁਸੀਂ ਮਨਮੋਹਨ ਸਿੰਘ ਨੂੰ ਕਹਿੰਦੇ ਸੀ ਘੱਟ ਬੋਲਦਾ, ਪਰ ਮਨਮੋਹਨ ਸਿੰਘ ਕਿਤੇ ਰੌਲਾ ਪਾਉਂਦਾ, ਵਿਰੋਧੀ ਧਿਰ ਚ ਬੈਠ ਕੇ ਵੀ ਰੌਲਾ ਪਾਉਂਦਾ ਦੇਖਿਆ? ਜਦੋਂ ਉਹਨੇ ਬਿਆਨ ਦਿੱਤਾ ਜਾਂ ਬੋਲਿਆ ਉਹਨੇ ਚੱਜ ਦਾ ਹੀ ਬੋਲਿਆ, ਕਿਉਂਕਿ ਉਹ ਸਭ ਤੋਂ ਦੁਨੀਆ ਚ ਵੱਧ ਪੜ੍ਹਿਆ ਲਿਖਿਆ ਪ੍ਰਾਈਮ ਮਿਨਿਸਟਰ ਦੇ ਰਹਿ ਚੁੱਕਿਆ ਇਸ ਟਾਈਮ ਤੇ। ਉਹ ਉਹੀ ਚੀਜ਼ ਜੇ ਚੰਗੇ ਬੰਦਿਆਂ ਨੂੰ ਕਿਸੇ ਨੇ ਫੋਲੋ ਕਰਨਾ, ਪਤਾ ਤਾਂ ਇਹੀ ਆ ਵੀ ਜਿਹੜੇ ਮਸਲਿਆਂ ਦੇ ਹੱਲ ਆ ਉਹ ਇੱਕ ਪ੍ਰੋਪਰ ਵੇ ਨਾਲ, ਕੋਈ ਵੀ ਕੇਸ ਜੇ ਤੁਸੀਂ ਫਾਈਲ ਕਰਦੇ ਹੋ ਸਰਕਾਰ ਨੂੰ ਰੌਲਾ ਪਾ ਕੇ ਨੀ ਤੁਸੀਂ ਘੇਰ ਸਕਦੇ। ਸਰਕਾਰ ਨੂੰ ਤੁਸੀਂ ਕਾਗਜ਼ਾਂ ਦੇ ਵਿੱਚ ਜਾਂ ਨੈਤਿਕ ਤੌਰ ਦੇ ਉੱਤੇ ਬਹੁਤ ਸਾਰੀਆਂ ਕੂਟਨੀਤੀਆਂ ਹੁੰਦੀਆਂ ਉਹਨਾਂ ਚ ਜ਼ਿਆਦਾ ਭੈੜੀ ਘਿਰਦੀ ਹੈ ਸਰਕਾਰ ਤੇ ਉਹਦਾ ਜਵਾਬ ਨੀ ਦੇ ਪਾਉਂਦੀ ਉਹ, ਕਿਉਂਕਿ ਉਹ ਰਿਕਾਰਡਡ ਹੁੰਦੀਆਂ। ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਉਹਨਾਂ ਤਾਂ ਲਿਖ ਦੇਣਾ ਹੁੰਦਾ ਵੀ ਇਹਨੂੰ ਕਾਰਵਾਈ ਨੂੰ ਵਿਧਾਨ ਸਭਾ ਚੋਂ ਕੱਢਦੇ ਹੋਏ, ਅੱਜ ਦੀ ਕਾਰਵਾਈ ਚੋਂ ਜਿਹੜਾ ਰੌਲਾ ਪਿਆ ਜਾਂ ਗਾਲੋ ਦੁੱਪੜ ਹੋਇਆ, ਉਹ ਗਾਲੋ ਦੁੱਪੜ ਕਿਸੇ ਚੀਜ਼ ਦਾ ਕੋਈ ਹੱਲ ਨਹੀਂ। ਪਰ ਇਹ ਸਮਝ ਉਦੋਂ ਆਊਗੀ ਜਦੋਂ ਪੜ੍ਹੇ ਲਿਖੇ ਲੋਕ ਉਸ ਤੋਂ ਤੱਕ ਪਹੁੰਚਣ ਲੱਗੇ, ਜਿਹਨਾਂ ਨੂੰ ਪਤਾ ਹੋਵੇ ਵੀ ਫੀਡਬੈਕ ਕੀ ਕੰਮ ਕਰਦੀ ਹੈ, ਕਿਸੇ ਚੀਜ਼ ਨੂੰ ਰੇਟਿੰਗ ਦੇਣੀ ਕੀ ਕੰਮ ਕਰਦੀ। ਹੁਣ ਅਸੀਂ ਦੇਖਦੇ ਹਾਂ, ਅਸੀਂ ਕਿ ਮੈਂ ਥੋੜੇ ਦਿਨ ਪਹਿਲਾਂ ਚਲੋ ਆਪਣੇ ਇੱਕ ਬਿਜ਼ਨਸ ਦਾ ਪੇਜ ਬਣਾਇਆ ਤੇ ਮੈਂ ਉਹ ਪੇਜ ਬਣਾ ਕੇ ਸ਼ੇਅਰ ਕੀਤਾ ਲੋਕਾਂ ਨਾਲ, ਤਾਂ ਉਹਦੇ ਵਿੱਚ ਮੈਂ ਦੇਖਿਆ ਵੀ ਜਿਹੜੇ ਜਾਗਰੂਕ ਬੰਦੇ ਸੀ ਉਹਨਾਂ ਨੇ ਪਹਿਲਾ ਕੰਮ ਪਤਾ ਕੀ ਕੀਤਾ, ਸਭ ਤੋਂ ਪਹਿਲਾ ਕੰਮ ਉਹਨਾਂ ਨੇ ਮੇਰੇ ਬਿਜ਼ਨਸ ਨੂੰ ਰੇਟਿੰਗ ਕੀਤੀ, ਮੇਰੇ ਬਿਜ਼ਨਸ ਦੇ ਕਮੈਂਟ ਦਿੱਤਾ। ਮੈਨੂੰ ਵੀ ਨੀ ਇੱਥੋਂ ਤੱਕ ਮੇਰੀ ਵੀ ਨੀ ਸੋਝੀ ਸੀ, ਪਰ ਮੈਂ ਜੇ ਦੇਖਿਆ ਵੀ ਚੰਗੇ ਪੜ੍ਹੇ ਲਿਖੇ ਲੋਕ ਆ ਜਿਹੜੇ ਉਹਨਾਂ ਨੇ, ਉਹ ਗਿਣਤੀ ਦੇ 10 ਕੁ ਬੰਦਿਆਂ ਨੇ ਕੀਤਾ ਹੋਊ, ਹਾਲਾਂਕਿ ਹਜ਼ਾਰਾਂ ਬੰਦਿਆਂ ਨਾਲ ਮੈਂ ਸ਼ੇਅਰ ਕੀਤਾ, ਪਰ ਉਹ 10 ਕੁ ਬੰਦਿਆਂ ਨੇ ਉਹਦੇ ਤੇ ਰੇਟਿੰਗ ਦਿੱਤੀ, ਉਹਨੂੰ ਉਹਦੇ ਤੇ ਫੀਡਬੈਕ ਦਿੱਤੀ। ਪਰ ਮੈਂ ਇਹ ਨੀ ਕਹਿੰਦਾ ਮੈਂ ਕਿਸੇ ਨਾਲ ਨਾਰਾਜ਼ ਨੀ ਵੀ ਕਿਉਂ ਨੀ ਦਿੱਤੀ, ਪਰ ਮੇਰਾ ਇੱਥੇ ਉਦਾਹਰਨ ਦੇਣ ਦਾ ਕਾਰਨ ਇਹ ਆ ਵੀ ਸਾਨੂੰ ਪਤਾ ਹੀ ਨੀ ਹੁੰਦਾ ਵੀ ਰੇਟਿੰਗ ਕੀ ਕਰਦੀ ਆ, ਫੀਡਬੈਕ ਕੀ ਕਰਦੀ ਆ। ਜੇ ਰੇਟਿੰਗ ਫੀਡਬੈਕ ਨਾਲ ਤੁਸੀਂ ਤੁਹਾਡਾ ਹੁਣ ਮੇਰਾ ਬਿਜ਼ਨਸ ਆ ਕੋਈ ਵੀ ਖੋਲੂ ਆ ਉਹਦਾ ਪੇਜ ਖੋਲੂ ਆ ਤੇ ਉੱਥੇ ਜੇ ਲਿਖਿਆ ਅਜੇ ਵੀ ਹਾਂ ਭਾਈ ਇਹਦੀ ਸਰਵਿਸ ਕਿਹੋ ਜੀ ਆ ਕੀ ਕੀਤਾ। ਮੈਂ ਕਈ ਵਾਰੀ ਜੇ ਗੋਰਿਆਂ ਦੇ ਕਿਸੇ ਵੀ ਕਿਤੇ ਜੋਬ ਤੇ ਜਾਣਾ ਤਾਂ ਮੈਂ ਉਹਨਾਂ ਨੂੰ ਕਹਿਣਾ ਵੀ ਜੇ ਉਹ ਜੀ ਜੋਬ ਪਤਾ ਲੱਗੇ ਆ ਤੁਸੀਂ ਉਹ ਜੀ ਜਰੂਰ ਫੀਡਬੈਕ ਦਿਓ, ਤੇ ਉਹ ਦਿੰਦੇ ਵੀ ਆ, ਉਹ ਲਿਖਦੇ ਆ, ਲਾਜ਼ਮੀ ਲਿਖਦੇ ਆ। ਪਰ ਸਾਡੇ ਕਿਤੇ ਨਾ ਕਿਤੇ ਕਲਚਰ ਆ ਵੀ ਸਾਨੂੰ ਐ ਲੱਗਦਾ ਕੀ ਹੋਜੂਗਾ ਇੱਕ ਕਮੈਂਟ ਲਿਖੇ ਨਾਲ, ਕੀ ਹੋਜੂ ਇੱਕ ਸਟਾਰ ਦੱਬੇ ਨਾਲ। ਨਹੀਂ, ਇਹ ਚੀਜ਼ਾਂ ਰਿਕਾਰਡਡ ਹੁੰਦੀਆਂ, ਇਹ ਕੰਮ ਕਰਦੀਆਂ। ਸੋ ਇਹ ਮੈਂ ਹਰ ਰੋਜ਼ ਇੱਕੋ ਗੱਲ ਆਪਣੇ ਉਸਤਾਦ ਦੀ ਦੁਹਰਾਉਣਾ, ਡਾਕਟਰ ਪੰਨੂ ਸਾਹਿਬ ਦੀ, ਉਹ ਕਹਿੰਦੇ ਹੁੰਦੇ ਆ ਵੀ ਚੰਗਾ ਦੇਖੋ ਚੰਗੀ ਫੀਡਬੈਕ ਦੇ ਦਿਓ, ਮਾੜਾ ਦੇਖੋ ਤਾਂ ਥੱਲੇ ਉਹਦੇ ਉਸ ਢੰਗ ਨਾਲ ਕੋਸ਼ਿਸ਼ ਕਰੋ ਉਹਨੂੰ ਪਰਸਨਲ ਪੱਧਰ ਦੇ ਤੇ ਉਹ ਜੀ ਚੀਜ਼ ਉਹਨੂੰ ਜ਼ਰੂਰ ਦੱਸੋ ਵੀ ਆਹ ਚੀਜ਼ ਤੇਰੀ ਚੰਗੀ ਨਹੀਂ ਹੈ। ਸੋ ਇਹ ਇੱਕ ਬਹੁਤ ਚੰਗਾ ਰੁਝਾਨ, ਇਹਨੂੰ ਸਾਨੂੰ ਜੀਵਨ ਦੀ ਇੱਕ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਪਾਉਣਾ ਚਾਹੀਦਾ। ਪਰ ਗੱਲ ਚੱਲੀ ਸੀ ਵਿਧਾਨ ਸਭਾ ਦੇ ਲੋਕਾਂ ਦੀ, ਇਹਨਾਂ ਲੋਕਾਂ ਨੂੰ ਲੱਗਦਾ ਉੱਚੀ ਬੋਲ ਕੇ ਗਾਲਾਂ ਦੇ ਕੇ ਹੀ ਅਸੀਂ ਕਿਸੇ ਨੂੰ ਪ੍ਰੈਸ਼ਰ ਹੇਠ ਕਰ ਲਾਂਗੇ। ਦੇਖੋ ਪ੍ਰੈਸ਼ਰਾਈਜ਼ ਕੋਈ ਨਹੀਂ ਹੁੰਦਾ, ਜੇ ਕਿਤੇ ਬਹੁਮਤ ਆ ਕਿਸੇ ਪਾਰਟੀ ਦਾ, ਦੇਖੋ ਜਿਤਨਾ ਤਾਂ ਉਹਨਾਂ ਨੇ ਆ, ਉਹਨਾਂ ਦੇ ਹੀ ਮਤੇ ਪਾਸ ਹੋਣੇ ਆ। ਪਰ ਜੇ ਤੁਸੀਂ ਪ੍ਰੋਪਰ ਵੇ ਕੋਈ ਪੇਪਰ ਵਰਕ ਕੀਤਾ, ਪ੍ਰੋਪਰ ਵੇ ਤੁਸੀਂ ਉਹਦੀ ਫੀਡਬੈਕ ਦਿੱਤੀ ਆ, ਤਾਂ ਜਿਹੜਾ ਇਤਿਹਾਸ ਆ ਉਹ ਤੁਹਾਨੂੰ ਯਾਦ ਰੱਖੂਗਾ ਵੀ ਭਾਈ ਇਸ ਬੰਦੇ ਨੇ ਉਦੋਂ ਵਰਜਿਆ ਸੀ ਇਸ ਗਲਤ ਕੰਮ ਲਈ, ਇਸ ਬੰਦੇ ਨੇ ਇਸ ਕੰਮ ਨੂੰ ਬਦਲਿਆ ਸੀ। ਤੇ ਕਈ ਵਾਰੀ ਇਹ ਹੁੰਦਾ ਸਰਕਾਰਾਂ ਵੀ ਜਾਗ ਪੈਂਦੀਆਂ ਤੇ ਉਹਨਾਂ ਨੂੰ ਵੀ ਲੱਗਦਾ ਵੀ ਉਹ ਬੰਦੇ ਦੀ ਗੱਲ ਸਹੀ ਆ, ਤੇ ਫਿਰ ਆਪਾਂ ਕਿਉਂ ਨਾ ਉਹਦੀ ਮੰਨ ਲਈਏ। ਸੋ ਇਹ ਕੁਝ ਇੱਕ ਗੱਲਾਂ ਜਦੋਂ ਚੇਂਜ ਆ ਗਈਆਂ ਉਹਦੇ ਪਤਾ ਲੱਗੂਗਾ। ਬਾਕੀ ਔਲਖ ਸਾਹਿਬ ਦੇ ਮਾਮਲੇ ਚ ਪਰਸ ਹਾਜ਼ਰੀ ਦੇ ਚੁੱਕੇ ਹਾਂ ਜੀ ਉਹਨਾਂ ਨੂੰ, ਤੇ ਵਾਕਈ ਉਹ ਇੱਕ ਲੈਜੈਂਡਰੀ ਪਰਸਨ ਸਨ, ਸੋ ਉਹਨਾਂ ਨੂੰ ਅਸੀਂ ਸਦਾ ਯਾਦ ਰੱਖਾਂਗੇ ਜੀ।
ਜੀ ਸੋ ਅੱਗੇ ਬ੍ਰਾਦਰ ਸਾਹਿਬ ਧਨੀ ਸਾਹਿਬ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਕੱਲ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਸਾਊਥ ਇੰਡੀਆ ਚ ਇੱਕ ਆਦਮੀ ਨੇ ਰੇਪ ਕੀਤਾ, ਫਿਰ ਉੱਥੋਂ ਦੀ ਜਨਤਾ ਨੇ ਉਸ ਕੁੜੀ ਨੂੰ ਰੇਪ ਕੀਤਾ ਤੇ ਫਿਰ ਉੱਥੋਂ ਦੀ ਜਨਤਾ ਨੇ ਉਸਨੂੰ ਜਿਉਂਦਾ ਸਾੜ ਦਿੱਤਾ। ਤੁਹਾਡਾ ਕੀ ਵਿਚਾਰ ਹੈ ਇਸ ਬਾਰੇ, ਲੋਕਾਂ ਨੇ ਜੋ ਕੀਤਾ ਉਹ ਸਹੀ ਕੀਤਾ?
ਦੇਖੋ ਇਹ ਬਹੁਤ ਪੁਰਾਣੀ ਵੀਡੀਓ ਆ, ਬਹੁਤ ਚਿਰਾਂ ਤੋਂ ਘੁੰਮ ਰਹੀ ਆ, ਪਰ ਬਹੁਤ ਹੀ ਬੁਰੀ ਗੱਲ ਹੋਈ ਆ ਜਿਹੜੀ ਉਹ ਹੋਈ ਆ। ਪਰ ਜਿਹੜੀ ਉਹਦੀ ਅਸਲੀ ਸਟੋਰੀ ਮੈਂ ਬਹੁਤ ਥਾਂ ਤੋਂ ਲੱਭੀ ਵੀ ਐਡਾ ਵੱਡਾ ਕੀ ਕਾਰਨ ਸੀ ਜਦੋਂ ਇੰਨੇ ਤਮਾਸ਼ਗੀਰੀਆਂ ਦੇ ਸਾਹਮਣੇ ਉਹ ਕੁੜੀ ਨੂੰ ਅੱਗ ਲਾਈ ਜਾ ਰਹੀ ਸੀ ਤੇ ਕਿਸੇ ਨੂੰ ਵੀ ਦਰਦ ਨਾ ਆਇਆ, ਕਿਸੇ ਨੂੰ ਵੀ ਕੋਈ ਤਕਲੀਫ ਨਾ ਆਈ ਇਸ ਚੀਜ਼ ਦੀ। ਸੋ ਜਾਂ ਤਾਂ ਉਹ ਕੁੜੀ ਦੀ ਕੋਈ ਗਲਤੀ ਐਡੀ ਬਜ਼ਰ ਗਲਤੀ ਸੀ ਵੀ ਜਿਹੜੀ ਲਈ ਕਿਸੇ ਸਾਰੀ ਲਈ ਉਹ ਘਿਰਨਾ ਦਾ ਪਾਤਰ ਸੀ, ਤੇ ਜਾਂ ਫਿਰ ਕੋਈ ਬੰਦਾ ਨਹੀਂ ਕਿਸੇ ਉਹ ਬਾਹੂਬਲੀ ਸੀ, ਕਿਸੇ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੁੰਦਾ ਸੀ ਕੋਈ ਇੱਥੇ। ਸੋ ਇਹ ਜੇ ਕਾਰਨ ਹੀ ਹੋ ਸਕਦੇ ਆ। ਪਰ ਦੇਖੋ ਬਹੁਤ ਪੁਰਾਣੀ ਵੀਡੀਓ ਆ, ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਸਮੀਖਿਆ ਕਰ ਚੁੱਕੇ ਹਾਂ, ਪਰ ਉਹ ਬਹੁਤ ਘਨਾਉਣੀ ਇਹ ਜੀ ਆ ਵੀ ਉਹਨੂੰ ਦੇਖ ਕੇ ਵੀ ਤੇ ਸੋਚ ਕੇ ਵੀ ਜੀ ਘਬਰਾਉਂਦਾ।
ਜੀ ਬ੍ਰਾਦਰ ਸਾਹਿਬ, ਬ੍ਰਾਦਰ ਸਾਹਿਬ ਵੈਸੇ ਸੋਸ਼ਲ ਮੀਡੀਆ ਤੇ ਕਾਫੀ ਏਦਾਂ ਦੀਆਂ ਗੱਲਾਂ ਹੋ ਰਹੀਆਂ ਨੇ, ਜਦੋਂ ਕੋਈ ਵੀ ਮਾੜੀ ਗੱਲ ਹੁੰਦੀ ਹੈ ਚਲੋ ਵੀਡੀਓ ਬਣਾ ਕੇ ਪਾਉਣਾ ਉੱਥੇ ਵਧੀਆ ਗੱਲ ਆ ਵੀ ਬਾਕੀ ਲੋਕਾਂ ਨੂੰ ਵੀ ਉਹਦੇ ਲਈ ਅਵੇਅਰ ਕਰਨਾ, ਪਰ ਕਿਤੇ ਨਾ ਕਿਤੇ ਜਦੋਂ ਲੋਕ ਖੜ ਕੇ ਕੋਲੇ ਤਮਾਸ਼ਾ ਦੇਖੀ ਜਾਂਦੇ ਆ ਉਹ ਕਿੰਨੀ ਕੁ ਜਾਇਜ਼ ਗੱਲ ਆ ਕਿ ਉੱਥੇ ਕਿਸੇ ਦੀ ਇਨਸਾਨੀਅਤ ਕਿਸੇ ਦਾ ਜ਼ਮੀਰ ਨਹੀਂ ਜਾਗਦਾ ਕਿ ਇਸ ਚੀਜ਼ ਨੂੰ ਉਹ ਰੋਕ ਸਕਦੇ ਆ। ਜਿਦਾਂ ਪਿੱਛੇ ਵੀ ਇੱਕ ਬੁੜੀ ਇੱਕ ਵੀਡੀਓ ਆਈ ਸੀਗੀ ਜਿੱਥੇ ਇੱਕ ਲੇਡੀ ਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਰਹੇ ਸੀਗੇ ਤੇ ਲੋਕ ਉਹਦੇ ਆਸੇ ਪਾਸੇ ਖੜੇ ਦੇਖ ਰਹੇ ਸੀ ਉਹਨੂੰ ਕਿੱਦਾਂ ਲੱਤਾਂ ਮਾਰ ਰਹੇ ਸੀਗੇ ਬਾਲਾਂ ਤੋਂ ਫੜ ਕੇ, ਮੀਨਸ ਕਿ ਉੱਥੇ 15-20 ਲੋਕ ਖੜੇ ਹੋਣਗੇ ਜਿਹੜੇ ਕਿ ਛੜਾ ਵੀ ਸਕਦੇ ਸੀ ਈਜ਼ੀਲੀ। ਉਹ ਕੋਈ ਏਜੰਟ ਦਾ ਪੈਸੇ ਦਾ ਮਾਮਲਾ ਸੀਗਾ ਜਿਹੜੇ ਕਿ ਏਜੰਟ ਨੇ ਉਹਨਾਂ ਤੋਂ ਪੈਸੇ ਲਏ ਸੀਗੇ ਤੇ ਉਹ ਵਾਪਸ ਦੇਣ ਤੋਂ ਨਾ ਕਰਦਾ ਸੀਗਾ। ਸੋ ਆਪਾਂ ਮੇਰੇ ਖਿਆਲ ਚ ਡਿਸਕਸ਼ਨ ਕੀਤੀ ਵੀ ਸੀ ਇਸ ਖਬਰ ਦੀ ਪਹਿਲਾਂ, ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਸਮਾਜ ਵੇਲੇ ਵੇਲੇ ਸਿਰ ਚੰਗੇ ਕਾਰਜ ਹੁੰਦੇ ਰਹਿੰਦੇ ਆ, ਵੇਲੇ ਵੇਲੇ ਸਿਰ ਕੁਰਾਹੇ ਸਮਾਜ ਪੈਂਦਾ ਰਿਹਾ, ਕੁਰੀਤੀਆਂ ਆਉਂਦੀਆਂ ਰਹੀਆਂ। ਜੇ ਪਿਛੋਕੜ ਦੇ ਵਿੱਚ ਕੁਰੀਤੀਆਂ ਸੀਗੀਆਂ, ਪਿਛੋਕੜ ਦੇ ਵਿੱਚ ਬੰਦਾ ਇੰਨਾ ਕੁ ਮਜਬੂਰ ਸੀ ਵੀ ਆਪਣੀ ਗੱਲ ਨੀ ਰੱਖ ਸਕਦਾ ਸੀ, ਕੋਈ ਅਖਬਾਰ ਟੀਵੀ ਰੇਡੀਓ ਕੋਈ ਸੁਣਦਾ ਨੀ ਸੀ, ਤੇ ਅੱਜ ਹਰ ਦੇ ਹੱਥ ਦੇ ਵਿੱਚ ਮੀਡੀਆ ਆ ਗਿਆ, ਸੋਸ਼ਲ ਮੀਡੀਆ ਪਾਵਰ ਆ ਗਈ, ਤਾਂ ਅੱਜ ਉਹਦੀ ਜਿਹੜੀ ਦੁਰਵਰਤੋਂ ਵੀ ਹੋਣ ਲੱਗ ਗਈ ਆ। ਜੇ ਚੰਗੇ ਲਈ ਵਰਤੋਂ ਹੁੰਦੀ ਆ ਤਾਂ ਦੁਰਵਰਤੋਂ ਵੀ ਹੋ ਲੈਂਦੀ ਆ, ਫਿਰ ਜੇ ਹੁਣ ਉਹ ਬੁੜੀ ਨੂੰ ਕੋਈ ਕੁੜਦੇ ਨੂੰ ਹਟਾਉਣ ਲੱਗ ਜਾਂਦੇ ਤਾਂ ਵੀਡੀਓ ਕੌਣ ਬਣਾਉਂਦਾ? ਸੋ ਇਹ ਇੱਕ ਵੱਡਾ ਮਸਲਾ ਆ ਗਿਆ ਜੀ ਹੁਣ ਵੀਡੀਓ ਬਣਾਉਣ ਦਾ। ਤੇ ਹੁਣ ਅੱਗੇ ਕੀ ਚੀਜ਼ ਸੀਗਾ, ਅਕਸਰ ਇਹ ਗੱਲ ਕਿਹਾ ਜਾਂਦਾ ਸੀ ਵੀ ਐਕਸੀਡੈਂਟ ਹੋ ਗਿਆ ਕਿਤੇ ਤਾਂ ਉਹਨੂੰ ਚੱਕਦਾ ਨੀ ਕੋਈ, ਉਹਦੇ ਕੋਲੇ ਖੜਦਾ ਨੀ, ਡਰ ਜਾਂਦੇ ਸੀ ਵੀ ਉੱਥੇ ਕੇਸ ਪੈ ਜੂ, ਫਲਾਨਾ ਹੋ ਜੂਗਾ। ਜਿਹੜਾ ਸਾਡਾ ਕਲਚਰ ਇਹ ਸੀਗਾ, ਸਾਨੂੰ ਪਤਾ ਜੋ ਅਸੀਂ ਸਹਾਰਾ ਕਲੱਬ ਬਣਾਇਆ ਉਦੋਂ ਸਿਰਫ ਇਹੀ ਲੋੜ ਸੀ ਸਮੇਂ ਦੀ ਵੀ ਕੋਈ ਬੰਦਾ ਵੀ ਐਕਸੀਡੈਂਟਾਂ ਨੂੰ ਹੱਥ ਨਹੀਂ ਪਾਉਂਦਾ ਸੀ, ਬੰਦੇ ਉਦੋਂ ਵੀ ਇਹੋ ਜਿਹੇ ਸੀਗੇ, ਖੜੇ ਰਹਿੰਦੇ ਸੀ ਪਾਸੇ ਖੜ ਕੇ ਤਮਾਸ਼ਾ ਦੇਖਦੇ ਸੀ। ਪਰ ਹੁਣ ਤਾਂ ਐਕਸਪੋਜ਼ ਹੋਣ ਲੱਗ ਗਏ ਵੀਡੀਓ ਬਣਨ ਕਾਰਨ, ਹੁਣ ਉਹ ਤਮਾਸ਼ਗੀਰ ਜਿਹੜੇ ਐਕਸਪੋਜ਼ ਹੋਣ ਲੱਗ ਗਏ ਵੀ ਉਹ ਖੜੇ ਆ ਜੀ ਤਮਾਸ਼ਾ ਦੇਖ ਰਹੇ, ਹੱਥ ਨੀ ਕੋਈ ਲਾ ਰਿਹਾ, ਹਰ ਬੰਦਾ ਆਪਦੇ ਸਿਰ ਗਲ ਚ ਗੁਲਾਮਾਂ ਪੈਣ ਤੋਂ ਡਰਦਾ, ਹਰ ਬੰਦਾ ਕਿਸੇ ਝਾਂਝੜ ਚ ਪੈਣ ਤੋਂ ਡਰਦਾ। ਹਾਂ, ਉਹਨੂੰ ਲਾਈਕ ਸ਼ੇਅਰ ਜ਼ਰੂਰ ਚਾਹੀਦੇ ਆ ਤੇ ਉਹਨੂੰ ਲੋਕਾਂ ਨੂੰ ਸੁਣਾਉਣ ਲਈ ਇੱਕ ਮਸਾਲਾ ਜ਼ਰੂਰ ਚਾਹੀਦਾ ਵੀ ਮੈਂ ਜੀ ਹੈਲੋ
ਜੀ ਜੀ ਬ੍ਰਾਦਰ ਸਾਹਿਬ, ਆਈ ਥਿੰਕ ਤੁਹਾਡਾ ਜਿਹੜੀ ਪ੍ਰੋਬਲਮ ਆ ਰਹੀ ਹੈ ਜੀ ਥੋੜੀ ਜੀ ਆਵਾਜ਼ ਦੇ ਵਿੱਚ।
ਜੀ ਜੀ ਹੁਣ ਠੀਕ ਹੈ ਜੀ।
ਜੀ
ਜੀ ਹੁਣ ਠੀਕ ਹੈ ਜੀ।
ਤੁਸੀਂ ਵੀਡੀਓ ਦੀ ਗੱਲ ਕਰ ਰਹੇ ਸੀ? ਹਾਂਜੀ ਹਾਂਜੀ
ਹਾਂਜੀ ਹਾਂਜੀ ਉਹ ਵੀਡੀਓ ਦਾ ਹੀ ਮੈਂ ਇਹੀ ਕਹਿ ਰਿਹਾ ਸੀਗਾ ਵੀ ਸਾਡੇ ਲੋਕ ਆ ਨਾ ਹੁਣ ਤਮਾਸ਼ਗੀਰ ਜਿਹੜੇ ਸੀ ਉਹ ਨੰਗੇ ਹੋ ਗਏ। ਪਹਿਲਾਂ ਤਮਾਸ਼ਗੀਰ ਪਹਿਲਾਂ ਵੀ ਸੀਗੇ, ਹੁਣ ਵੀ ਆ, ਪਰ ਹੁਣ ਵੀਡੀਓ ਆਉਣ ਕਰਕੇ ਨੰਗੇ ਹੋ ਗਏ ਜਿਹੜੇ ਲੋਕ ਖੜੇ ਦੇਖਦੇ ਆ, ਤਮਾਸ਼ਾ ਦੇਖਦੇ ਆ, ਕਿਉਂਕਿ ਉਹਨਾਂ ਨੇ ਖਬਰਾਂ ਵੀ ਸੁਣਾਉਣੀਆਂ ਹੁੰਦੀਆਂ ਲੋਕਾਂ ਨੂੰ ਵੀ ਭਾਈ ਕਿੱਥੇ ਕਿੱਥੇ ਕੀ ਹੋਇਆ, ਮੈਂ ਉੱਥੇ ਚਸ਼ਮਦੀਦ ਗਵਾਹ ਸੀ, ਇਹ ਚੀਜ਼ਾਂ ਵੀ ਜਿਹੜੀਆਂ ਲਾਈਕ ਸ਼ੇਅਰ ਵੀ ਲੈਣੇ ਹੁੰਦੇ ਆ। ਸੋ ਜ਼ਮੀਰ ਕਿਤੇ ਨਾ ਕਿਤੇ ਨਿਤ ਬ ਨਿਤ ਮਰਦੀ ਦਿਖਾਈ ਦਿੰਦੀ ਹੈ।
ਜੀ ਸੋ ਅੱਗੇ ਧਾਨੀ ਸਾਹਿਬ ਇੱਕ ਹੋਰ ਖਬਰ ਸਾਂਝੀ ਕਰ ਰਹੇ ਆ, ਕਹਿੰਦੇ ਕਿ ਲੰਡਨ ਪੰਜਾਬਣ ਮਨਜੀਤ ਅਟਵਾਲ ਬਣੀ ਲੈਸਟਰ ਸ਼ਹਿਰ ਦੀ ਥਾਣੇਦਾਰਨੀ, ਕਹਿੰਦੇ ਕਿ ਅੱਜ ਦੀ ਖਬਰ ਆ ਜਗਬਾਣੀ ਦੀ।
ਥਾਣੇਦਾਰਨੀ ਬਣੀ ਸੀ ਤੇ ਉਮੀਦ ਆ ਵੀ ਉੱਥੇ ਉਹ ਇੱਥੋਂ ਇੰਦਰਜੀਤ ਵਰਗੀ ਥਾਣੇਦਾਰਨੀ ਨਹੀਂ ਹੋਣੀ, ਉੱਥੇ ਇੱਕ ਉਹ ਵਧੀਆ ਥਾਣੇਦਾਰਨੀ ਦੇ ਤੌਰ ਦੇ ਉੱਤੇ ਆਪਣਾ ਰੋਲ ਅਦਾ ਕਰੂਗੀ ਤੇ ਆਪਣੀ ਕੌਮ ਦਾ ਨਾਂ ਉੱਚਾ ਕਰੂਗਾ। ਅਸੀਂ ਇਸ ਮੌਕੇ ਤੇ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ ਜੀ।
ਜੀ ਸੋ ਬਰਾਜ ਸਾਹਿਬ ਹੁਣ ਗੱਲ ਕਰਦੇ ਆ ਜੀ ਥੋੜੀ ਖੇਡਾਂ ਬਾਰੇ। ਸੋ ਭਾਰਤ ਨੇ ਸੈਮੀ ਫਾਈਨਲ ਵਿਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ ਤੇ ਹੁਣ ਜਿਹੜਾ ਅਗਲਾ ਮੈਚ ਆ ਜੀ ਉਹ ਭਾਰਤ ਤੇ ਪਾਕਿਸਤਾਨ ਦਾ ਹੋਏਗਾ। ਸੋ ਦੇਖੋ ਖਬਰਾਂ ਦੇ ਬਾਰੇ ਵੀ ਨਾ ਖਬਰਾਂ ਵਾਲੇ ਵੀ ਹੱਦ ਹੀ ਕਰ ਦਿੰਦੇ ਆ, ਕਹਿੰਦੇ ਕਿ ਕ੍ਰਿਕਟ ਦੇ ਮੈਦਾਨ ਵਿਚ ਹੋਵੇਗੀ ਹਿੰਦ ਪਾਕ ਜੰਗ। ਸੋ ਦੱਸੋ ਖੇਡਾਂ ਨੂੰ ਵੀ ਜੰਗ ਦਾ ਰੂਪ ਦੇ ਦਿੰਦੇ ਆ, ਚਲੋ ਖੇਡ ਨੂੰ ਖੇਡ ਦੀ ਭਾਵਨਾ ਨਾਲ ਮੇਰੇ ਖਿਆਲ ਚ ਤਾਂ ਖੇਡਿਆ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਹੁੰਦੀ ਆ। ਸੋ ਤੁਸੀਂ ਕੀ ਕਹੋਗੇ ਇਸ ਬਾਰੇ?
ਦੇਖੋ ਇਹ ਮੇਰੇ ਤੇਰੇ ਵਰਗੇ ਲੋਕ ਹੀ ਕਰਦੇ ਆ, ਪਰ ਮੈਦਾਨ ਦੇ ਵਿੱਚ ਤਾਂ ਨਾਰਮਲ ਤੁਸੀਂ ਦੇਖਿਆ ਹੋਣਾ ਖੇਡ ਭਾਵਨਾ ਹੀ ਹੁੰਦੀ ਆ, ਥੋੜੀ ਬਹੁਤ ਤਲਖੀ ਭਾਰਤ ਪਾਕਿਸਤਾਨ ਦੇ ਮੈਚ ਨਾਲੋਂ ਵੱਧ ਤਲਖੀ ਦਾ ਜਦੋਂ ਆਸਟ੍ਰੇਲੀਆ ਖੇਡਦਾ ਉਦੋਂ ਹੋ ਜਾਂਦੀ ਆ। ਅਕਸਰ ਹੀ ਹੋਰ ਮੁਲਕਾਂ ਦੀਆਂ ਵੀ ਆਪਸ ਮੇਂ ਬਹੁਤ ਤਲਖੀਆਂ ਹੁੰਦੀਆਂ, ਇੰਗਲੈਂਡ ਆਸਟ੍ਰੇਲੀਆ ਇੱਕ ਦੂਜੇ ਦੇ ਕੱਟੜ ਵਿਰੋਧੀ ਆ, ਉਹ ਕੋਈ ਮਾੜੀ ਗੱਲ ਨੀ, ਪਰ ਜਿਹੜੇ ਬਾਹਰਲੇ ਲੋਕ ਆ ਨਾ ਉਹਨੂੰ ਜੰਗ ਦਾ ਰੂਪ ਜ਼ਿਆਦਾ ਹੀ ਉਹਨੂੰ ਲੈ ਲੈਂਦੇ ਆ, ਜਿਹੜੇ ਅਨਪੜ੍ਹ ਟਾਈਪ ਦੇ ਜਿਹੜੇ ਬਹੁਤ ਹਾਰਡ ਕੋਰ ਜਿਹੜੇ ਸਰੋਤੇ ਹੁੰਦੇ ਆ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਗਲਤ ਢੰਗ ਨਾਲ ਲੈਂਦੇ ਆ, ਇਹੀ ਪ੍ਰੋਬਲਮ।
ਜੀ ਸੋ ਬਰਾਜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਜਾਂ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਸਾਂਝੀ ਕਰਨਾ ਚਾਹੋ?
ਬਿਲਕੁਲ ਜੀ, ਜਸਵੰਤ ਜਾਫਰ ਜੀ ਪਹੁੰਚ ਚੁੱਕੇ ਆਸਟ੍ਰੇਲੀਆ ਦੇ ਵਿਚ ਤੇ ਜਿਹੜਾ ਵੀ ਬੰਦਾ ਉਹਨਾਂ ਨੂੰ ਮਿਲਣ ਦਾ ਚਾਹਵਾਨ ਆ, ਉਹਨਾਂ ਨੂੰ ਸੁਣਨ ਦਾ ਚਾਹਵਾਨ ਆ, ਤੇ ਉਹ 17 ਤਰੀਕ ਨੂੰ ਮੈਲਬਨ ਦੇ ਵਿਚ ਆ ਰਹੇ ਆ। ਤੁਸੀਂ ਵੈਬਸਾਈਟਾਂ ਤੇ ਬਹੁਤ ਸਾਰੇ ਥਾਵਾਂ ਤੇ ਸ਼ੇਅਰ ਵੀ ਕੀਤਾ ਹੋਇਆ ਤੇ ਉਹ ਬਰਕਤ ਆਡੀਓ ਵੱਲੋਂ ਉਹਨਾਂ ਦਾ ਕੀਤਾ ਜਾ ਰਿਹਾ ਪ੍ਰੋਗਰਾਮ ਮੈਲਬਨ ਦੇ ਵਿਚ, ਤੇ 18 ਤਰੀਕ ਨੂੰ ਸ਼ਾਮ ਨੂੰ ਐਡਲੇਡ ਦੇ ਵਿਚ ਆ 4 ਵਜੇ ਜੀ, ਤੇ ਉਹ ਵੀ ਅਸੀਂ ਪੋਸਟਰ ਸ਼ੇਅਰ ਕਰ ਚੁੱਕੇ ਆ। ਫਿਰ ਮੈਂ ਬੇਨਤੀ ਕਰਦਾ ਸਾਊਥ ਆਸਟ੍ਰੇਲੀਆ ਬੱਸ ਦੇ ਸਾਰੇ ਸੱਜਣ ਮਿੱਤਰ ਜਿਹੜੇ ਸੁਣ ਰਹੇ ਆ ਵੀ ਉਹ ਜ਼ਰੂਰ ਪਹੁੰਚਣ ਜੀ, ਤੇ ਉੱਥੇ ਅਸੀਂ ਉਹਨਾਂ ਨਾਲ ਰੂਬਰੂ ਰੱਖੀ ਹੋਈ ਆ, ਚਾਹ ਪਾਣੀ ਦਾ ਅਰੇਂਜ ਵੀ ਕੀਤਾ ਹੋਇਆ, ਤੇ ਤੁਹਾਡੇ ਜੇ ਆਉਂਗੇ ਤੇ ਆ ਕੇ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਜਾਫਰ ਸਾਹਿਬ ਦੇ ਕਿਉਂ ਕਾਇਲ ਆ। ਜੇ ਤੁਸੀਂ ਨਹੀਂ ਉਹਨਾਂ ਬਾਰੇ ਸੁਣਿਆ, ਨਹੀਂ ਉਹਨਾਂ ਬਾਰੇ ਪੜ੍ਹਿਆ ਜਾਂ ਉਹਨਾਂ ਨੂੰ ਨੀ ਪੜ੍ਹਿਆ, ਤਾਂ ਤੁਸੀਂ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਤੇ ਤੁਸੀਂ ਵੀ ਜ਼ਰੂਰ ਉਹਨਾਂ ਦੇ ਫੈਨ ਬਣਾਉਂਗੇ, ਉਹਨਾਂ ਦੇ ਕਾਇਲ ਬਣਾਉਂਗੇ। ਇੱਕ ਮਾਣਮਤੀ ਸ਼ਖਸੀਅਤ ਆ ਜੀ ਸਾਡੇ ਆਸਟ੍ਰੇਲੀਆ ਚ ਆਈ ਆ, ਸਾਡਾ ਮਾਣ ਵਧਾਉਣ ਆਈ ਆ, ਸੋ ਸਾਨੂੰ ਉਹਨਾਂ ਨੂੰ ਜ਼ਰੂਰ ਮਿਲਣਾ ਤੇ ਸੁਣਨਾ ਚਾਹੀਦਾ।
ਜੀ ਬਹੁਤ ਬਹੁਤ ਸ਼ੁਕਰੀਆ ਬਰਾਜ ਸਾਹਿਬ,
ਬਹੁਤ ਮਿਹਰਬਾਨੀ।
ਜੀ ਦੋਸਤੋ, ਇਸ ਸਾਨੂੰ ਮਿੰਟੂ ਬਰਾਡ ਐਡੀਡੇਟ ਸਟੂਡੀਓ ਤੋਂ ਜਿਨ੍ਹਾਂ ਨੇ ਖਬਰਾਂ ਬਾਰੇ ਕਾਫੀ ਕੁਛ ਦੱਸਿਆ ਤੇ ਕਾਫੀ ਮਤਲਬ ਕਿ ਚਲੋ ਤੁਹਾਡੇ ਮਨਾਂ ਦੇ ਵਿੱਚ ਜੋ ਸਵਾਲ ਸੀ ਉਸਦੇ ਵੀ ਕਾਫੀ ਜ਼ਿਆਦਾ ਜਵਾਬ ਤੁਹਾਨੂੰ ਮਿਲ ਗਏ ਹੋਣਗੇ। ਤੇ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਕਹਿ ਗਏ ਹਾਂ ਕਿ ਅਜਮੇਰ ਸਿੰਘ ਔਲਖ ਜਿਹੜੇ ਕਿ ਮਾਣਮੱਤੀ ਸ਼ਖਸੀਅਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਜਿਹੜੇ ਕਿ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸਨ। ਕਾਫੀ ਲੜਾਈ ਕੀਤੀ ਸੀ, ਪਰ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਬੰਦੇ ਦਾ ਵੱਸ ਨਾ ਚੱਲੇ ਤਾਂ ਫਿਰ ਉੱਥੇ ਸਭ ਕੁਛ ਖਤਮ ਹੀ ਹੋ ਜਾਂਦਾ ਵਾ। ਸੋ ਉਹਨਾਂ ਨੂੰ ਸਮਰਪਿਤ ਇੱਕ ਗੀਤ ਅਸੀਂ ਮੂਵੀ ਆਈ ਸੀ ਪੰਜਾਬ 1984 ਨੀ ਮੈਂ ਕੁਝੇ ਵਿੱਚ ਆਵਾਂਗਾ ਸਵਾਹ ਬਣ ਕੇ। ਸੋ ਕੋਸ਼ਿਸ਼ ਕਰਦੇ ਆ ਜੇ ਸਰਬਜੀਤ ਭਾਜੀ ਨੇ ਉਹ ਗਾਣਾ ਲੱਭ ਲਿਆ ਤਾਂ ਤੁਹਾਡੇ ਰੂਬਰੂ ਕਰਨ ਦਾ। ਪਰ ਇੱਕ ਤੁਹਾਨੂੰ ਹੋਰ ਦੱਸਦੀ ਆ ਜੀ, ਅਜਮੇਰ ਸਿੰਘ ਔਲਖ ਦੀ ਜਿਹੜੀ ਆਖਰੀ ਇੱਛਾ ਸੀ ਜੋ ਕਿ ਉਹਨਾਂ ਨੇ ਕਿਤੇ ਲਿਖੀ ਹੋਈ ਸੀ, ਜਿਹੜੀ ਉਹਨਾਂ ਨੇ ਲਿਖੀ ਸੀ 29 ਨਵੰਬਰ 2013 ਦੇ ਵਿੱਚ, ਜਿਹੜੀ ਕਿ ਉਹਨਾਂ ਦੇ ਕੰਪਿਊਟਰ ਦੇ ਵਿੱਚੋਂ ਹੀ ਮਿਲੀ ਆ, ਤੇ ਉਹਨਾਂ ਨੇ ਅੰਤਿਮ ਇੱਛਾ ਇਹ ਲਿਖੀ ਸੀਗੀ, ਕਹਿੰਦੇ ਕਿ ਮੇਰੀ ਚਿਖਾ ਨੂੰ ਅਗਨੀ ਵਿਖਾਉਣ ਦੀ ਪਹਿਲੀ ਰਸਮ ਮੇਰੀ ਧੀਆਂ ਕਰਨ, ਤੇ ਕਹਿੰਦੇ ਕਿ ਮੇਰੇ ਭੋਗ ਦੀ ਰਸਮ ਆ ਜਿਹੜੀ ਉਹ ਕੋਈ ਵੀ ਨਾ ਕੀ ਭੋਗ ਦੀ ਰਸਮ ਨਾ ਕੀਤੀ ਜਾਵੇ ਤੇ ਨਾ ਹੀ ਕੋਈ ਹੋਰ ਧਾਰਮਿਕ ਰਸਮ ਕੀਤੀ ਜਾਵੇ, ਸਿਰਫ ਕਹਿੰਦੇ ਸ਼ਰਧਾਂਜਲੀ ਸਮਾਗਮ ਰੱਖਿਆ ਜਾਵੇ ਜਿੱਥੇ ਕੋਈ ਵੀ ਰਾਜਨੀਤਿਕ ਬੁਲਾਰਾ ਨਾ ਬੋਲੇ, ਬੁਲਾਰਿਆਂ ਦੀ ਗਿਣਤੀ ਸੀਮਤ ਹੋਵੇ, ਉਹਨਾਂ ਦੇ ਵਿੱਚੋਂ ਸਮਾਜਿਕ ਤੌਰ ਤੇ ਮੇਰੇ ਮਿੱਤਰ ਲੇਖਕ ਸਭਿਆਚਾਰਕ ਕਾਮੇ ਕਿਸਾਨ ਕਿਰਤੀ ਮਜ਼ਦੂਰ ਜਥੇਬੰਦੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਬੁਲਾਰੇ ਹੀ ਸ਼ਾਮਲ ਹੋਣ, ਤੇ ਕਹਿੰਦੇ ਸਦਾ ਜਿਹੜੀ ਸ਼ਰਧਾਂਜਲੀ ਉਹਨਾਂ ਨੂੰ ਦੇਣੀ ਆ, ਉਹਨਾਂ ਦਾ ਸਮਾਗਮ ਆ ਜਿਹੜਾ ਬੇਲੋੜਾ ਲੰਬਾ ਨਾ ਹੋਵੇ, ਤੇ ਇਹ ਉਹਨਾਂ ਦੀ ਅੰਤਿਮ ਇੱਛਾ ਸੀ ਜਿਹੜੀ ਉਹਨਾਂ ਨੇ ਲਿਖੀ ਸੀ 29 ਨਵੰਬਰ 2013 ਦੀ ਤਰੀਕ ਤੇ। ਤੇ ਲਓ ਜੀ ਫਿਰ ਕਹਿੰਦੇ ਹੁੰਦੇ ਆ ਨਾ ਕਿ ਇਨਸਾਨ ਆ ਉਹ ਆਪਣੀ ਸ਼ਖਸੀਅਤ ਤੋਂ ਵੀ ਪਹਿਚਾਣਿਆ ਜਾਂਦਾ ਵਾ ਤੇ ਆਪਣੀ ਸੋਚ ਤੋਂ ਵੀ ਪਹਿਚਾਣਿਆ ਜਾਂਦਾ ਵਾ। ਸੋ ਬੇਲੋੜੀਆਂ ਗੱਲਾਂ ਤੋਂ ਉਹਨਾਂ ਨੇ ਗੁਰੇਜ਼ ਕੀਤਾ ਤੇ ਆਪਣੀ ਧੀ ਨੂੰ ਇਸਦਾ ਹੱਕ ਦਿੱਤਾ ਵਾ ਕਿ ਉਹਨਾਂ ਦੀ ਜਿਹੜੀ ਅੰਤਮ ਰਸਮ ਆ ਉਹਨਾਂ ਦੀ ਧੀ ਦੁਆਰਾ ਹੀ ਕੀਤੀ ਜਾਵੇ। ਸੋ ਦੇਖਦੇ ਹਾਂ ਜੀ ਆਪਾਂ ਇਹਨਾਂ ਨੂੰ ਇੱਕ ਗੀਤ ਸਮਰਪਿਤ ਕਰਦੇ ਹਾਂ ਜੀ ਤੇ ਉਹਨਾਂ ਚ ਜਿੰਨਾ ਚਿਰ ਇਹ ਗੀਤ ਸਾਨੂੰ ਨਹੀਂ ਮਿਲਦਾ। ਸੋ ਗਾਣਾ ਮਾ ਜੀ ਮਿਲ ਚੁੱਕਾ ਵਾ, ਸੋ ਇੱਕ ਸ਼ਰਧਾਂਜਲੀ ਅਜਮੇਰ ਸਿੰਘ ਔਲਖ ਜੀ ਦੇ ਔਲਖ ਜੀ ਲਈ ਸਾਡੇ ਸਾਰਿਆਂ ਦੇ ਵੱਲੋਂ। ਗਾਣਾ ਸੁਣਦੇ ਹਾਂ ਜੀ ਇਹ ਤੇ ਉਸ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ ਤੁਹਾਡੇ ਮੈਸੇਜ ਤੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ।
मेरे पिंड दियो नैर सुनेगा दे दियो, मेरे पिंड दियो नैर सुनेगा दे दियो के मैं फेर तारी लाऊं सिवियाच सड़के ही मैं कुजे विच आऊंगा सवा बनके ही मैं कुजे विच आऊंगा सवा बनके ਮੈਨੂੰ ਚੈਨ ਮਿਲੂ ਮੇਰੇ ਪਿੰਡ ਪਿੱਪਲਾਂ ਦੇ ਥੱਲੇ ਪੱਤੇ ਲੋਰੀਆਂ ਸੁਣਾਉਂਦੇ ਜਦੋਂ ਠੰਡੀ ਹਵਾ ਚੱਲੇ ਮੇਰੇ ਪਿੰਡ ਦੀ ਉਹ ਪੌਣ ਨੂੰ ਸੁਨੇਹਾ ਦੇ ਦਿਓ ਮੇਰੇ ਪਿੰਡ ਦੀ ਉਹ ਪੌਣ ਨੂੰ ਸੁਨੇਹਾ ਦੇ ਦਿਓ ਮੈਨੂੰ ਲੋਰੀਆਂ ਸੁਣਾਉਂਦੀ ਸੀ ਜੋ ਮਾਂ ਬਣ ਕੇ ਨੀ ਮੈਂ ਕੁਝ ਵਿੱਚ ਆਊਂਗਾ ਸਵਾ ਬਣ ਕੇ ਨੀ ਮੈਂ ਕੁਝ ਵਿੱਚ ਆਊਂਗਾ ਸਵਾ ਬਣ ਕੇ ਸ਼ਗਨਾਂ ਦੀ ਰਾਹ ਮੇਰੀ ਅਰਥੀ ਸਜਾਵੇ ਉੱਤੇ ਫੁੱਲ ਰੱਖ ਦੀਏ ਨਿੱਤ ਚੜ ਕੇ ਚੁਬਾਰੇ ਮੇਰਾ ਰਾਹ ਤੱਕ ਦੀਏ ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਦੇ ਦਿਓ ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਰੰਗਾਂ ਦੇ ਦਿਓ ਤੇਰੇ ਵਿੱਚ ਰਲ ਜਾਊਂਗਾ ਮੈਂ ਵਾਹ ਬਣ ਕੇ ਨੀ ਮੈਂ ਕੁਝ ਵਿੱਚ ਆਊਂਗਾ ਸਾ ਬਣ ਕੇ ਨੀ ਮੈਂ ਕੁਝ ਵਿੱਚ ਆਊਂਗਾ ਸਵਾ ਬਣ ਕੇ ਰੱਖ ਹੌਸਲਾ ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲੇ ਤੇਰੀ ਭੁੱਖ ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ ਮੈਨੂੰ ਉਹਨਾਂ ਵਿੱਚ ਰੋੜਿਓ ਖੁਦਾ ਕਰਕੇ ਹੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ ਹੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਫਿਲਮ 1984 ਪੰਜਾਬ ਦੇ ਵਿੱਚੋਂ ਕਹਿੰਦੇ ਹਨ ਕਿ ਮਾਣ ਸ਼ਰੀਰਾਂ ਦਾ ਇਹਨਾਂ ਹੋਣਾ ਇੱਕ ਦਿਨ ਖਾ ਕੇ ਕਿ ਮਾਣ ਏ ਦੌਲਤ ਦਾ ਕੋਈ ਰਿਸ਼ਤਾ ਨਹੀਂ ਸਭ ਗਾ ਕੇ ਕਿ ਮਾਣ ਜਵਾਨੀ ਦਾ ਇਹ ਕੁਦਰਤ ਦੀ ਸੌਗਾਤ ਏ ਤੂੰ ਮੂਰਤ ਹੈ ਮਿੱਟੀ ਦੀ ਖੱਗ ਹੋਣਾ ਹੀ ਤੇਰੀ ਔਕਾਤ ਏ ਸੋ ਸਾਡੀ ਸਾਰਿਆਂ ਦੀ ਔਕਾਤ ਇਹੀ ਅਜੇ ਇੱਕ ਦਿਨ ਇਹ ਮਿੱਟੀ ਦਾ ਸਰੀਰ ਆ ਜਿਹੜਾ ਮਿੱਟੀ ਹੀ ਹੋ ਜਾਣਾ ਸੋ ਬਚਣਾ ਕੀ ਆ ਤੁਹਾਡੇ ਕੀਤੇ ਹੋਏ ਚੰਗੇ ਕਰਮ ਤੁਸੀਂ ਕਿਸੇ ਨਾਲ ਨੇਕੀ ਕੀਤੀ ਆ ਉਸ ਨੂੰ ਹੀ ਲੋਕ ਯਾਦ ਕਰਨਗੇ ਤੁਹਾਡੀ ਸ਼ਖਸੀਅਤ ਨੂੰ ਲੋਕ ਯਾਦ ਕਰਨਗੇ ਸੋ ਲਓ ਜੀ ਗੱਲਾਂ ਬਾਤਾਂ ਹੋਰ ਵੀ ਬਹੁਤ ਕਰਾਂਗੇ ਪਰ ਫਿਲਹਾਲ ਬ੍ਰੇਕ ਦਾ ਟਾਈਮ ਹੋ ਚੁੱਕਿਆ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਫਿਰ ਮਿਲਦੇ ਆਂ ਜੀ ਇਸ ਬ੍ਰੇਕ ਤੋਂ ਬਾਅਦ ਪਰ ਤੁਸੀਂ ਕਿਤੇ ਨਾ ਜਾਣਾ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sevaan dinde ne. Gagandeep Sharma Migration Consultant, mara agent number 1575771. Jinnanu Bhartiyan vallon darpesh aundiyan samasyaan di khaas jankari hai. Inhan da mukh daftar Canberra de vich te dooja daftar Ludhiana, India de vich maujood hai ji. Wajib qeemat de ਪਰ ਕਲੀਅਰ ਤੇ ਓਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405481755 ਯਾਨੀ ਕਿ 04054-18755 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
हाँ भाई किदा तू इना पतला किवें हो गया?
मेरा कुलार आले डाक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौं जांदा सां, पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ, ते कमजोरी तां दूर दी गल है, हुण तां मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसीं भी पता नोट कर लो, कुलार हस्पताल GT रोड बीजा नेड़े खन्ना पंजाब इंडिया। संपर्क नंबर 9878090001, 9880 90001। वेबसाइट विजिट करो kularhospital.com।
CG Batches now trading as DMB Motor Repairs।
इत्थे हर तरह दी गड्डियां दी मरम्मत कीती जांदी है, जिवें के ऑटो इलेक्ट्रिकल, मैकेनिकल, एयर कंडीशनिंग, LPG रिपेयर ते इंस्टॉलेशन।
इस तो इलावा पिंक स्लिप, ब्लू स्लिप, व्हील बैलेंसिंग, व्हील अलाइनमेंट ते नवे टायर खरीदण लई दर्शन दियो।
CD Batteries Philips Sound System दे ऑथराइज्ड डीलर भी हन। इत्थे नवीं गड्डियां दी अंडर वारंटी लॉग बुक सर्विस भी कीती जांदी है।
CD Batteries हफ्ते दे 6 दिन उपलब्ध ने।
अपॉइंटमेंट ते वधेरे जानकारी लई संपर्क करो दविंदर सिंह नू, मोबाइल नंबर 0434641327,
0434641327।
पता भी नोट कर लो, 4/14 ते 5/14 स्टील स्ट्रीट ब्लैक टाउन सिडनी।
CD बैटरीज तो जसपाल संधु हरमन रेडियो दी दिलों सपोर्ट करदे ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 0411726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
जरंग पिली वाले AMW आटो एक्सपर्ट और नमी लोकेशन होते अपनी नमी या पुरानी गड्डी दी रेगुलर सर्विस, लॉग बुक सर्विस, किसी भी किस्म दी कार रिपेयर या कार मेंटेनेंस करवाने लिए संपर्क करो नवदीप नाथ। नवदीप नाथ मोबाइल नंबर 0412-292-308 होते। इस तो इलावा नमिया कारां दे कंप्यूटर नुक्स कढ़ने लई साडे कोल टूल मौजूद हन, एयर कंडीशनर, वेटिंग रूम अते मुफ्त चाह पानी दा भी प्रबंध है। साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक। साडा नवा पता है 7 लूसी स्ट्रीट गुरुका ब्रिसबेन। लेट आवर सर्विस नाल अपने दिन दा समा बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट, मोबाइल नंबर 0412-292-308।
रोटी हजम नहीं होंदी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेड़ी कि सीधी खेतां चों मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बदाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਦੋਸਤੋ ਸਵਾਗਤ ਆ ਪ੍ਰੋਗਰਾਮ ਦੇ ਅਗਲੇ ਹਿੱਸੇ, ਜਾਣੀ ਕਿ ਟਾਈਮ ਹੋ ਚੁੱਕਾ ਵਾ ਸਨੀ ਸਮੇਂ ਮੁਤਾਬਕ 9:14 ਸਵੇਰ ਦੇ, ਤੇ ਲਓ ਜੀ ਤੁਹਾਡੇ ਮੈਸੇਜ ਵੀ ਬਹੁਤ ਆ ਚੁੱਕਿਆ ਤੇ ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਬ੍ਰਿਸਬਨ ਤੋਂ ਤੇ ਪ੍ਰੋਗਰਾਮ ਚੱਲ ਲਿਆ ਲੈ ਰਹਾਂ, ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ +9175080144899 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ। ਸੋ ਕਹਿੰਦੇ ਹੋਣਗੇ ਨਾ ਕੁੜੀ ਕਿੰਨਾ ਬੋਲਦੀ ਆ, ਇੱਕ ਹਾਸੇ ਵਾਲੀ ਗੱਲ ਤੁਹਾਨੂੰ ਮੈਂ ਦੱਸਦੀ ਹਾਂ। ਮੈਂ ਨਾ ਸਿੱਧੂ ਭਾਜੀ ਨਾਲ ਗੱਲ ਕੀਤੀ ਫੋਨ ਤੇ, ਤੇ ਮੈਂ ਅਮਨਦੀਪ ਸਿੱਧੂ ਜਿਹਨਾਂ ਦਾ ਕਿ ਪ੍ਰੋਗਰਾਮ ਕੱਲ ਵੀ ਆਊਗਾ ਸੈਟਰਡੇ ਸੰਡੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ, ਉਹ ਖੂਬ ਰੌਣਕਾਂ ਲਾਉਂਦੇ ਨੇ। ਸੋ ਮੈਂ ਉਹਨਾਂ ਨੂੰ ਕਹਿਣ ਲੱਗੀ, ਮੈਂ ਕਿਹਾ ਭਾਜੀ ਵੀ ਮੈਂ ਨਾ ਤੁਹਾਡੀ ਰੀਸ ਲਾਉਣੀ ਹੁੰਦੀ ਹਾਂ, ਉਹ ਕਹਿੰਦੇ ਰੀਸ ਕਿਹੜੀ ਰੀਸ? ਮੈਂ ਕਿਹਾ ਵੀ ਮੈਂ ਰੀਸ ਲਾਉਣੀ ਹੁੰਦੀ ਆ ਵੀ ਬੜੀ ਕੋਸ਼ਿਸ਼ ਕਰਦੀ ਹਾਂ ਤੁਹਾਡੇ ਵਾਂਗੂ ਬੋਲਣ ਦੀ, ਜਿੱਦਾਂ ਕਿ ਉਹ ਬੜੇ ਠਰੰਮੇ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਬੋਲਦੇ ਆ, ਹਨਾ। ਮੈਂ ਕਿਹਾ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਵੀ ਮੈਂ ਤੁਹਾਡੇ ਵਾਂਗੂ ਬੜੇ ਵਧੀਆ ਤਰੀਕੇ ਨਾਲ ਠਰੰਮੇ ਦੇ ਨਾਲ ਇੱਦਾਂ ਵਧੀਆ ਤਰੀਕੇ ਨਾਲ ਆਪਦੀ ਗੱਲ ਕਹਿ ਸਕਾਂ, ਵੀ ਹੌਲੀ ਬੋਲ ਸਕਾਂ, ਹਨਾ। ਤਾਂ ਮੈਨੂੰ ਹੱਸਣ ਲੱਗ ਗਏ, ਕਹਿੰਦੇ ਕਿ ਬੋਬੀ ਚੱਲ ਸ਼ੁਕਰ ਆ, ਕਹਿੰਦੇ ਕਿ ਤੂੰ ਰੀਸ ਲਾਉਣੀ ਆ ਮੇਰੀ, ਜੈਲਸ ਨਹੀਂ ਕਰਦੀ ਹੈਗੀ। ਕਹਿੰਦੇ ਉਹਨਾਂ ਨੇ ਇਹ ਗੱਲ ਕਹੀ ਤੇ ਇਸ ਗੱਲ ਦੇ ਵਿੱਚ ਵੀ ਉਹਨਾਂ ਦੇ ਇੱਕ ਬਹੁਤ ਵੱਡਾ ਰਾਜ ਸੀ ਕਿ ਜੇ ਕੋਈ ਚੰਗੀ ਚੀਜ਼ ਲੱਗਦੀ ਆ ਤੁਹਾਨੂੰ ਤਾਂ ਉਹਦੀ ਰੀਸ ਕਰ ਲੈਣੀ ਚਾਹੀਦੀ ਆ, ਕਿਉਂਕਿ ਰੀਸ ਕਰਦੇ ਕਰਦੇ ਤੁਸੀਂ ਕਦੋਂ ਗੱਲ ਸਿੱਖ ਲਓ, ਕਦੋਂ ਗੁਣ ਅਪਣਾ ਦਿਓ, ਇਸ ਦਾ ਤੁਹਾਨੂੰ ਵੀ ਨਹੀਂ ਪਤਾ। ਪਰ ਜੇ ਕਿਤੇ ਅਸੀਂ ਕਿਤੇ ਜੈਲਸ ਕਰਨ ਲੱਗ ਜਾਂਦੇ ਆ ਤਾਂ ਜੈਲਸ ਦੇ ਨਾਲ ਦੂਸਰੇ ਬੰਦੇ ਦਾ ਕੁਛ ਨਹੀਂ ਜਾਣਾ ਹੈਗਾ, ਤੇ ਨੁਕਸਾਨ ਆ ਜਿਹੜਾ ਤੁਹਾਡਾ ਆਪਣਾ ਹੀ ਹੋਣਾ ਵਾ, ਆਪਣੇ ਆਪ ਨੂੰ ਸਾੜਦੇ ਰਹੋਗੇ, ਹਨਾ। ਸੋ ਚੰਗੇ ਕੰਮ ਆ, ਚੰਗੀਆਂ ਗੱਲਾਂ ਉਹਨਾਂ ਦੀ ਰੀਸ ਕਰ ਲਿਆ ਕਰੋ। ਤੇ ਦੂਸਰੀ ਗੱਲ ਦੂਜੇ ਪਾਸੇ ਇਹ ਵੀ ਸੀਗੀ ਕਿ ਇੰਨਾ ਸਮੇਂ ਦੇ ਨਾਲ ਧੀਰਜ ਨਾਲ ਬੋਲਣਾ, ਹੌਲੀ ਬੋਲਣਾ, ਹਨਾ, ਇੱਦਾਂ ਉਹ ਸ਼ਾਇਦ ਮੇਰੇ ਵੱਸ ਦੀ ਗੱਲ ਹਾਲੇ ਹੈ ਨੀ ਗੀ, ਕਿਉਂਕਿ ਮੈਂ ਤਾਂ ਇੱਕ ਮਿੰਟ ਦੇ ਵਿੱਚ ਪਤਾ ਨੀ ਕਿੰਨੀਆਂ ਗੱਲਾਂ ਤੁਹਾਨੂੰ ਸੁਣਾ ਜਾਂਦੀ ਆ, ਹਨਾ। ਤੁਸੀਂ ਵੀ ਹੱਸਦੇ ਹੋਵੋਗੇ ਵੀ ਕੁੜੀ ਕੀ ਕਹਿੰਦੀ ਰਹਿੰਦੀ ਆ। ਸੋ ਲਓ ਜੀ, ਅੱਗੇ ਪ੍ਰੋਗਰਾਮ ਦੇ ਵਿੱਚ ਜਗਤਾਰ ਸਿੰਘ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲਦਾ ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਤਰਸੇਮ ਜੱਸਰ ਦਾ ਰਹਿਮਤ। ਸੋ ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਗਾਣਾ ਤੁਹਾਨੂੰ ਸੁਣਾਵਾਂਗੇ। ਤੇ ਇੱਧਰ ਬਿੱਟੂ ਮਲਜੂਰਾ ਵਾਲੇ, ਇਹ ਵੈਸੇ ਨਾ ਬਹੁਤ ਨਾਈਸ ਨੇ, ਬਹੁਤ ਚੰਗੇ ਹੋ, ਵੈਸੇ ਸਾਰੇ ਚੰਗੇ ਹੋ ਤੁਸੀਂ। ਇਹਨਾਂ ਨੇ ਸਾਨੂੰ ਆਪਣੇ ਸ਼ਹਿਰ ਦਾ ਮੌਸਮ ਦਾ ਹਾਲ ਚਾਲ ਭੇਜ ਦਿੱਤਾ ਵਾ ਤੇ ਕਿੰਨਾ ਠੰਡ ਆ ਤੇ ਕੀ ਹਿਸਾਬ ਕਿਤਾਬ ਆ। ਠੰਡ ਆ ਜੀ ਵੈਸੇ, ਚਲੋ ਕਹਿੰਦੇ ਸੀਗੇ ਕਿ ਉਸ ਟਾਈਮ ਜਦੋਂ ਉਹਨਾਂ ਨੇ ਮੈਨੂੰ ਭੇਜਿਆ ਸੀ, ਕਹਿੰਦੇ ਅੱਜ 17 ਤੱਕ ਜਾਣ ਦੀ ਸੰਭਾਵਨਾ ਹੈਗੀ ਆ ਤੇ ਜਿਹੜੀ ਰਾਤ ਆ ਉਹ ਕਾਫੀ ਜ਼ਿਆਦਾ ਠੰਡੀ ਹੋਊਗੀ, ਜਿਹੜਾ ਟੈਂਪਰੇਚਰ ਆ ਉਹ 6 ਤੱਕ ਚਲਾ ਜਾਵੇਗਾ। ਤੇ ਉਸ ਟਾਈਮ ਜਦੋਂ ਉਹਨਾਂ ਨੇ ਭੇਜਿਆ ਸੀ ਉਦੋਂ 9 ਡਿਗਰੀ ਉੱਥੋਂ ਦਾ ਵੈਦਰ ਰਿਪੋਰਟ ਸੀ। ਸੋ ਬਹੁਤ ਬਹੁਤ ਥੈਂਕ ਯੂ ਬਿੱਟੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਅੱਗੇ ਜੀ ਰਵਿੰਦਰ ਰਵੀ, ਉਹਨਾਂ ਨੇ ਨਾ ਸਾਨੂੰ ਇੱਕ ਫੋਟੋ ਭੇਜੀ ਆ ਮੇਰੇ ਖਿਆਲ, ਕਹਿੰਦੇ ਕਿ ਹਾਂਜੀ ਭੈਣ ਜੀ ਦਿਸ ਇਜ਼ ਮਾਈ ਨਿਊ ਸੌਂਗ। ਉਹਨਾਂ ਨੇ ਨਾ ਇੱਕ ਗਾਣਾ ਵਾ ਜਿਹੜਾ ਰਿਕਾਰਡ ਕਰਕੇ ਮਤਲਬ ਆਪਦੀ ਆਵਾਜ਼ ਦੇ ਵਿੱਚ ਭੇਜਿਆ ਵਾ, ਜੋ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਸੁਣਾਵਾਂਗੇ। ਸੋ ਵਧੀਆ ਗੱਲ ਆ ਜੀ, ਜੇ ਕਿਸੇ ਦੇ ਵਿੱਚ ਕੋਈ ਟੈਲੈਂਟ ਆ ਵਧੀਆ ਗੱਲ ਆ, ਉਸ ਟੈਲੈਂਟ ਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਵਾ ਤੇ ਤੁਸੀਂ ਉਸਨੂੰ ਹੋਰ ਸੁਧਾਰ ਕੇ ਲੋਕਾਂ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਆਪਣੇ ਟੈਲੈਂਟ ਨੂੰ ਜ਼ਰੂਰ ਦਿਖਾਓ। ਕਹਿੰਦੇ ਹੁੰਦੇ ਆ ਨਾ ਕਿ ਫਲ ਆ ਜਿਹੜਾ ਉਹ ਲੱਗਦਾ ਜ਼ਰੂਰ ਆ, ਤੇ ਕਹਾਵਤ ਵੀ ਪਾਉਂਦੇ ਹੁੰਦੇ ਆ ਨਾ ਕਿ ਫਲ ਨੀਵੀਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੀ। ਸੋ ਬਿਲਕੁਲ ਸਾਰਿਆਂ ਦੀ ਸਪੋਰਟ ਤੇ ਤੁਹਾਡੀ ਮਿਹਨਤ ਇੱਕ ਦਿਨ ਰਵਿੰਦਰ ਜੀ ਜ਼ਰੂਰ ਰੰਗ ਲੈ ਕੇ ਆਊਗੀ। ਸੋ ਤੁਸੀਂ ਸਾਨੂੰ ਜੋ ਵੀ ਗਾਣਾ ਭੇਜਿਆ ਵਾ ਸੋ ਅਸੀਂ ਉਹ ਜ਼ਰੂਰ ਸੁਣਾਂਗੇ, ਪਰ ਥੋੜਾ ਜਿਹਾ ਰੋਕ ਕੇ ਸੁਣਾਂਗੇ। ਅੱਗੇ ਮੇਰੇ ਵੱਡੇ ਵੀਰ ਹਰਬੀਤ ਸਿੰਘ ਚਾਨਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਜੀ, ਇਹਨਾਂ ਨੇ ਪੱਕਾ ਹੀ ਮੈਨੂੰ ਇੱਕ ਨਾਮ ਦੇ ਦਿੱਤਾ ਵਾ। ਜੇ ਮੈਂ ਸ਼ੇਅਰ ਸ਼ਾਇਰੀ ਘੱਟ ਵੀ ਸੁਣਾਉਣੀ ਚਾਹਵਾਂ ਨਾ, ਇਹਨਾਂ ਦਾ ਮੈਸੇਜ ਮੈਨੂੰ ਯਾਦ ਕਰਾ ਦਿੰਦਾ ਕਿ ਨਾ ਕੁੜੀਏ ਤੇਰਾ ਆਹ ਨਾਮ ਆ ਤੇ ਤੂੰ ਇਹ ਜਿਹੜਾ ਸ਼ੇਅਰ ਆ ਨਾ, ਜਿਹੜੀ ਸ਼ੇਰੋ ਸ਼ਾਇਰੀ ਆ ਇਹ ਛੱਡਣੀ ਨੀ, ਸੁਣਾਉਣੀ ਜ਼ਰੂਰ ਆ। ਪਰ ਵੈਸੇ ਵੀ ਮੇਰਾ ਸ਼ੌਂਕ ਆ ਜੀ ਇਹ ਵਧੀਆ ਕਵਿਤਾਵਾਂ ਪੜ੍ਹਨੀ ਆ ਤੇ ਵਧੀਆ ਸ਼ੇਰੋ ਸ਼ਾਇਰੀ, ਉਹ ਸ਼ੇਰੋ ਸ਼ਾਇਰੀ ਜੋ ਦਿਲ ਨੂੰ ਲੱਗਦੀ ਹੋਵੇ, ਜੋ ਰੂਹ ਨੂੰ ਟੁੰਬਦੀ ਹੋਵੇ। ਨਹੀਂ ਤਾਂ ਤੁਹਾਨੂੰ ਪਤਾ ਹੀ ਆ ਲਿਖਿਆ ਤਾਂ ਹਰ ਕੋਈ, ਮੈਂ ਵੀ ਲਿਖ ਲੈਂਦੀ ਹਾਂ ਵੈਸੇ, ਦੱਸ ਨਾ ਮਜ਼ਾਕ ਕਰਦੀ ਹਾਂ, ਮੈਨੂੰ ਨੀ ਲਿਖਣਾ ਹੁੰਦਾ। ਜਿੱਦੇ ਮੈਂ ਲਿਖ ਲਿਆ ਉਹਦੇ ਤਾਂ ਤੁਸੀਂ ਸਾਰੇ ਹਰਮਾ ਰੇਡੀਓ ਸੁਣਨਾ ਹੀ ਹਟ ਜਾਓਗੇ। ਵੈਸੇ ਵੀ ਉਹ ਕਹਿੰਦੇ ਨਾ ਮੈਨੂੰ ਕਈ ਵਾਰੀ ਤੁਹਾਡੇ ਵੱਲੋਂ ਆਇਆ ਕਿ ਆਵਾਜ਼ ਬਹੁਤ ਸੋਹਣੀ ਆ, ਤਾਂ ਮੈਨੂੰ ਨਾ ਸਰਬਜੀਤ ਭਾਜੀ ਨੇ ਵੀ ਕਿਹਾ, ਕਹਿੰਦੇ ਗਾਣਾ ਕੱਢ ਦੋ। ਮੈਂ ਸੋਚਿਆ ਗਾਣਾ ਕੱਢ ਹੀ ਦਿੰਦੀ ਆ, ਹਨਾ, ਚਲ ਇੱਕ ਗਾਣਾ ਕੱਢ ਦਿੰਦੇ, ਦੇਖੀ ਜਾ ਲੋਕ ਕੰਨਾਂ ਦੇ ਵਿੱਚ ਰੂੰ ਦੇ ਕੇ ਸੁਣ ਲਓਗੇ, ਹਨਾ। ਤੇ ਫਿਰ ਮੈਂ ਸੋਚਿਆ ਵੀ ਅੱਗੇ ਉਧਰ ਗਰਜੰਟ ਵੀਰ ਦਾ ਕੰਮ ਤਾਂ ਅੱਗੇ ਬਹੁਤ ਜ਼ਿਆਦਾ ਵਧਿਆ ਪਿਆ ਵਾ, ਕਿੰਨੇ ਸਿੰਗਰ ਆ, ਐਡੀ ਵੱਡੀ ਉਹਦੇ ਸਿਰੇ ਜ਼ਿੰਮੇਵਾਰੀ ਆਈ ਪਈ ਆ, ਹਨਾ। ਸੋ ਕਾਹਨੂੰ ਉਹਦਾ ਕੰਮ ਹੋਰ ਵਧਾਉਣਾ ਵਾ, ਤਾਂ ਕਰਕੇ ਨਾ ਵੀ ਮੈਂ ਆਪਦਾ ਸਿੰਗਿੰਗ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਤਮ ਹੀ ਕਰ ਦਿੱਤਾ। ਮੈਂ ਕਿਹਾ ਛੱਡੋ ਪਰੇ, ਰਹਿਣ ਦੋ ਅਜੇ, ਹਨਾ। ਆਪਾਂ ਆਫਟਰ ਆਲ ਕਹਿੰਦੇ ਨਾ ਪੰਜਾਬੀ ਪੰਜਾਬੀ ਦੀ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਵਾ ਬਾਹਰਲੇ ਮੁਲਕ ਦੇ ਵਿੱਚ, ਐਵੇਂ ਵਿਚਾਰੇ ਦਾ ਕੰਮ ਹੋਰ ਵੱਧ ਜਾਣਾ ਸੀਗਾ। ਸੋ ਤਾਂ ਕਰਕੇ ਮੈਂ ਸੋਚਿਆ ਛੱਡੋ, ਹੋਰ ਤਰੀਕੇ ਨਾ ਸਹੀ, ਚਲ ਇੱਦਾਂ ਹੀ ਸਹੀ, ਉਹਨਾਂ ਦੀ ਹੈਲਪ ਹੀ ਕਰ ਦਿੰਦੇ ਆ, ਹਨਾ। ਚਲੋ ਪ੍ਰੋਗਰਾਮ ਚ ਮੇਰੀਆਂ ਗੱਲਾਂ ਤਾਂ ਚੱਲੀ ਜਾਣੀਆਂ। ਸੋ ਹਰਮੀਤ ਸਿੰਘ ਚਾਨਾ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਿਹਾ, ਮਿੰਟੂ ਭਾਜੀ ਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ। ਤੇ ਕਹਿੰਦੇ ਕਿ ਅਸੀਂ ਇੱਥੇ ਬਹੁਤ ਵਧੀਆ ਵਾ ਤੇ ਵਧੀਆ ਸਿਹਤ ਆ ਜੀ, ਤੇ ਨਾਲ ਹੀ ਦੱਸ ਰਹੇ ਆ ਕਿ ਕਹਿੰਦੇ ਅੱਜ ਦਾ ਮੌਸਮ ਕਿੱਦਾਂ ਦਾ ਵਾ, ਕਹਿੰਦੇ ਵੀ ਸ਼ਾਇਦ ਜਿਹੜੀ ਬਾਰਿਸ਼ ਆ ਹੋਊਗੀ। ਤੇ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਵਾ ਲੱਗੀਆਂ ਜੋਰਾ ਜੋਰੀ, ਕਿਆ ਬਾਤ ਆ ਲਖਵਿੰਦਰ ਵਡਾਲੀ ਦਾ, ਅਸੀਂ ਆਪ ਨਾ ਲਾਈਆਂ ਵੀ ਸੋਹਣੇ ਆ ਲੱਗੀਆਂ ਜੋਰੋ ਜੋਰੀ, ਹੈ ਬਹੁਤ ਵਧੀਆ ਗਾਣੇ ਦੀ ਫਰਮਾਇਸ਼ ਕੀਤੀ ਆ ਜੀ। ਜ਼ਰੂਰ ਆਪਾਂ ਤੁਹਾਨੂੰ ਗਾਣਾ ਵਾ ਜਿਹੜਾ ਜ਼ਰੂਰ ਸੁਣਾਵਾਂਗੇ। ਤੇ ਨਾਲ ਹੀ ਜੀ ਇਹਨਾਂ ਨੇ ਇੱਕ ਹੋਰ ਮੈਸੇਜ ਭੇਜਿਆ ਵਾ, ਕਹਿੰਦੇ ਕਿ ਇੱਕ ਦਿਨ ਹਮ ਜੁਦਾ तब याद तुम्हें हम आएंगे पर लौट के ना आ पाएंगे। एक रोज ये रिश्ता छूटेगा फिर कोई ना हमसे रूठेगा पर हम ना आंखें खोलेंगे तुमसे कभी ना बोलेंगे। आखिर उस दिन तुम रो देगे एक दोस्त मुझे तुम खो देगे ए दोस्त मुझे तुम खो दोगे। कदर करनी है तो जीते जी करो मरने के बाद तो पराए भी रो देंगे। क्या बात है जी बहुत सोहनी गल कही है सुवाके जी। जे किसी की तारीफ करनी है तो मुंह ते उसे जिंदे जी उसे सामने करो क्योंकि जाने तो बाद कोई भी तारीफ कर दूंगा तो उसने सुननी भी नहीं जिससे तुम तारीफ करोगे। सो अगर कोई इंसान वधिया करता वा तो उन्होंने एप्रीशिएट करो तुम होर हौसला ते हिम्मत मिल सके चंगा करन दी। ते कहंदे कि अमृत वेला सच ना वडियाई विचार सतनाम श्री वाहिगुरु जी। ते कहंदे हे अकाल पुरख परमेश्वर इस ਸਰੀਰ ਲਈ ਤੇਰਾ ਸ਼ੁਕਰ ਹੈ। ਸੋ ਵਾਕਈ ਜਿੰਨੇ ਉਹਨੇ ਸਾਹ ਦਿੱਤੇ ਆ ਉਸਨੇ ਸਵਾਸ ਦਿੱਤੇ ਆ ਉਸਦੇ ਲਈ ਉਸਦਾ ਸ਼ੁਕਰਾਨਾ ਕਰਨਾ ਤਾਂ ਬਣਦਾ ਹੀ ਆ। ਤੇ ਨਾਲ ਹੀ ਅੱਗੇ ਪ੍ਰੋਗਰਾਮ ਦੇ ਵਿੱਚ ਕੁਰਿੰਦਰ ਚਾਹਲ ਉਹਨਾਂ ਨੇ ਜੀ ਇੱਕ ਮੈਨੂੰ ਭੇਜਿਆ ਵੱਲ ਲਿਖ ਕੇ ਕਹਿੰਦੇ ਕਿ ਕੇਰਾ ਕਹਿੰਦੇ ਇੱਕ ਅਮਲੀ ਆ ਨਾ ਜਿਹੜਾ ਉਹ ਬਾਬਾ ਬਣ ਜਾਂਦਾ ਵਾ ਤੇ ਪਿੰਡ ਪਿੰਡ ਘੁੰਮਦੇ ਦੇ 25-30 ਚੇਲੇ ਵੀ ਬਣ ਜਾਂਦੇ ਆ ਤੇ ਉਹਦਾ ਨਾਮ ਆ ਜਿਹੜਾ ਉਹ ਚੰਗਾ ਚੌਖਾ ਹੋ ਗਿਆ। ਵੈਸੇ ਵੀ ਬਾਬਿਆਂ ਦਾ ਨਾਂ ਤਾਂ ਅੱਜ ਕੱਲ ਬਾਹਲਾ ਚੰਗਾ ਚੌਖਾ ਹੁੰਦਾ ਵਾ ਤੇ ਇੱਕ ਵਾਰ ਉਹਨੇ ਨਾ ਕਿਸੇ ਪਿੰਡ ਦੇ ਵਿੱਚ ਡੇਰਾ ਲਾਇਆ ਸੀ ਤੇ ਔੜ ਲੱਗੀ ਹੋਈ ਸੀ ਤੇ ਤੜਕ ਸਾਰ ਇੱਕ ਜੱਟ ਆ ਗਿਆ ਕਹਿੰਦਾ ਬਾਬਾ ਜੀ ਮੇਰੇ 2 ਕਿੱਲੇ ਆ ਤੁਹਾਡਾ ਬੜਾ ਨਾਂ ਸੁਣਿਆ ਮੀਂਹ ਪਵਾ ਦਿਓ ਮੈਂ 2100 ਰੁਪਏ ਚੜਾਵਾ ਚੜਾਉਂਗਾ। ਬਾਬਾ ਤਾਂ ਖਿੜ ਗਿਆ ਹੋਣਾ ਮੇਰੇ ਖਿਆਲ ਦੇ ਵਿੱਚ ਤਾਂ ਫੇਰ ਕੀ ਸੀ ਕਿ 2 ਕਿੱਲਿਆਂ ਦੀ ਗੱਲ ਸੀ ਮਲੰਗ ਚੇਲਿਆਂ ਨੇ ਲੱਗ ਕੇ ਰਾਤ ਨੂੰ ਬਾਲਟੀਆਂ ਨਾਲ ਹੀ ਜਿਹੜੇ ਕਿੱਲੇ ਭਰਤੀ ਤੇ ਸਵੇਰੇ ਇਲਾਕੇ ਵਿੱਚ ਬਾਬੇ ਦੀ ਬੱਲੇ ਬੱਲੇ ਹੋ ਗਈ। ਦੇਖ ਲੋ ਬਾਬਾ ਵੀ ਕਿੱਡਾ ਸਕੀਨੀ ਹੈ ਚੇਲਿਆਂ ਨੂੰ ਕਹਿ ਕੇ 2100 ਰੁਪਇਆ ਲੈਣਾ ਸੀ। ਵੈਸੇ ਵੀ ਚੇਲਿਆਂ ਨੇ ਸਾਰਾ ਦਿਨ ਸੇਵਾ ਹੀ ਕਰਾਉਣੀ ਸੀਗੀ ਹਨਾ ਤੇ ਬਾਬਿਆਂ ਦਾ ਕੰਮ ਵੈਸੇ ਹੁੰਦਾ ਵੀ ਕੀ ਆ ਜਿਹੜੇ ਪਖੰਡੀ ਬਾਬੇ ਆ ਜਿਹੜੇ ਅਸਲੀ ਬਾਬੇ ਆ ਰਿਐਲਿਟੀ ਦੇ ਵਿੱਚ ਜਿਹੜੇ ਬਾਬੇ ਕਹਾਉਣ ਦੇ ਹੱਕਦਾਰ ਨੇ ਉਹ ਤਾਂ ਬਹੁਤ ਕਰਨੀ ਵਾਲੇ ਹੁੰਦੇ ਆ। ਉਹ ਕਿਸੇ ਨੂੰ ਤਾਂ ਬੁਰੇ ਭੁਲੇਖਿਆਂ ਦੇ ਵਿੱਚ ਪਖੰਡਾਂ ਦੇ ਵਿੱਚ ਨਹੀਂ ਪਾਉਂਦੇ ਉਹ ਬਾਣੀ ਨਾਲ ਜੋੜਦੇ ਨੇ ਉਹ ਬਾਬੇ ਨੀ ਜਿਹੜੇ ਇਹ ਬਾਬੇ ਆ ਹਨਾ। ਕਹਿੰਦੇ ਕਿ ਉਹਨਾਂ ਨੇ 2 ਕਿੱਲਿਆਂ ਦੀ ਗੱਲ ਸੀ ਮਲੰਗ ਚੇਲਿਆਂ ਨੇ ਲੱਗ ਕੇ ਰਾਤ ਨੂੰ ਬਾਲਟੀਆਂ ਨਾਲ ਹੀ 2 ਕਿੱਲੇ ਭਰਤੇ ਸਵੇਰੇ ਇਲਾਕੇ ਵਿੱਚ ਬਾਬੇ ਦੀ ਬੱਲੇ ਬੱਲੇ ਹੋ ਗਈ। ਫੇਰ ਕੀ ਸੀ ਅਗਲੇ ਦਿਨ ਸਵੇਰੇ ਇੱਕ ਹੋਰ ਜੱਟ ਆ ਕੇ ਬਾਬੇ ਦੇ ਪੈਰੀ ਪੈ ਗਿਆ ਅਖੇ ਬਾਬਾ ਜੀ ਮੇਰੇ 10 ਕਿੱਲੇ ਸੁੱਕਦੇ ਆ ਪਾਣੀ ਤੋਂ ਬਿਨਾਂ ਜੇ ਕਿਰਪਾ ਕਰੋ ਤਾਂ 11,000 ਚੜਾਵਾ ਚੜਾਉਂਗਾ। ਤਾਂ ਫੇਰ ਕੀ ਸੀ ਚੇਲੇ ਬੇਚਾਰੇ ਸਾਰੀ ਰਾਤ ਦੇ ਥੱਕੇ ਹਾਰੇ ਪਏ ਸੀ ਇੱਕ ਦੂਰੋਂ ਹੀ ਬੋਲਿਆ ਅਖੇ ਬਾਬਾ ਜੀ ਦੇਖ ਕੇ ਹਮ ਹੀ ਭਰਿਓ ਬੱਦਲਾਂ ਦੀ ਬੱਸ ਹੋਈ ਪਈ ਆ। ਕਿਆ ਬਾਤ ਆ ਜੀ ਵਾਕਈ ਜੀ ਕਹਿੰਦੇ ਹੁੰਦੇ ਨਾ ਕਿ ਵੀ ਬੰਦੇ ਨੇ ਕੋਈ ਤਰੀਕਾ ਵਰਤਣਾ ਵਾ ਉਹ ਵੀ ਹਿਸਾਬ ਕਿਤਾਬ ਦੇ ਨਾਲ ਹੋਵੇ। ਕਈ ਵਾਰੀ ਆਪਣੀ ਕੀਤੀ ਆਪਣੀ ਤੇ ਹੀ ਮਹਿੰਗੀ ਪੈ ਜਾਂਦੀ ਆ। ਤੇ ਅੱਗੇ ਸਾਡੇ ਨਾਲ ਜੀ ਜਗਤਾਰ ਡਿੱਕੇ ਹਾਂਗਕਾਂਗ ਵਾਲਿਆਂ ਦੇ ਮੈਸੇਜ ਮੈਂ ਆਲਰੇਡੀ ਪ੍ਰੋਗਰਾਮ ਦੇ ਵਿੱਚ ਲੈ ਚੁੱਕੀ ਹਾਂ। ਵੈਸੇ ਮੈਂ ਇੱਕ ਤੁਹਾਨੂੰ ਨਾ ਗੱਲ ਪੁੱਛੀ ਸੀਗੀ ਕਿ ਉਸ ਚੀਜ਼ ਦਾ ਉਸ ਇੱਕ ਵਰਡ ਦਾ ਨਾਮ ਦੱਸਣਾ ਵਰਡ ਦਾ ਨਾਮ ਹਨਾ ਤੁਸੀਂ ਵੀ ਕਹੋਗੇ ਵਰਡ ਦਾ ਨਾਮ ਕੀ ਹੁੰਦਾ ਇੱਕ ਅੱਖਰ ਆ ਉਹ ਤੁਸੀਂ ਬੁੱਝਣਾ ਵੀ ਉਹ ਚੀਜ਼ ਆ ਉਹਦਾ ਨਾਮ ਕੀ ਆ ਅੱਠ ਅੱਖਰ ਆ ਉਸਦੇ ਵਿੱਚ ਉਸ ਸ਼ਬਦ ਦੇ ਵਿੱਚ ਠੀਕ ਆ ਸ਼ਬਦ ਦੱਸਣਾ ਉਹ ਪੂਰਾ ਕੀ ਆ। 8 ਅੱਖਰ ਆ ਪਹਿਲੇ 4 ਅੱਖਰ ਆ ਜਿਹੜੇ ਉਹ ਕੁਐਸਚਨ ਤੋਂ ਬਣਦੇ ਉਹਨਾਂ ਨੂੰ ਜੋੜ ਕੇ ਕੁਐਸਚਨ ਬਣਦਾ। ਦੂਸਰਾ ਤੀਸਰਾ ਤੇ ਚੌਥਾ ਉਹ ਸਾਡੇ ਸਿਰ ਨੂੰ ਗੱਜਦਾ ਯਾਨੀ ਕਿ ਸਾਡੇ ਸਿਰ ਨੂੰ ਪ੍ਰੋਟੈਕਟ ਕਰਦਾ। 6ਵਾਂ 7ਵਾਂ 8ਵਾਂ ਕੰਪਿਊਟਰ ਦੀ ਹੀ ਕੋਈ ਐਪਲੀਕੇਸ਼ਨ ਆ ਕਹਿ ਸਕਦੇ ਹਾਂ ਕਿ ਸੋਫਟਵੇਅਰ 6ਵੇਂ 7ਵੇਂ 8ਵੇਂ ਅੱਖਰ ਨੂੰ ਜੋੜ ਕੇ ਤੇ ਜਿਹੜਾ 7ਵਾਂ ਤੇ 8ਵਾਂ ਅੱਖਰ ਆ ਉਹ ਸੇਮ ਨੇ ਯਾਨੀ ਕਿ ਸੇਮ ਅੱਖਰ ਨੇ ਉਹ। ਤੇ ਤੁਸੀਂ ਮੈਨੂੰ ਦੱਸ ਦਿਓ ਜੀ ਇਹਦਾ ਨਾਂ ਕੀ ਆ। ਮੈਂ ਪਹਿਲਾਂ ਕਲੂ ਦਿੱਤਾ ਸੀਗਾ ਥੋੜਾ ਜਿਹਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਜਿਹੜੀ ਚੀਜ਼ ਆ ਇਹ ਜਿਹੜਾ ਸ਼ਬਦ ਆ ਅਸੀਂ ਡੇਲੀ ਰੂਟੀਨ ਦੇ ਵਿੱਚ ਵਰਤਦੇ ਵੀ ਆ ਦੇਖਦੇ ਵੀ ਆ ਇੰਨਾ ਕੁ ਵਰਤਦੇ ਆ ਕਿ ਦੁਨੀਆਂ ਦਾ ਦਿਮਾਗ ਖਰਾਬ ਹੋਇਆ ਪਿਆ ਵਾ ਸਾਰਿਆਂ ਦਾ ਹਨਾ। ਤੁਸੀਂ ਕਹੋਗੇ ਕਿੱਦਾਂ ਬੋਲੀ ਜਾਂਦੀ ਆ ਕੁੜੀ ਹਨਾ। ਸੱਚੀ ਕਹਿੰਦੀ ਆ ਬਹੁਤ ਤੁਹਾਨੂੰ ਪਤਾ ਸਾਰਿਆਂ ਨੂੰ ਆ ਬਟ ਸ਼ਾਇਦ ਤੁਹਾਨੂੰ ਨਾ ਸਮਝ ਦੇ ਵਿੱਚ ਨਹੀਂ ਆ ਰਿਹਾ ਕੀ ਹੋ ਸਕਦਾ। ਚਲੋ ਕੋਈ ਨਾ ਥੋੜਾ ਜਿਹਾ ਦਿਮਾਗ ਤੇ ਤੁਸੀਂ ਪ੍ਰੈਸ਼ਰ ਪਾਓ ਤੇ ਉਹਨਾਂ ਚਿਰ ਆਪਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ। ਮੈਸੇਜ ਕਾਫੀ ਆਏ ਪਏ ਆ ਤੇ ਫਿਰ ਆਪਾਂ ਗੱਲ ਕਰ ਰਹੇ ਸੀ ਸਾਂਝ ਵਾਰੀ ਕਿ ਸਾਂਝ ਕੀ ਹੁੰਦੀ ਆ। ਸਾਂਝ ਹੁੰਦੀ ਆ ਰਿਸ਼ਤਿਆਂ ਦੀ ਸਾਂਝ ਆਪਸੀ ਪਿਆਰਾਂ ਦੀ ਸਾਂਝ ਆਪਸੀ ਮੁਲਕਾਂ ਦੀ ਸਾਂਝ ਤੇ ਤੁਹਾਡੇ ਸਾਹਿਬ ਦੇ ਨਾਲ ਸਾਂਝ ਕੀ ਆ। ਕੋਈ ਐਸੀ ਸਾਂਝ ਜਿਹੜੀ ਕਿ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੋ ਤਾਂ ਬਸ ਫਿਰ ਚਲੇ ਆਓ ਤੇ ਮੈਂ ਉਸ ਸਾਂਝ ਬਾਰੇ ਸਾਰਿਆਂ ਨੂੰ ਜ਼ਰੂਰ ਦੱਸੂਗੀ ਇੱਕ ਪਿਆਰੀ ਜੀ ਮਿੱਠੀ ਜੀ ਸਾਂਝ ਬਾਰੇ ਤੁਹਾਡੇ ਨਾਲ ਗੱਲ ਮੈਂ ਵੀ ਕਰੂੰਗੀ। ਇਹ ਲਿਖੀ ਹੋਈ ਆ ਜੀ ਕਰਨ ਜੀ ਹੁਣਾਂ ਦੀ ਕਹਾਣੀ ਪਰ ਉਹਨਾਂ ਦਾ ਅੱਗੇ ਨਾਮ ਕੀ ਆ ਮੈਨੂੰ ਸਿਰਫ ਕਰਨ ਹੀ ਪਤਾ ਵਾ। ਸੋ ਜ਼ਰੂਰ ਆਪਾਂ ਸ਼ੇਅਰ ਕਰਾਂਗੇ, ਬੜੀ ਹੀ ਪਿਆਰੀ ਜੀ ਰਿਐਲਿਟੀ ਹੈ ਜੀ, ਸੱਚ ਆ। ਸੋ ਸਾਡੇ ਸਾਨੂੰ ਤਾਂ ਚਲੋ ਇਸ ਦਾ ਅਨੁਭਵ ਨਹੀਂ ਹੋਊਗਾ, ਪਰ ਸਾਡੇ ਜਿਹੜੇ ਬਜ਼ੁਰਗ ਆ, ਸਾਡੇ ਵੱਡੇ ਵਡੇਰੇ ਆ, ਉਹਨਾਂ ਨੇ ਇਹ ਬਰਸਾਤ ਇਹ ਸਾਰਾ ਕੁਛ ਆਪਣੇ ਤੇ ਹੰਢਾਇਆ ਵਾ। ਸੋ ਇਹ ਖਿੱਚ ਉਹਨਾਂ ਦੇ ਦਿਲਾਂ ਦੀ ਆ, ਇਹ ਖਿੱਚ ਆ ਜਿਹੜੀ, ਇਹ ਤਕਲੀਫ ਆ ਉਹਨਾਂ ਦੀਆਂ ਅੱਖਾਂ ਚੋਂ ਡਿੱਗਦੇ ਹੰਝੂਆਂ ਦੀ ਆ। ਸੋ ਜ਼ਰੂਰ ਇਸ ਸਾਂਝ ਬਾਰੇ ਗੱਲ ਕਰੂੰਗੀ ਮੈਂ ਤੁਹਾਡੇ ਨਾਲ, ਪਰ ਫਿਲਹਾਲ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮੈਸੇਜ ਦੇ ਨਾਲ ਫਿਰ ਕਰਾਂਗੇ ਜੀ ਹੋਰ ਗੱਲਾਂ।
ਪਾਣੀ ਵਿੱਚ ਮਾਰਾਂ ਦੀ ਟੰਗ ਕਰਦੀ ਪਈ ਰੋਜੂ ਡੀਕ, ਪਾਣੀ ਵਿੱਚ ਮਾਰਾਂ ਦੀ ਟੰਗ ਕਰਦੀ ਪਈ ਰੋਜੂ ਡੀਕ, ਰਾਂਝਣ ਮਿਲਵਾ ਦੇ ਰੱਬਾ ਪਾਣੀ ਨਾ ਦੂਰ ਕਰੀ, ਉਹ ਵਿਛੜਿਆ ਯਾਰ ਮਿਲਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ। ਸੁਣਾ ਨਾ ਆਵੇ ਕਿ ਸੁਣੇ ਹਾਂ ਤੈਨੂੰ ਗੱਲਾਂ, ਤੇ ਮੈਂ ਬਹਿ ਕੇ ਬਨੇਰੇ ਹੱਥ ਮੈਂ ਦੀਵਾਲੇ ਮੱਲਾਂ, ਮੈਂ ਤੇਰੀ ਤੂੰ ਮੇਰਾ, ਮੈਂ ਤੇਰੀ ਤੂੰ ਮੇਰਾ, ਉਹ ਲੱਗੀਆਂ ਦੇ ਬੋਲ ਪੁਗਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ। ਸਾਡੇ ਪਿੰਡੇ ਤੇ ਜਲੂਣੀ ਇਹੀ ਸੋ ਅਜੇ ਬਾਕੀ, ਉੱਤੇ ਇਸ਼ਕੇ ਦੀ ਮਿੱਤ ਵਿੱਚ ਪਹਿਲੋਂ ਗਈਓ ਮਿੱਕ, ਅਸੀਂ ਰਹਿ ਗਿਆ ਫਰਦੀ ਤੂੰ ਤੇ ਬਾਜੀ ਗਈਓ ਜਿੱਤ, ਕਿਵੇਂ ਮੇਲੇ ਵਿੱਚ ਜਾਵਾਂ ਕਿਵੇਂ ਦਿਲ ਪਰਚਾਵਾਂ, ਕੋਈ ਬਾਂਸੇ ਨਾ ਸੁਣਵਾ ਦੇ ਹੋਏ, ਸੱਜਣਾ ਦੇ ਮੇਲ ਕਰਾ ਦੇ ਹੋਏ, ਸੱਜਣਾ ਦੇ ਮੇਲ ਕਰਾ ਦੇ ਹੋਏ। ਤੇਰੀ ਚੁੱਕੀ ਦਿਲ ਲੈ ਗਏ ਉਸਰਾ ਕੇ, ਦੱਸ ਕੀ ਖੱਟਿਆ ਤੁਲਿਆ ਦਾਣਿਆਂ ਦੇ ਪਾਵੇ ਨਫਾ ਕੀ ਵੱਟਿਆ, ਕਿਹਨੇ ਕੀਤਾ ਏ ਤਬਾ ਇੱਕ ਅੱਲਾ ਏ ਗਵਾ, ਕਿਹਨੇ ਕੀਤਾ ਏ ਤਬਾ ਇੱਕ ਅੱਲਾ ਏ ਗਵਾ, ਕੋਈ ਮਠੀੜੇ ਦੇ ਬੋਲ ਸੁਣਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ। ਸਾਡਾ ਮਨ ਹਰ ਲੀਤਾ ਤੇ ਮੈਂ ਹੋ ਗਿਆ ਮੋਦੀ, ਕੀਤਾ ਵਿੱਚ ਕੋਲ ਪੀਤਾ ਵੇ, ਮੈਂ ਪੀਰਾਂ ਦਰ ਜਾਵਾਂ ਸੋ ਮਨ ਤਾਂ ਮਨਾਵਾਂ, ਕੋਈ ਅੱਲਾ ਵਾਲੀ ਫੁੱਲ ਬਖਸ਼ਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ। ਪਾਣੀ ਵਿੱਚ ਮਾਰਾਂ ਡੀਕਾ, ਪਾਣੀ ਵਿੱਚ ਮਾਰਾਂ ਡੀਕਾ, ਕਰਦੀ ਪਈ ਰੋਜੂ ਡੀਕ, ਰਾਂਝਣ ਮਿਲਵਾ ਦੇ ਰੱਬਾ ਪਾਵੀ ਨਾ ਦੂਰ ਤਰੀਕਾ, ਉਹ ਵਿਛੜਿਆ ਯਾਰ ਮਿਲਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ, ਸੱਜਣਾ ਦਾ ਮੇਲ ਕਰਾ ਦੇ ਓਏ, ਸੱਜਣਾ ਦਾ ਮੇਲ ਕਰਾ ਦੇ
ਜੀ। ਹਕਮ ਸੁਖੀ ਦਾ ਗਾਣਾ ਸੁਣ ਰਹੇ ਸੀ ਤੁਸੀਂ, ਪਾਣੀ ਵਿੱਚ ਮਾਰਾ ਡੀਕਾਂ ਕਰਦੀ ਪਈ ਰੋਜ਼ ਅੜੀਕਾਂ, ਰਾਂਝਣ ਮਿਲਵਾ ਦੀ ਰੱਬਾ। ਕਿਆ ਬਾਤ ਹੈ ਜੀ, ਬਹੁਤ ਹੀ ਪਿਆਰਾ ਜਿਹਾ ਗਾਣਾ ਸੀ, ਬਹੁਤ ਸੋਹਣਾ, ਤੇ ਤੁਸੀਂ ਪਸੰਦ ਵੀ ਕੀਤਾ ਹੋਏਗਾ। ਤੇ ਜਰਾਜ ਸ਼ਿਫਟਨ ਤੋਂ ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਾਰੇ ਧਰਮ ਦੇ ਭੈਣ ਭਾਈਆਂ ਨੂੰ ਤੇ ਸਾਰੇ ਕਹਿੰਦੇ ਬਜ਼ੁਰਗਾਂ ਨੂੰ, ਬੋਬੀ ਨੂੰ ਤੇ ਮਿੰਟੂ ਭਾਜੀ ਨੂੰ, ਸਰਬਜੀਤ ਭਾਜੀ ਨੂੰ, ਸਾਰਿਆਂ ਨੂੰ ਜੀ ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਹਾਜ਼ਰੀ ਪ੍ਰਵਾਨ ਕਰਨੀ ਤੇ ਕਹਿੰਦੇ ਕਿਰਪਾ ਕਰਕੇ ਕੋਈ ਕਲੂ ਦੇ ਦੇਵੋ, ਕਿਉਂਕਿ ਜਿਹੜੀ ਮੈਂ ਆਹ ਪੁੱਛੀ ਸੀ ਨਾ ਗੱਲ ਜੀ, ਮੈਨੂੰ ਲੱਗਦਾ ਇਹਦਾ ਕਲੂ ਮੰਗਦੇ ਆ। ਕਹਿੰਦੇ ਦਿਮਾਗ ਦਾ ਤਾਂ ਅੱਗੇ ਹੀ ਬੁਰਾ ਹਾਲ ਹੋਇਆ ਪਿਆ, ਮਜਬੂਰ ਕਹਿੰਦੇ ਕੋਈ ਨਾ ਕੋਈ ਕਲੂ ਦੋ, ਦਿਮਾਗ ਦਾ ਅੱਗੇ ਹਾਲ ਹੋ ਪਿਆ। ਬਾਕੀ ਕਹਿੰਦੇ ਤੁਸੀਂ ਸਮਝ ਨਹੀਂ ਹੋ ਕਿ ਇਸ ਟਾਈਮ ਦਿਮਾਗ ਆ ਜਿਹੜਾ ਕਿੰਨਾ ਕੁ ਚੱਲ ਰਿਹਾ ਹੁੰਦਾ ਤੇ ਨਾਲ ਹੀ ਹੱਸ ਰਹੇ ਆ। ਕੋਈ ਗੱਲ ਨੀ ਜੀ, ਰਾਜ ਕਲਿਊ ਤਾਂ ਮੈਂ ਤੁਹਾਨੂੰ ਕਾਫੀ ਜ਼ਿਆਦਾ ਦੇ ਦਿੱਤਾ ਵਾ ਤੇ ਮੇਰੇ ਖਿਆਲ ਦੇ ਵਿੱਚ ਹੁਣ ਤੁਸੀਂ ਸਮਝ ਵੀ ਗਏ ਹੋਵੋਗੇ ਤੇ ਬੜਾ ਹੀ ਈਜ਼ੀ ਜਿਹਾ ਵਰਡ ਹੈ ਜੀ, ਡੇਲੀ ਯੂਜ਼ ਕਰਦੇ ਆ। ਡੇਲੀ ਕੀ ਪਲ ਪਲ ਤੋਂ ਇਹ, ਉਹ ਕਹਿੰਦੇ ਹੁੰਦੇ ਨਾ ਪਲ ਪਲ ਬਾਅਦ ਆਏ ਤੇਰੀ ਯਾਦ ਮੈਂ ਕਿਆ ਕਰੂੰ, ਬਸ ਇਹੀ ਇੱਕ ਤਰ੍ਹਾਂ ਦਾ ਜਿਹੜਾ ਹਿਸਾਬ ਕਿਤਾਬ ਜਿਹਾ ਇਸ ਵਰਡ ਦੇ ਨਾਲ ਆਪਣਾ ਰਿਸ਼ਤਾ ਵਾ। ਅੱਖ ਖੋਲਦੇ ਵੀ ਅੱਧੀ ਅੱਖ ਦੇ ਨਾਲ ਵੀ ਆਪਾਂ ਉਹ ਵਰਡ ਨੂੰ ਦੇਖ ਹੀ ਲੈਂਦੇ ਹਾਂ ਕਿ ਇੱਕ ਚੱਕਰ ਕੀ ਆ, ਹਨਾ। ਸੋ ਚੱਕਰ ਬੜਾ ਹੀ ਈਜ਼ੀ ਜਿਹਾ ਚੱਕਰ ਆ, ਤੁਸੀਂ ਦੱਸ ਦੋ ਵੀ ਇੱਕ ਇੱਕ ਜਵਾਬ ਮੇਰੇ ਕੋਲ ਪਹੁੰਚ ਚੁੱਕਾ ਵਾ, ਜੋ ਹਜੇ ਤੱਕ ਜਿਹੜੀ 1.25 ਲੱਖ ਮਤਲਬ ਉਹੀ ਆ ਜਿਹਨਾਂ ਨੇ ਸਹੀ ਜਵਾਬ ਦਿੱਤਾ, ਬਾਕੀਆਂ ਤੋਂ ਤਾਂ ਹਜੇ ਤੱਕ ਮੈਨੂੰ ਗਲਤ ਜਵਾਬ ਵੀ ਨਹੀਂ ਆਇਆ ਹੈਗਾ। ਕੀ ਗੱਲ ਹੋ ਗਈ ਚੀਮੇ ਵਾਲਾ, ਲਵ ਯੂ ਆਲ, ਦੁਬਾਰਾ ਫੇਰ ਕਹਿਣਾ ਪਊਗਾ ਤੁਹਾਨੂੰ ਸਾਰਿਆਂ ਨੂੰ, ਹਨਾ, ਫੇਰ ਹੀ ਜਵਾਬ ਭੇਜੋਗੇ, ਹੈ ਨਾ ਤੁਸੀਂ। ਚਲੋ ਕੋਈ ਗੱਲ ਨੀ, ਭੇਜ ਦੋ ਜੀ, ਭੇਜ ਦੋ ਫਿਰ, ਦੜਾਓ ਦਿਮਾਗ ਦੇ ਘੋੜੇ, ਕਿਉਂਕਿ ਇੱਕ ਸਵਾਲ ਤੁਸੀਂ ਅੱਗੇ ਵੀ ਵਿੱਚੇ ਹੀ ਰਹਿ ਗਿਆ ਸੀ ਆਪਣਾ, ਜਿਹੜਾ ਮੈਂ ਪੁੱਛਿਆ ਸੀ ਕਿ ਸਰੋਂ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਚਲੋ ਉਹ ਤਾਂ ਹੁਣ ਭੱਜ ਦੌੜ ਦੇ ਵਿੱਚ ਚਲਾ ਗਿਆ, ਹਨਾ, ਗੁੰਮ ਗਿਆ ਕਿਤੇ ਹਨੇਰਿਆਂ ਦੇ ਵਿੱਚ, ਫੇਰ ਫੜ ਕੇ ਲੈ ਕੇ ਆਵਾਂਗੇ ਕਿਸੇ ਦਿਨ, ਪਰ ਫਿਲਹਾਲ ਤੁਸੀਂ ਅੱਜ ਇਸਦਾ ਜਵਾਬ ਮੈਨੂੰ ਜ਼ਰੂਰ ਭੇਜਿਓ। ਅੱਗੇ ਰਾਜ ਮਹਿੰਦਰ ਸਿੰਘ, ਉਹਨਾਂ ਨੇ ਜਿਹੜੀ ਕਿ ਗੱਲ ਚੱਲ ਰਹੀ ਸੀਗੀ ਇੰਦਰਜੀਤ ਜਿਹੜਾ ਥਾਣੇਦਾਰ ਆ ਉਹਨਾਂ ਦੇ ਮਾਮਲੇ ਦੇ ਵਿੱਚ ਖ਼ਬਰਾਂ ਦੇ ਬਾਰੇ, ਉਦੋਂ ਉਹਨਾਂ ਨੇ ਮੈਸੇਜ ਭੇਜਿਆ ਸੀ, ਕਹਿੰਦੇ ਕਿ ਐਡਵੋਕੇਟ ਜਨਰਲ ਮੱਤੇਵਾਲ ਸਾਹਿਬ ਦਾ ਭਣੇਵਾ ਹੈ ਇੰਦਰਜੀਤ। ਚਲੋ ਜੀ, ਠੀਕ ਹੈ, ਥੈਂਕ ਯੂ ਇਨਫੋਰਮੇਸ਼ਨ ਵਿੱਚ ਵਾਅਦਾ ਕਰਨ ਦੇ ਲਈ। ਤੇ ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ ਤੇ ਉਹਨਾਂ ਨੇ ਸਾਨੂੰ ਜੋ ਭੇਜਿਆ ਸੀਗਾ ਜੀ ਖ਼ਬਰਾਂ ਦੇ ਬਾਰੇ, ਇੱਕ ਖ਼ਬਰ ਸਾਂਝੀ ਕੀਤੀ ਸੀ, ਉਸਦਾ ਜਵਾਬ ਉਹਨਾਂ ਨੂੰ ਮਿਲ ਚੁੱਕਾ। ਤੇ ਇੱਧਰ ਰਣਜੀਤ ਸਿੰਘ ਰੇ ਵਾਈਟ ਵਾਲੇ, ਗੁੱਡ ਮਾਰਨਿੰਗ ਕਹਿ ਰਹੇ ਆ, ਕੀ ਹਾਲ ਚਾਲ ਆ ਜੀ, ਕਿੱਦਾਂ ਚੱਲਦੀ ਤੁਹਾਡੀ ਰੀਅਲ ਅਸਟੇਟ, ਵਧੀਆ ਚੱਲਦੀ, ਖੂਬ ਲੋਕਾਂ ਨੂੰ ਘਰ ਘੁਰ ਦਵਾ ਰਹੇ ਹੋ, ਕੀ ਚੱਲਦਾ ਵਾ ਅੱਜ ਕੱਲ, ਕੀ ਰੇਟ ਚੱਲਦਾ ਵਾ। ਸੋ ਬਿਲਕੁਲ ਜੀ, ਘਰਾਂ ਦੇ ਮਾਮਲੇ ਦੇ ਵਿੱਚ ਫਿਰ ਕਿਸੇ ਦਿਨ ਗੱਲ ਆਪਾਂ ਜ਼ਰੂਰ ਕਰਾਂਗੇ। ਅੱਗੇ ਜੀ ਮਨਿੰਦਰ ਸਿੰਘ, ਹਾਂ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਤੇ ਉਸ ਤੋਂ ਪਹਿਲਾਂ ਨਾ ਉਹਨਾਂ ਦਾ ਮੈਸੇਜ ਤੁਹਾਡੇ ਨਾਲ ਸ਼ਾਮਲ ਕਰਾਂ। ਸੋ ਮੇਰੇ ਦੀਦੀ ਆ ਇੰਡੀਆ ਦੇ ਵਿੱਚ ਤੇ ਉਹਨਾਂ ਨੇ ਨਾ ਲਾਸਟ ਟਾਈਮ, ਉਹਨਾਂ ਨੂੰ ਸ਼ਾਇਦ ਪ੍ਰੋਗਰਾਮ ਦਾ ਨਾ ਟਾਈਮ ਨਹੀਂ ਸੀ ਪਤਾ ਤੇ ਉਹਨਾਂ ਨੂੰ ਇਹ ਨੰਬਰ ਵੀ ਨਹੀਂ ਸੀ ਪਤਾ ਤੇ ਉਹਨਾਂ ਨੇ ਨਾ ਮੈਨੂੰ ਮੇਰੇ ਹੀ ਵਟਸਐਪ ਤੇ ਇੱਕ ਮੈਸੇਜ ਭੇਜਿਆ ਸੀ ਜਿਸ ਦੇ ਵਿੱਚ ਕਿ ਪਿਆਰ ਬਹੁਤ ਜ਼ਿਆਦਾ ਸੀ, ਹਾਲਾਂਕਿ ਮਿਲਿਆ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਕਿਉਂਕਿ ਸ਼ਰਾਰਤੀ ਤਾਂ ਮੈਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸੀਗਾ, ਇਹ ਤਾਂ ਤੁਹਾਨੂੰ ਵੀ ਦੱਸਣ ਦੀ ਲੋੜ ਨਹੀਂ ਪੈਂਦੀ ਹੋਣੀਗੀ। ਤਾਂ ਉਹਨਾਂ ਦਾ ਮੈਸੇਜ ਆ ਜੀ ਜਿਹੜਾ ਕਿ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹਾਂ। ਸੋ ਕਹਿ ਰਹੇ ਸੀ ਕਿ ਹੇ ਬੋਬੀ ਗੁੱਡ ਈਵਨਿੰਗ, ਉਹਨਾਂ ਨੂੰ ਲੱਗਿਆ ਕਿ ਜਿਹੜਾ ਪ੍ਰੋਗਰਾਮ ਆ ਉਹ ਸ਼ਾਮ ਦੇ ਟਾਈਮ ਤੇ ਚੱਲਦਾ ਵਾ। ਕਹਿੰਦੇ ਲੱਗਦਾ ਤੂੰ ਅੱਜ ਹਰਮਨ ਰੇਡੀਓ ਤੇ ਬ੍ਰੌਡਕਾਸਟ ਕਰ ਰਹੀ ਹੋਵੇਗੀ, ਤੇਰੀ ਆਵਾਜ਼ ਸੁਣ ਕੇ ਦਿਲ ਬਾਗੋ ਬਾਗ ਹੋ ਜਾਂਦਾ ਵਾ। ਕਹਿੰਦੇ ਬਾਲਾ ਵਧੀਆ ਪ੍ਰੋਗਰਾਮ ਏ, ਵਧੀਆ ਵਧੀਆ ਰੌਣਕਾਂ ਲਾਉਣੀ ਹੈ ਆਸਟ੍ਰੇਲੀਆ ਵਿੱਚ ਵੀ, ਇੱਥੇ ਅਸੀਂ ਜਦੋਂ ਕੋਈ ਪਾਰਟੀ ਹੁੰਦੀ ਆ ਤਾਂ ਤੈਨੂੰ ਬਹੁਤ ਮਿਸ ਕਰਦੇ ਹਾਂ, ਸਾਡੀ ਸਤਿੰਦਰ ਸੱਤੀ ਕਿੱਥੇ ਚਲੀ ਗਈ ਹੈ। ਤੇ ਨਾਲ ਹੀ ਕਹਿੰਦੇ ਕਿ ਜਲਦੀ ਆ ਜਾ, ਹੁਣ ਤਾਂ ਮਿਲਣ ਨੂੰ ਬੜਾ ਹੀ ਦਿਲ ਕਰਦਾ। ਚਲੋ ਹੁਣ ਇੱਕ ਗਾਣਾ ਮੇਰੀ ਪਸੰਦ ਦਾ ਪੰਜਾਬ ਭਾਈ ਗੁਰਦਾਸ ਮਾਨ ਦਾ ਸੁਣਾ ਦੇ, ਓਕੇ ਗੁੱਡ ਬਾਏ, ਲਵ ਯੂ ਐਂਡ ਮਿਸ ਯੂ ਅਲੋਟ। ਸੋ ਇਹ ਹੁੰਦੀਆਂ ਜੀ ਸਾਂਝਾਂ, ਸਾਂਝ ਦੀ ਗੱਲ ਆਪਾਂ ਕਰ ਰਹੇ ਸੀ, ਇਹ ਵੀ ਇੱਕ ਸਾਂਝ ਆ, ਇਹਨਾਂ ਨੂੰ ਮਿਲਿਆ ਨੂੰ 5-6 ਸਾਲ ਹੋ ਗਏ ਆ। ਸੋ ਕਿਤੇ ਨਾ ਕਿਤੇ ਨੰਬਰ ਵੀ ਜਿਹੜਾ ਕਿ ਫੋਨ ਦੇ ਜ਼ਰੀਏ ਜਿਹੜੀ ਸਾਂਝ ਆ ਉਹ ਵੀ ਖਤਮ ਹੋ ਗਈ ਸੀ ਤੇ ਬੜੀ ਮੁਸ਼ਕਲ ਦੇ ਨਾਲ। ਕਹਿੰਦੇ ਆ ਨਾ ਕਿ ਜਿਹਨੂੰ ਆਪਾਂ ਪਿਆਰ ਕਰਦੇ ਹਾਂ, ਜਿਸ ਦੇ ਨਾਲ ਆਪਣੇ ਦਿਲ ਦੀ ਸਾਂਝ ਆ, ਕਿਸੇ ਨਾ ਕਿਸੇ ਤਰੀਕੇ ਆਪਾਂ ਉਹਨੂੰ ਲੱਭ ਹੀ ਲੈਂਦੇ ਹਾਂ। ਸੋ ਇਹਨਾਂ ਨੇ ਮੈਨੂੰ ਲੱਭ ਹੀ ਲਿਆ ਪਿਛਲੇ 2 ਮਹੀਨਿਆਂ ਤੋਂ, ਫਿਰ ਤੋਂ ਸਾਡੀ ਗੱਲਬਾਤ ਹੋਣ ਲੱਗੀ ਆ। ਸੋ ਇਹਨਾਂ ਦੇ ਨਾਲ ਜਦੋਂ ਮੈਂ ਜਾਂਦੀ ਹੁੰਦੀ ਸੀ ਤੇ ਮੇਰੇ ਨਾ ਇਹਨਾਂ ਦੇ ਪਾਰਟੀ ਹੁੰਦੀ ਸੀ ਤੇ ਪਾਰਟੀ ਦੇ ਵਿੱਚ ਜੋ ਵੀ ਐਕਟੀਵਿਟੀ ਹੁੰਦੀ ਸੀ, ਸਟੇਜ ਪਰਫੋਰਮੈਂਸ ਜਾਂ ਗਾਣੇ ਗੁਣੇ ਗਾਉਂਦਾ, ਮੈਂ ਵਾਧੂ ਕਰਦੀ ਹੁੰਦੀ ਸੀਗੀ ਉੱਥੇ। ਤੇ ਇਸੇ ਲਈ ਹੁਣ ਵੀ ਮੈਨੂੰ ਕਹਿ ਦਿੰਦੇ ਆ ਕਿ ਕਦੋਂ ਆਏਗੀ, ਮੈਂ ਹੱਸ ਕੇ ਕਹਿ ਦਿੰਦੀ ਮੈਨੂੰ ਦੱਸ ਦਿਓ ਜਦੋਂ ਕੋਈ ਪਾਰਟੀ ਹੋਈ ਮੈਂ ਤਾਂ ਇੰਡੀਆ ਉਹ ਤੇ ਜਾਊਂਗੀ। ਤੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਤੇ ਗਾਣਾ ਆਪਾਂ ਇਹਨਾਂ ਨੂੰ ਜੀ ਇਹਨਾਂ ਦੀ ਪਸੰਦ ਦਾ ਜ਼ਰੂਰ ਹੀ ਸੁਣਾਵਾਂਗੇ। ਤੇ ਅੱਗੇ ਜੀ ਮਨਿੰਦਰ ਸਿੰਘ ਹਾਂਸ, ਉਹਨਾਂ ਨੇ ਜੋ ਪਹਿਲਾਂ ਖ਼ਬਰਾਂ ਦੇ ਬਾਰੇ ਡਿਸਕਸ਼ਨ ਚੱਲ ਰਹੀ ਸੀਗੀ ਉਸ ਦੇ ਵਿੱਚ ਉਹਨਾਂ ਨੇ ਹਾਮੀ ਭਰੀ ਆ ਤੇ ਕਹਿੰਦੇ ਅਕਾਲੀ ਡੂਇੰਗ ਸੇਮ ਕਾਂਗਰਸ ਵਾਜ਼ ਡੂਇੰਗ ਦੇ ਆਲ ਇਨ ਵਨ ਬਿਹਾਇੰਡ ਦ ਸੀਨ। ਹਾਂਜੀ, ਇਹ ਰਾਜਨੀਤੀ ਆ, ਰਾਜਨੀਤੀ ਦੇ ਅੱਗੇ ਜੀ ਇੰਦਰਪਾਲ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਇਆ ਤੇ ਇੱਕ ਨਾ ਇਹਨਾਂ ਨੇ ਫੋਟੋ ਭੇਜੀ ਆ ਕੰਧ ਦੇ ਵਿੱਚੋਂ ਨਾ ਏਦਾਂ ਜਿਦਾਂ ਕੁਛ ਇੱਟਾਂ ਕੱਢੀਆਂ ਹੋਈਆਂ ਸੀਗੀਆਂ ਜਿਦਾਂ ਕਹਿ ਲੋ ਕਿ ਮਗੋਰਾ ਜਿਹਾ ਹੋਇਆ ਹੋਇਆ ਸੀ ਤੇ ਉੱਥੋਂ ਦੀ ਮੱਝ ਨੇ ਮੂੰਹ ਕੱਢਿਆ ਹੋਇਆ ਵਾ ਤੇ ਨਾਲ ਹੀ ਲਿਖਿਆ ਹੋਇਆ ਕਹਿੰਦੇ ਚਾਹ ਕਹਿੰਦੇ ਅੱਜ ਭਲੀ ਮਾਨਸ ਵੀ ਕਹਿੰਦੇ ਆ ਕਿ ਮੇਰੀ ਫੋਟੋ ਵੀ ਪਾ ਦਿਓ ਫੇਸਬੁੱਕ ਤੇ ਫੇਸਬੁੱਕ ਨੀ ਤੁਸੀਂ ਰਾਜੀ ਹਰਮਨ ਰੇਡੀਓ ਤੇ ਵੀ ਫੋਟੋ ਪਾ ਦਿੱਤੀ ਕਿਆ ਬਾਤ ਆ ਬਹੁਤ ਵਧੀਆ ਗੱਲ ਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਥੈਂਕ ਯੂ ਜੀ ਤੇ ਅੱਗੇ ਧਾਨੀ ਸਾਹਿਬ ਨੇ ਦੱਸਿਆ ਕਹਿੰਦੇ ਕਿ ਕੁੜੀ ਨੂੰ ਨੀ ਮੁੰਡੇ ਨੂੰ ਅੱਗ ਲੱਗੀ ਸੀ ਜਿਹੜੀ ਕਿ ਉਹਨਾਂ ਨੇ ਪਹਿਲਾਂ ਵੀਡੀਓ ਦੀ ਗੱਲ ਕੀਤੀ ਸੀ ਹਾਂਜੀ ਵੀਡੀਓ ਦੇ ਵਿੱਚ ਬਹੁਤ ਕੁਛ ਹੋ ਰਿਹਾ ਵਾ ਤੇ ਲੋਕ ਕਹਿੰਦੇ ਉਹਦੇ ਤੇ ਪਲਾਸਟਿਕ ਦੀਆਂ ਬੋਟਲਸ ਜਿਹੜੀਆਂ ਉਹ ਸੁੱਟ ਰਹੀ ਸੀ ਸੋ ਧਾਨੀ ਸਾਹਿਬ ਜਿੱਦਾਂ ਕਿ ਆਪਾਂ ਪਹਿਲਾਂ ਹੀ ਆ ਕਿ ਇਨਸਾਨੀਅਤ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਆ ਤੇ ਲੋਕ ਆ ਜਿਹੜੇ ਉਹ ਤਮਾਸ਼ਬੀਨ ਜ਼ਿਆਦਾ ਬਣ ਚੁੱਕੇ ਆ ਸੋ ਉਸਦੇ ਬਾਰੇ ਚਲੋ ਮੈਂ ਹੁਣ ਕੁਛ ਜ਼ਿਆਦਾ ਨਹੀਂ ਕਹੂੰਗੀ ਬਰਾਜ ਸਾਹਿਬ ਆਲਰੇਡੀ ਇਸ ਦਾ ਜਵਾਬ ਆ ਜਿਹੜੀ ਇਸ ਦਾ ਖੁਲਾਸਾ ਕਰ ਚੁੱਕੇ ਆ ਤੇ ਅੱਗੇ ਜੀ ਗੁਰਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜੜੀਵਾਲਾ ਵੱਲੋਂ ਸਮਾਜ ਸੇਵਾ ਨੂੰ ਵਧਾਉਂਦੇ ਹੋਏ ਤੇ ਇਲਾਕੇ ਵਿੱਚ ਐਂਬੂਲੈਂਸ ਦੀ ਘਾਟ ਮਹਿਸੂਸ ਕਰਦੇ ਹੋਏ ਇੱਕ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ ਕਿਉਂਕਿ ਗੜੜੀਵਾਲਾ ਇਲਾਕਾ ਇੱਕ ਪਹਾੜੀ ਇਲਾਕਾ ਹੈ ਤੇ ਇੱਥੇ ਐਂਬੂਲੈਂਸ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਸੀ ਜੇਕਰ ਕੋਈ ਵੀਰ ਤੇਲ ਪਾਉਣ ਦੇ ਸਮਰੱਥ ਹੈ ਉਹ ਐਂਬੂਲੈਂਸ ਸੇਵਾ ਲੈ ਸਕਦਾ ਹੈ ਤੇ ਜੇਕਰ ਕੋਈ ਵੀਰ ਤੇਲ ਪਵਾਉਣ ਦੇ ਸਮਰੱਥ ਨਹੀਂ ਤਾਂ ਉਸ ਨੂੰ ਫ੍ਰੀ ਸੇਵਾ ਮੁਹੱਈਆ ਕਰਵਾਈ ਜਾਵੇਗੀ ਤੇ ਸਾਰਾ ਖਰਚਾ ਬਾਬਾ ਦੀਪ ਸਿੰਘ ਜੀ ਸੇਵਾ ਦਲ ਤੇ ਵੈਲਫੇਅਰ ਸੁਸਾਇਟੀ ਵੱਲੋਂ ਹੀ ਕੀਤਾ ਜਾਵੇਗਾ ਸਾਰੇ ਹੀ ਉਹਨਾਂ ਸਮੂਹ ਐਨਆਰਆਈ ਵੀਰਾਂ ਦਾ ਜੋ ਜਥੇਬੰਦੀਆਂ ਨੂੰ ਸਹਿਯੋਗ ਦੇ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਮਾਜ ਭਲਾਈ ਦੇ ਕੰਮ ਚੱਲ ਰਹੇ ਆ ਤੇ ਨਾਲ ਹੀ ਉਹਨਾਂ ਜੀ ਨੰਬਰ ਦਿੱਤਾ ਵਾ ਜੇ ਤੁਸੀਂ ਇੰਡੀਆ ਦੇ ਵਿੱਚ ਸੰਪਰਕ ਕਰਨਾ ਚਾਹੁੰਦੇ ਹੋ ਤਾਂ 9942608895 ਤੇ ਮੈਲਬੋਰਨ ਦੇ ਵਿੱਚ 0061433611988 ਇਹ ਨੰਬਰ ਆ ਤੇ ਨਾਲ ਹੀ ਉਹਨਾਂ ਨੇ ਫੋਟੋ ਵੀ ਭੇਜੀ ਆ ਐਂਬੂਲੈਂਸ ਦੀ ਸੋ ਬਹੁਤ ਵਧੀਆ ਉਪਰਾਲਾ ਵਾ ਜੀ ਜਿਨ੍ਹਾਂ ਏਰੀਆ ਦੇ ਵਿੱਚ ਇਹਦਾ ਸਿਹਤ ਸਹੂਲਤਾਂ ਦੀ ਕਮੀ ਆ ਅਗਰ ਉੱਥੇ ਏਦਾਂ ਦਾ ਕੁਛ ਹੁੰਦਾ ਵਾ ਤਾਂ ਬਹੁਤ ਹੀ ਵਧੀਆ ਗੱਲ ਆ ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਥੈਂਕ ਯੂ ਜੀ ਅਮਰ ਸਿੰਘ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਕੈਨ ਯੂ ਪਲੇ ਸੰਗ ਪਾਣੀ ਦੇ ਬੁਲਬਲ ਆ ਕੀ ਮਨੇ ਏਦਾਂ ਤੇਰੀਆਂ ਸੋ ਗਾਣੇ ਤੁਸੀਂ ਬੜੇ ਸੋਹਣੇ ਸੋਹਣੇ ਕੱਢ ਕੇ ਲਿਆਉਂਦੇ ਹੋ ਤੇ ਗਾਣੇ ਤੁਹਾਨੂੰ ਮੈਂ ਜ਼ਰੂਰ ਸੁਣਾਊਂਗੀ ਤੇ ਕੁਲਦੀਪ ਕੌਰ ਨੇ ਗਾਣਾ ਆਪਣਾ ਸੁਣ ਕੇ ਹਟਿਆ ਨਾ 9084 ਪੰਜਾਬ ਦੇ ਵਿੱਚੋਂ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਇਹ ਸੌਂਗ ਸੁਣ ਕੇ ਮਨਮੀਤ ਵੀਰ ਦੀ ਯਾਦ ਆ ਗਈ ਸੋ ਮਨਮੀਤ ਦੀ ਯਾਦ ਨੀ ਮਨਮੀਤ ਸਭ ਦੇ ਮਨ ਦਾ ਮੀਤ ਸੀ ਤੇ ਹਮੇਸ਼ਾ ਸਭ ਦੇ ਦਿਲਾਂ ਵਿੱਚ ਰਹੂਗਾ ਕੁਲਦੀਪ ਤੁਸੀਂ ਕੋਈ ਗੱਲ ਨੀ ਸੈਡ ਨਾ ਹੋਵੋ ਕਿਉਂਕਿ ਇਨਸਾਨ ਚਲੇ ਜਾਂਦੇ ਆ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਕੀਤੇ ਚੰਗੇ ਕੰਮ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਆ ਤੇ ਅੱਗੇ ਜੀ ਮਨਿੰਦਰ ਸਿੰਘ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਐਂਡ ਸਾਰੇ ਸੁਣਨ ਵਾਲਿਆਂ ਨੂੰ ਤੇ ਉਹਨਾਂ ਨੇ ਨਾ ਇੱਕ ਫੋਟੋ ਭੇਜੀ ਆ ਇੱਕ ਬੱਚਾ ਵਾ ਉਹਦੀ ਅੱਖ ਤੇ ਭਰਿੰਡ ਲੜ ਗਿਆ ਤੇ ਕਹਿੰਦੇ ਕਿ ਇਸ ਮੁੰਡੇ ਦੀ ਅੱਖ ਤੇ ਭਰਿੰਡ ਲੜ ਗਿਆ ਹੈ ਇਸ ਫੋਟੋ ਨੂੰ ਇੰਨਾ ਸ਼ੇਅਰ ਕਰੋ ਕਿ ਇਸ ਦੀ ਸੋਚ ਲੈ ਜਾਵੇ ਕਹਿੰਦੇ ਨਹੀਂ ਨਹੀਂ ਪਹਿਲਾਂ ਚੀਮਾ ਸਾਹਿਬ ਤੋਂ ਸਿੱਖ ਲਓ ਥੋੜਾ ਜਿਹਾ ਕਲੋਲ ਤੇ ਨਾਲੇ ਹੱਸ ਰਹੇ ਆ ਕਿਆ ਬਾਤ ਆ ਜੀ ਚੀਮੇ ਦੇ ਕਲੋਲ ਤਾਂ ਬਸ ਚੀਮਾ ਹੀ ਜਾਣੇ ਵੈਸੇ ਇੱਕ ਗੱਲ ਆ ਵੀ ਪਹਿਲਾਂ ਪਹਿਲਾਂ ਨਾ ਜਦੋਂ ਉਹ ਗਾਉਂਦਾ ਹੁੰਦਾ ਸੀਗਾ ਉਹਦੇ ਗਾਣੇ ਸੁਣ ਕੇ ਖਿੱਚ ਚੜ੍ਹਦੀ ਹੁੰਦੀ ਸੀ ਪਰ ਹੁਣ ਜਿੱਦਾਂ ਵਿਚਾਰੇ ਦੀਆਂ ਹਨਾ ਵੀਡੀਓਜ਼ ਆ ਰਹੀਆਂ ਨੇ ਕੋਈ ਉਹਦੀ ਆ ਜਿਹੜਾ ਇੱਕ ਪੇਜ ਆ ਮੇਰੇ ਖਿਆਲ ਚ ਦੇਸੀ ਗੱਲਾਂ ਵਾਲਾ ਉੱਤੇ ਲੱਗਿਆ ਹੋਇਆ ਸੀਗਾ ਕਿ ਚੀਮੇ ਦੀ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਸੋ ਏਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਹਨਾ ਕਿਉਂ ਜੇ ਉਹਦੇ ਜਾਗਦੇ ਬੰਦੇ ਨੂੰ ਏਦਾਂ ਕਲੋਲਾਂ ਕਰਦੇ ਆ ਹਨਾ ਗਲਤ ਗੱਲ ਆ ਵੈਸੇ ਇਹ ਤੇ ਥੱਲੇ ਕਮੈਂਟ ਲਿਖੇ ਸੀ ਕਹਿੰਦੇ ਚਲੋ ਵੀ ਗਾਉਣ ਤੋਂ ਉਹਦੇ ਤੋਂ ਬੇਰਾਹਤ ਮਿਲ ਗਈ ਤੇ ਇਹਨੂੰ ਕਿ ਹੁਣ ਆਈ ਰਹੀ ਉੱਥੇ ਨਾ ਸੋ ਇਹਦਾ ਗੱਲਾਂ ਤਾਂ ਗਲਤ ਆ ਚਲੋ ਕੋਈ ਨਾ ਉਹ ਬੇਚਾਰੇ ਦਾ ਹਨਾ ਰੱਬ ਦੀ ਮਾਰ ਤਾਂ ਉਹਨੂੰ ਪਹਿਲਾਂ ਹੀ ਉਹੋ ਜਿਹੀ ਪਈ ਆ ਜੇ ਕਿਉਂਕਿ ਉਹ ਨੋਰਮਲ ਇਨਸਾਨਾਂ ਵਰਗਾ ਏਦਾਂ ਹੁੰਦਾ ਤਾਂ ਫਿਰ ਕੋਈ ਉਹਨੂੰ ਏਦਾਂ ਕਿੱਦਾਂ ਬੋਲ ਜਾਂਦਾ ਇਹ ਤਾਂ ਸਾਨੂੰ ਵੀ ਸਾਰਿਆਂ ਨੂੰ ਪਤਾ ਤੇ ਨਾ ਹੀ ਉਹ ਇੰਨਾ ਇਹੋ ਜਿਹੀਆਂ ਹਰਕਤਾਂ ਕਰਕੇ ਫੇਮਸ ਹੁੰਦਾ ਪਰ ਕਿਤੇ ਨਾ ਕਿਤੇ ਜੇ ਅਸੀਂ ਦੂਸਰੀ ਸਾਈਡ ਇਹ ਦੇਖੀਏ ਜਾਵੇ ਤਾਂ ਪਤਾ ਨੀ ਉਹਦਾ ਕਿਹੜਾ ਚੰਗਾ ਕੀਤਾ ਕੰਮ ਆ ਜਿਹੜਾ ਉਹਦੇ ਅੱਗੇ ਆ ਗਿਆ ਕਿ ਉਹ ਇੰਨਾ ਵਰਲਡ ਫੇਮਸ ਹੋਇਆ ਉਹ ਇਨਸਾਨ ਜਿਹਨੂੰ ਸ਼ਾਇਦ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਸੀ ਹੋਣੀ ਤੇ ਹੁਣ ਕਿੱਦਾਂ ਉਹਦੇ ਮੂਹਰੇ ਚਾਹ ਪਕੌੜੇ ਸਮੋਸਿਆਂ ਦੀਆਂ ਪਲੇਟਾਂ ਸੱਜ ਸੱਜ ਕੇ ਆਉਂਦੀਆਂ ਨੇ ਤੇ ਉਹਦੇ ਹੇਅਰ ਸਟਾਈਲ ਬਣਵਾਏ ਜਾਂਦੇ ਆ ਹਨਾ ਤੇ ਕਿੱਦਾਂ ਲੋਕ ਦੂਰੋਂ ਦੂਰੋਂ ਜਾ ਕੇ ਉਹਨੂੰ ਗੱਡੀ ਦੇ ਵਿੱਚ ਲੈ ਕੇ ਆਉਂਦੇ ਆ ਉਹਦੇ ਨਾਲ ਵੀਡੀਓਜ਼ ਪਾਉਂਦੇ ਆ ਫੋਟੋਆਂ ਪਾਉਂਦੇ ਆ ਤੇ ਕਿੱਦਾਂ ਹਨਾ ਇਹਨੂੰ ਵੀ ਆਪਾਂ ਇੱਕ ਕੁਦਰਤ ਦਾ ਕ੍ਰਿਸ਼ਮਾ ਹੀ ਕਹਿ ਸਕਦੇ ਹਾਂ ਕਿ ਜਿਹੜੀ ਕੁਦਰਤ ਆ ਉਹ ਆਪਣਾ ਜਿਹੜਾ ਅਸਰ ਆ ਉਹ ਦਿਖਾ ਜਾਂਦੀ ਆ ਕਿੱਥੇ ਚੀਮੇ ਨੂੰ ਕਿਸੇ ਜਾਣਨਾ ਨੀ ਸੀਗਾ ਤੇ ਕਿੱਥੇ ਚਾਹੇ ਉਹ ਹਸਾਉਂਦਾ ਵਾ ਚਾਹੇ ਉਹ ਕੁਝ ਕੁ ਲੋਕਾਂ ਨੂੰ ਇਰੀਟੇਟ ਵੀ ਕਰਦਾ ਵਾ ਪਰ ਕਿਤੇ ਨਾ ਕਿਤੇ ਅੱਜ ਉਹ ਜ਼ਿੰਦਗੀ ਮਾਣ ਰਿਹਾ ਵਾ ਜੋ ਇੱਕ ਆਮ ਇਨਸਾਨ ਦੀ ਤਰ੍ਹਾਂ ਉਹ ਹੱਕਦਾਰ ਸੀ ਤੇ ਜਿੱਥੇ ਉਹਦੀ ਥੋੜੀ ਜਿਹੀ ਜੋ ਉਹਦੇ ਵਿੱਚ ਕਮਜ਼ੋਰੀ ਤਾਂ ਨਹੀਂ ਕਹਿ ਸਕਦੇ, ਜਿਹੜੀ ਉਹਦੇ ਵਿੱਚ ਥੋੜੀ ਜਿਹੀ ਕਮੀ ਸੀ ਉਸਦੇ ਕਰਕੇ ਉਹ ਸਮਾਜ ਦਾ ਇੱਕ ਅਣਗੌਲਿਆ ਇਨਸਾਨ ਬਣਿਆ ਹੋਇਆ ਸੀਗਾ, ਤੇ ਕਿੱਥੇ ਹੁਣ ਉਹ ਵਰਲਡ ਫੇਮਸ ਹੋਇਆ ਹੋਇਆ ਵਾ। ਸੋ ਇਹਨੂੰ ਵੀ ਜੀ ਰੱਬ ਦੀ ਮਰਜ਼ੀ ਜਾਂ ਰੱਬ ਦੀ ਮਿਹਰ ਕਹਿੰਦੇ ਆ ਕਿ ਰੱਬ ਚਾਹੇ ਤਾਂ ਫਕੀਰ ਬਣਾ ਸਕਦਾ ਵਾ ਤੇ ਰੱਬ ਚਾਹੇ ਤਾਂ ਫਿਰ ਰਾਜਾ ਵੀ ਬਣਾ ਸਕਦਾ ਵਾ। ਸੋ ਚਲੋ ਦੇਖਦੇ ਹਾਂ ਜੀ ਅੱਗੇ ਹੋਰ ਕੀ ਹੁੰਦਾ, ਪਰ ਇੱਕ ਗਾਣਾ ਸੁਣ ਲਈਏ। ਤੁਸੀਂ ਕਹੋਗੇ ਕੁੜੀ ਗਾਣਾ ਸੁਣਾ ਤੇ ਆਪ ਹੀ ਗੱਲਾਂ ਸੁਣਾਈ ਜਾਂਦੀਆਂ, ਹਨਾ। ਚਲੋ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ।
ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ, ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ। ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ, ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ। ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ। ਉਹ ਦੱਸ ਕਿਹੜਾ ਨੱਚੂਗਾ ਖੰਡੇ ਦੀ ਧਾਰ ਤੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਨੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਨੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ। ਖੁੱਲੀ ਵੱਡੀਏ ਪੰਜਾਬਣੇ, ਤੈਨੂੰ ਅੱਜ ਆਉਂਦੇ ਨੀ ਜਵਾਕ ਸਾਂਭਣੇ, ਕਿੱਥੇ ਫਿਰੇ ਖੁੱਲੀ ਵੱਡੀਏ ਪੰਜਾਬਣੇ, ਤੈਨੂੰ ਅੱਜ ਆਉਂਦੇ ਨੀ ਜਵਾਕ ਸਾਂਭਣੇ। ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ, ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ, ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ, ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ। ਜੰਮਦੇ ਨੂੰ ਰੋਕਾਂ ਨੇ ਲਿਆ ਹੈ ਘੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ। ਸਹਿਰਾ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਸੈਰ ਨੇ ਗਵਾਈਆਂ ਨਸਲਾਂ, ਸਹਿਰਾ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ। ਕਿਉਂ ਮੱਝਾਂ ਫੁੱਲ ਕੀਤੀਆਂ ਟਰੇਨ ਜੀ, ਟੀਕਿਆਂ ਤੇ ਖਿੱਚ ਗਈਆਂ ਦੁੱਧ ਦੇਣ ਜੀ, ਟੀਕਿਆਂ ਤੇ ਖਿੱਚ ਗਈਆਂ ਦੁੱਧ ਦੇਣ ਜੀ। ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ, ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ, ਪਾਣੀ ਪੀਣ ਚੋਗਾ ਬਿਰਿਆਨੀ ਢਾਬਦਾ, ਪਾਣੀ ਪੀਣ ਚੋਗਾ ਬਿਰਿਆਨੀ ਢਾਬਦਾ। ਚਿੱਟੇ ਦਾ ਤੂਫਾਨ ਇੰਨਾ ਬੜਾ ਹੋ ਗਿਆ, ਮੇਰਾ ਕਾਲਾ ਹੋ ਗਿਆ, ਨੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ, ਨੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ। ਗਿਣੇ ਚੁਣੇ ਰਹਿ ਗਏ ਨੇ ਖਿਲਾੜੀ ਖੇਲਦੇ, ਇੰਜਣ ਜੰਗਾਲ ਕੇ ਪੰਜਾਬ ਮੇਲਦੇ, ਗਿਣੇ ਚੁਣੇ ਰਹਿ ਗਏ ਨੇ ਖਿਲਾੜੀ ਖੇਲਦੇ, ਇੰਜਣ ਜੰਗਾਲ ਕੇ ਪੰਜਾਬ ਮੇਲਦੇ। ਉਹ ਮੁੰਡਿਆਂ ਨੂੰ ਮਾਰ ਗਈਆਂ ਟੋਡੇ ਭੁੱਖੀਆਂ, ਮੁੰਡਿਆਂ ਨੂੰ ਮਾਰ ਗਈਆਂ ਟੋਡੇ ਭੁੱਖੀਆਂ, ਧੀਆਂ ਦੇ ਗਮਾਂ ਦੇ ਵਿੱਚ ਮਾਵਾਂ ਮੁੱਕੀਆਂ, ਧੀਆਂ ਦੇ ਗਮਾਂ ਦੇ ਵਿੱਚ ਮਾਵਾਂ ਮੁੱਕੀਆਂ। ਬਾਪੂ ਜੀ ਦੇ ਫੁੱਲ ਛੱਪੜਾਂ ਚ ਤਾਰਦੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ, ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ, ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ। ਲੋਕੀ ਅੱਜ ਭੁੱਲ ਕੇ ਸਲੀਕਾ ਪਿਆਰ ਦਾ, ਚੱਲ ਪਿਆ ਕੰਮ ਯਾਰ ਲੁੱਟ ਮਾਰਦਾ, ਲੋਕੀ ਅੱਜ ਭੁੱਲ ਕੇ ਸਲੀਕਾ ਪਿਆਰ ਦਾ, ਚੱਲ ਪਿਆ ਕੰਮ ਯਾਰ ਲੁੱਟ ਮਾਰਦਾ। ਭੁੱਲੇ ਸਤਕਾਰ ਬਾਬਿਆਂ ਦੀ ਬਾਣੀ ਦਾ, ਭੁੱਲੇ ਸਤਕਾਰ
ਗੀਤਾ ਦੇ ਸ਼ਲੋਕਾਂ ਵਿਚਲੀ ਕਹਾਣੀ ਦਾ, ਗੀਤਾ ਦੇ ਸ਼ਲੋਕਾਂ ਵਿਚਲੀ ਕਹਾਣੀ ਦਾ। ਲੱਗ ਪਏ ਸ਼ਹੀਦਾਂ ਦੀ ਉਡਾਉਣ ਖਿੱਲੀ ਜੀ, ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ 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 ਜੀ।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਪੰਜਾਬ ਗੁਰਦਾਸ ਮਾਨ ਦਾ ਗਾਇਆ ਤੇ ਸੁਣਨਾ ਚਾਹਿਆ ਸੀ ਅਮਰਜੀਤ ਕੌਰ ਨੇ। ਸੋ ਇੰਡੀਆ ਤੋਂ ਆ, ਵੈਸੇ ਪ੍ਰੋਗਰਾਮ ਲਾਈਵ ਨੀ ਸੁਣਦੇ, ਪੋਡਕਾਸਟ ਸੁਣਦੇ ਆ। ਸੋ ਤੁਸੀਂ ਵੀ ਸਾਰੇ ਸੁਣਦੇ ਹੋਵੋਗੇ, ਮੈਂ ਵੀ ਸੁਣਦੀ ਹੁੰਦੀ ਆ, ਦੇਖਦੀ ਹੁੰਦੀ ਆ ਕਿ ਮੈਂ ਕਿੰਨੀਆਂ ਗੱਲਾਂ ਮਾਰਦੀ ਆ, ਹਨਾ। ਸੋ ਕਹਿੰਦੇ ਆ ਨਾ ਕਿ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਹੈ, ਵਕਤ ਫਕੀਰ ਨੂੰ ਵੀ ਹਜ਼ੂਰ ਬਣਾ ਦਿੰਦਾ ਹੈ। ਜਦੋਂ ਵਕਤ ਬਦਲਣ ਦਾ ਵਕਤ ਆ ਜਾਵੇ, ਵਕਤ ਕੋਲੇ ਨੂੰ ਵੀ ਕੋਹੇ ਨੂਰ ਬਣਾ ਦਿੰਦਾ ਹੈ। ਸੋ ਵਕਤ ਵਕਤ ਦੀ ਗੱਲ ਹੈ ਜੀ, ਜੋ ਚੰਗਾ ਵਕਤ ਅੱਜ ਚੱਲ ਰਿਹਾ ਵਾ, ਸੋ ਕਿਤੇ ਨਾ ਕਿਤੇ ਇਹਨੇ ਜਾ ਕੇ ਸਾਨੂੰ ਗਾਹਾਂ ਅੱਗੇ ਹੋਰ ਕੁਛ ਸਿਖਾਉਣ ਦੇ ਲਈ ਥੋੜਾ ਬੁਰਾ ਟਾਈਮ ਵੀ ਦੇਣਾ ਵਾ। ਸੋ ਬੁਰੇ ਟਾਈਮ ਦੇ ਵਿੱਚ ਘਬਰਾਇਆ ਨਾ ਕਰੋ, ਕਿਉਂਕਿ ਜੇ ਰਾਤ ਆ ਤਾਂ ਦਿਨ ਦਾ ਆਉਣਾ ਵੀ ਨਿਸ਼ਚਿਤ ਹੁੰਦਾ ਵਾ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਮੈਸੇਜ ਤੁਹਾਡੇ ਲਗਾਤਾਰ ਆ ਹੀ ਰਹੇ ਨੇ। ਅੱਗੇ ਨਤਿੰਦਰ ਰਹੀਲ ਮੈਲਬੋਰਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੋਬੀ ਭੈਣ ਤੇ ਸਾਰੇ ਸਰੋਤਿਆਂ ਨੂੰ ਵੀ। ਉਹਨਾਂ ਨੇ ਜੀ ਭੇਜਿਆ ਚੁਟਕਲਾ, ਕਹਿੰਦੇ ਕਿ ਸੱਸ ਨੇ ਨਵੀਂ ਵਿਆਹੀ ਆਪਣੀ ਨੂੰਹ ਨੂੰ ਆਪਣੇ ਘਰ ਬਾਰੇ ਜਾਣਕਾਰੀ ਦਿੰਦੇ ਦੱਸਿਆ, ਕਹਿੰਦੇ ਕਿ ਮੈਂ ਘਰ ਦੀ ਪ੍ਰਧਾਨ ਮੰਤਰੀ ਆ, ਤੇਰਾ ਸਹੁਰਾ ਰਾਸ਼ਟਰਪਤੀ ਆ, ਜਾਣੀ ਕਿ ਉਹਨਾਂ ਦੀਆਂ ਸਾਰੀਆਂ ਪਾਵਰਾਂ ਮੇਰੇ ਕੋਲ ਆ। ਐਵੇਂ USA ਦੇ ਰਾਸ਼ਟਰਪਤੀ ਦੀਆਂ ਪਾਵਰਾਂ ਦੇ ਭੁਲੇਖੇ ਵਿੱਚ ਨਾ ਰਹਿ ਜੀ। ਤੇ ਕਹਿੰਦੇ ਤੇਰੇ ਸਹੁਰੇ ਕੋਲ ਨਾ ਕਹਿੰਦੇ ਇੰਡੀਆ ਪ੍ਰੈਜ਼ੀਡੈਂਟ ਦੀਆਂ ਪਾਵਰਾਂ ਹਨ, ਤੇ ਤੇਰਾ ਪਤੀ ਆ ਜਿਹੜਾ ਗ੍ਰਹਿ ਮੰਤਰੀ ਆ, ਜੋ ਮੇਰੇ ਕਹਿਣੇ ਤੋਂ ਬਾਹਰ ਨਹੀਂ ਆ, ਤੇ ਤੇਰੀ ਨਣਦ ਆ ਜਿਹੜੀ ਯੋਜਨਾ ਮੰਤਰੀ, ਤੇ ਜੋ ਮੇਰੀ ਯੋਜਨਾ ਹੋਵੇਗੀ ਉਹ ਵੀ ਉਹੀ ਪਾਸ ਕਰੂਗੀ, ਤੇ ਤੇਰਾ ਦਿਓਰ ਆ ਜਿਹੜਾ ਖਜ਼ਾਨਾ ਮੰਤਰੀ, ਜਿੱਥੇ ਵੀ ਖਰਚ ਕਰਨ ਨੂੰ ਕਹਾਂਗੀ ਉੱਥੇ ਹੀ ਖਰਚ ਕਰੂਗਾ। ਤੇ ਤੂੰ ਦੱਸ, ਕਹਿੰਦੇ ਤੈਨੂੰ ਮੈਂ ਮੂੰਹ ਦਿਖਾਈ ਦੇ ਵਿੱਚ ਕਿਹੜਾ ਅਹੁਦਾ ਦੇਵਾਂ ਤੈਨੂੰ? ਕਹਿੰਦੀ ਮੰਮੀ ਜੀ, ਮੈਨੂੰ ਵਿਰੋਧੀ ਦਲ ਪਸੰਦ ਆ, ਆਪਸੀ ਦੀ ਸਰਕਾਰ ਨੂੰ ਫੇਲ ਕਰਕੇ ਮੈਂ ਖੁਦ ਪ੍ਰਧਾਨ ਮੰਤਰੀ ਬਣਾਂਗੀ, ਤੇ ਆਪਣੇ ਬੱਚੇ ਪੈਦਾ ਕਰਕੇ ਆਪਣਾ ਮੰਤਰੀ ਮੰਡਲ ਬਣਾਵਾਂਗੀ, ਜਲਦ ਹੀ ਆਪਦੀ ਸਰਕਾਰ ਖਤਮ ਕਰਾਂਗੀ, ਇਸ ਲਈ ਮੈਨੂੰ ਵਿਰੋਧੀ ਧਿਰ ਦੀ ਨੇਤਾ ਬਣਾ ਦਿਓ, ਤਾਂ ਜੋ ਮੈਂ ਜਲਦ ਤੋਂ ਜਲਦ ਆਪਦੀ ਸਰਕਾਰ ਖਤਮ ਕਰਕੇ ਰਿਸ਼ਤੇਦਾਰਾਂ ਦੀਆਂ ਵੋਟਾਂ ਨਾਲ ਲੈ ਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਸਕਾਂ। ਮੈਨੂੰ ਤੁਹਾਡਾ ਮੂੰਹ ਦਿਖਾਈ ਦਾ ਇਹੀ ਆਸ਼ੀਰਵਾਦ ਚਾਹੀਦਾ। ਸੋ ਇਹ ਸਾਰਾ ਕੁਛ ਸੁਣ ਕੇ ਜੀ ਸਾਸਤਾ ਜਿਹੜੀ ਉਹ ਤਾਂ ਬੇਹੋਸ਼ ਹੀ ਹੋ ਗਈ। ਕਿਆ ਬਾਤ ਆ ਜੀ, ਕਹਿੰਦੇ ਰੱਬ ਸਭਨਾਂ ਦਾ ਭਲਾ ਕਰੇ। ਹਾਂਜੀ, ਰੱਬ ਸਭਨਾਂ ਦਾ ਭਲਾ ਕਰੇ, ਜੇ ਏਦਾਂ ਦਾ ਕੁਛ ਹੋਣ ਲੱਗ ਗਿਆ ਫੇਰ ਤਾਂ ਭਲੇ ਦੀ ਉਮੀਦ ਹੋ ਵੀ ਨੀ ਸਕਦੀ। ਤੇ ਲਓ ਜੀ, ਫਿਰ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਮੈਸੇਜ ਹਜੇ ਹੋਰ ਵੀ ਬਹੁਤ ਆ, ਤੇ ਮੈਂ ਜ਼ਰੂਰ ਸ਼ਾਮਿਲ ਕਰ ਹੀ ਲੈਂਦੀ ਹਾਂ। ਚਲੋ ਫਿਰ ਮੈਂ ਹਨਾ ਆਪਣੀ ਸਟੋਰੀ ਆ ਜਿਹੜੀ ਉਹ ਵੀ ਤੁਹਾਨੂੰ ਦੱਸਣੀ ਆ ਸਾਂਝ ਦੇ ਬਾਰੇ ਵਿੱਚ। ਤੇ ਅੱਗੇ ਜੀ, ਇੱਧਰ ਸੁਖਵਿੰਦਰ ਸਾਨ ਸਿਡਨੀ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਸਨੀ ਸਿੰਘ ਗੁੱਡ ਮਾਰਨਿੰਗ ਕਹਿ ਰਹੇ ਆ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ, ਤੇ ਕਹਿੰਦੇ ਦੇਣਾ ਜੀ ਜਿਹੜਾ ਬਹੁਤ ਵਧੀਆ ਵਾ। ਤੇ ਅੱਗੇ ਜੀ ਸਾਡੇ ਨਾਲ ਕੁਲਵਿੰਦਰ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਵਾ। ਤੇ ਲਓ ਜੀ, ਕਹਿੰਦੇ ਇਹਨਾਂ ਨੇ ਜਵਾਬ ਵੀ ਭੇਜ ਦਿੱਤਾ ਵਾ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਜਵਾਬ ਇਹਨਾਂ ਦਾ ਵੀ ਬਿਲਕੁਲ ਦਰੁਸਤ ਆ, ਇਹਨਾਂ ਨੂੰ ਵੀ ਪਤਾ ਲੱਗ ਹੀ ਗਿਆ ਕਿ ਜਿਹੜੀ ਬੁਝਾਰਤ ਮੈਂ ਪਾਈ ਸੀ ਉਸਦਾ ਜਵਾਬ ਕੀ ਆ, ਜਾਣੀ ਕਿ ਉਹ ਅੱਖਰ ਕਿਹੜਾ ਬੁਝਾਰਤ ਆ ਨੀ ਆਪਾਂ ਕਹਿ ਸਕਦੇ ਉਹਨੂੰ। ਤੇ ਅੱਗੇ ਪਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਪ੍ਰੋਗਰਾਮ ਦੀ ਤਾਰੀਫ਼ ਕਰ ਰਹੇ ਆ, ਕਹਿੰਦੇ ਕਿ ਤੁਹਾਡੀ ਬੁਝਾਰਤ ਦਾ ਨਾਮ ਹੈ, ਦੱਸ ਦਿੱਤਾ ਜੀ ਇਹਨਾਂ ਨੇ ਵੀ। ਚਲੋ ਕੋਈ ਗੱਲ ਨੀ, ਹੈਨਾ, ਦੱਸ ਦਿੰਦੇ ਹਾਂ ਬਾਅਦ ਵਿੱਚ। ਇੰਨੇ ਕਲੂ ਦਿੱਤੇ, ਵੈਸੇ ਪਤਾ ਤਾਂ ਲੱਗਣਾ ਹੀ ਸੀ, ਹੈਨਾ। ਅੱਗੇ ਜੀ ਪਾਲਾ ਦੇ ਸਕੋਬਰਮ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਭੈਣ ਜੀ, ਕਹਿੰਦੇ ਮੇ ਬੀ ਫੇਸਬੁੱਕ। ਥੈਂਕ ਯੂ, ਕਿਆ ਬਾਤ ਆ, ਫੇਸਬੁੱਕ ਨਹੀਂ ਬਾਜੀ, ਫੇਸਬੁੱਕ ਨੀ, ਕਿਉਂਕਿ ਮੈਂ ਕਿਹਾ ਸੀਗਾ ਨਾ ਕਿ ਜਿਹੜੇ ਐਂਡ ਵਾਲੇ ਅੱਖਰ ਆ ਉਹ ਸੇਮ ਹੋਣੇ ਚਾਹੀਦੇ ਆ, ਥੋੜੀ ਜਿਹੀ ਗੜਬੜ ਹੋ ਗਈ, ਪਰ ਚਲੋ ਕੋਈ ਨੀ, ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਥੈਂਕ ਯੂ ਜੀ। ਮਹਿੰਦਰ ਸਿੰਘ ਹਾਂਸ ਕਹਿੰਦੇ ਐਮ ਮਹਿੰਦਰ ਨਾਟ ਮਨਿੰਦਰ, ਯੂ ਆਲਵੇਸ ਪ੍ਰਨਾਉਨ ਰੋਂਗ। ਕਿਆ ਬਾਤ ਆ, ਕੋਸ਼ਿਸ਼ ਤਾਂ ਬਹੁਤ ਕਰਦੀ ਹੁੰਦੀ ਆ, ਕਈ ਵਾਰੀ ਨਾ ਨਾਮ ਇੱਦਾਂ ਰਲ ਮਿਲ ਚ ਜਾਂਦੇ ਆ। ਚਲੋ ਜੀ ਸੋਰੀ, ਹੈਨਾ, ਤੇ ਮੋਹਿੰਦਰ ਸਿੰਘ ਹਾਂਸ ਲਓ ਜੀ ਫਿਰ ਮੋਹਿੰਦਰ ਸਿੰਘ ਹਾਂਸ ਆ ਉਹਨਾਂ ਨੇ ਡਿਸਕਸ਼ਨ ਨੂੰ ਪਸੰਦ ਵੀ ਕੀਤਾ ਸੀ ਜਿਹੜੀ ਕਿ ਸਾਡੀ ਖਬਰਾਂ ਬਾਰੇ ਚੱਲ ਰਹੀ ਸੀ ਤੇ ਮੈਂ ਗਲਤ ਬੋਲ ਜਾਂਦੀ ਹਾਂ ਮੈਨੂੰ ਹੋ ਜਾਂਦਾ ਵਾ ਗੜਬੜੀ ਹੋ ਜਾਂਦੀ ਆ ਅੱਗੇ ਸਾਡੇ ਉਹ ਗੌਰਵ ਸ਼ਰਮਾ ਜੀ ਸੀ ਮੈਂ ਉਹਨਾਂ ਨੂੰ ਗੁਰਦੇਵ ਸ਼ਰਮਾ ਹੀ ਬੋਲਦੀ ਰਹਿੰਦੀ ਸੀ ਤੇ ਇੱਕ ਸਿੱਖੋਂ ਕੇਂਜ ਵਾਲੇ ਆ ਜਿਹੜੇ ਹਨਾ ਉਹ ਤਾਂ ਬੇਚਾਰੇ ਫਿਰ ਹਾਰ ਕੇ ਨਾ ਪੰਜਾਬੀ ਚ ਹੀ ਨਾਂ ਲਿਖ ਕੇ ਭੇਜਣ ਲੱਗ ਗਏ ਕਹਿੰਦੇ ਕਿ ਕੁੜੀ ਹਮੇਸ਼ਾ ਗਲਤ ਪੜ੍ਹ ਦਿੰਦੀ ਆ ਨਾਮ ਗੁੱਸਾ ਨਾ ਕਰਿਆ ਕਰੋ ਜੀ ਨਾਮ ਗਲਤ ਪੜ੍ਹ ਦਿੰਦੇ ਹੋ ਤੇ ਪੜ੍ਹੇ ਜਾਂਦੇ ਹੋ ਮੇਰੇ ਤੋਂ ਪਰ ਐਨੀ ਵੇਜ ਹਨਾ ਤੇ ਕੋਸ਼ਿਸ਼ ਕਰਦੀ ਹੁੰਦੀ ਆ ਕਿ ਸਹੀ ਸਹੀ ਨਾਮ ਪੜ੍ਹਾਂ ਪਰ ਤੁਸੀਂ ਮੈਨੂੰ ਪਤਾ ਬਹੁਤ ਚੰਗੇ ਹੋ ਗੁੱਸਾ ਨਹੀਂ ਕਰਦੇ ਪਰ ਫਿਰ ਵੀ ਮੇਰੀ ਗਲਤੀ ਸੁਧਾਰਦੇ ਹੋ ਨਾ ਤੇ ਉਸਦੇ ਲਈ ਬਹੁਤ ਬਹੁਤ ਥੈਂਕ ਯੂ ਤੇ ਲਓ ਜੀ ਇਹਨਾਂ ਦਾ ਥੈਂਕਸ ਟੂ ਵੀ ਆ ਗਿਆ ਚਲੋ ਤੁਹਾਡਾ ਥੈਂਕਸ ਟੂ ਮੈਂ ਰੱਖ ਲੈਂਦੇ ਆ ਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਉਹ ਕਹਿੰਦੇ ਨਾ ਮੈਂ ਕਮਲੀ ਨੂੰ ਫੋਨ ਕੀਤਾ ਅੱਜ ਮੈਂ ਕਿਹਾ ਕਮਲੀਏ ਕਿੱਥੇ ਆ ਤੂੰ ਕਹਿੰਦੀ ਮੈਂ 5-star ਹੋਟਲ ਵਿੱਚ ਆਪਣੇ ਮੰਮੀ ਪਾਪਾ ਨਾਲ ਪੀਜ਼ਾ ਤੇ ਪਾਸਤਾ ਖਾ ਰਹੀ ਆ ਕਹਿੰਦੀ ਤੁਸੀਂ ਕਿੱਥੇ ਹੋ ਕਹਿੰਦਾ ਮੈਂ ਕਿਹਾ ਮੈਂ ਲੰਗਰ ਚ ਤੇਰੇ ਪਿੱਛੇ ਬੈਠਾ ਵਾ ਜਿੱਥੇ ਤੂੰ 3 ਵਾਰ ਖੀਰ ਪਵਾ ਕੇ ਖਾ ਕੇ ਕਿਆ ਬਾਤ ਆ ਜੀ ਹਾਂਗਕਾਂਗ ਵਾਲੇ ਤੁਸੀਂ ਵੀ ਕਮਾਲ ਹੀ ਹੋ ਤੇ ਨਾਲ ਇੱਕ ਹੋਰ ਚਟਕਲਾ ਭੇਜਦੇ ਆ ਕਹਿੰਦੇ ਕਿ ਇੱਕ ਅਮਲੀ ਦੂਸਰੇ ਅਮਲੀ ਨੂੰ ਅਮਲੀ ਕਹਿੰਦਾ ਤੈਨੂੰ ਇੰਨੀ ਮਾਰ ਕਿਉਂ ਪਈ ਅਮਲੀ ਕਹਿੰਦਾ ਕੱਲ ਬਰਾਤ ਵਿੱਚ ਗਲਤ ਬੋਲੀ ਪੈ ਗਈ ਸੀ ਉਹ ਕਹਿੰਦਾ ਕਿਹੜੀ ਅਮਲੀ ਦੱਸਦਾ ਕਹਿੰਦਾ ਬਾਰੀ ਬਾਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਤਾਰ ਭੰਗੜਾ ਤਾਂ ਸਾਡਾ ਜੇ ਨੱਚੇ ਕੁੜੀ ਦਾ ਯਾਰ ਮਾਰ ਕੀ ਪੈਣੀ ਸੀ ਅਗਲੇ ਨੇ ਧੋਈ ਮਾਰ ਦੇਣਾ ਸੀ ਬੋਲੀ ਵੀ ਇਹੋ ਜਿਹੀ ਸੀ ਤੇ ਫਿਰ ਅਮਲੀ ਕਹਿੰਦਾ ਫੇਰ ਤਾਂ ਮਾਰ ਪੈਣੀ ਸੀ ਅਮਲੀ ਕਹਿੰਦਾ ਮੈਨੂੰ ਤੇ ਸਿਰਫ ਮਾਰ ਹੀ ਪਈ ਤੇ ਜਿਹੜਾ ਨੱਚਿਆ ਕਹਿੰਦਾ ਉਹਦਾ ਤਾਂ ਪਰਸੋਂ ਨੂੰ ਭੋਗਾ ਕਿਆ ਬਾਤ ਕਿਆ ਬਾਤ ਆ ਬਾਤ ਆ ਜੀ ਵਾਕਈ ਕਮਾਲ ਦੇ ਚੁਟਕਲੇ ਹੁੰਦੇ ਆ ਹਨਾ ਲਓ ਫਿਰ ਹਨਾ ਆਪਾਂ ਇੱਧਰ ਧਨੀ ਸਾਹਿਬ ਨੇ ਵੀ ਇੱਕ ਫੋਟੋ ਭੇਜ ਦਿੱਤੀ ਆ ਤੁਸੀਂ ਵੀ ਕਹੋਗੇ ਕੁੜੀ ਕਿੰਨਾ ਹੱਸੀ ਜਾਂਦੀ ਆ ਤੁਸੀਂ ਹਸਾਉਂਦੇ ਬਹੁਤ ਹੋ ਨਾ ਵੈਸੇ ਵਧੀਆ ਵੀ ਲੱਗਦਾ ਵਾ ਧਨੀ ਸਾਹਿਬ ਕਹਿ ਰਹੇ ਆ ਕਹਿੰਦੇ ਕਿ ਵਿਆਹ ਵਿੱਚ ਪਨੀਰ ਦਾ ਪਕੌੜਾ ਜਦੋਂ ਮੁੱਕਦਾ ਵਾ ਨਾ ਤਾਂ ਰੱਬ ਦੀ ਸੌਂ ਬਾਈ ਉਦੋਂ ਦਿਲ ਟੁੱਟਦਾ ਵੈਸੇ ਗੱਲ ਤਾਂ ਏਦਾਂ ਹੀ ਹੁੰਦੀ ਸੀ ਹਨਾ ਪਨੀਰ ਦੇ ਪਕੌੜੇ ਵਿਆਹਾਂ ਦੇ ਵਿੱਚ ਬਹੁਤ ਮਹਿੰਗੇ ਹੁੰਦੇ ਸੀ ਨਾ ਅਸੀਂ ਵੀ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਵਿਆਹ ਵਿਉਹ ਜਾਂਦੇ ਹੁੰਦੇ ਸੀ ਅਸੀਂ ਇਹ ਦੇਖਣਾ ਪਨੀਰ ਦੇ ਪਕੌੜੇ ਕਦੋਂ ਕ ਰੱਖਦੇ ਆ ਕਿਉਂਕਿ ਰੱਖਦੇ ਉਦੋਂ ਹੁੰਦੇ ਸੀ ਜਦੋਂ ਬਰਾਤ ਨੇ ਆਉਣਾ ਹੁੰਦਾ ਸੀ ਬਾਅਦ ਚ ਤਾਂ ਆਲੂ ਗੋਭੀ ਵਾਲੇ ਹਨਾ ਪਕੌੜੇ ਜੇ ਰੱਖ ਦਿੰਦੇ ਹੁੰਦੇ ਸੀਗੇ ਚੱਲ ਕੋਈ ਨਾ ਤੇ ਜੇ ਕਿਤੇ ਵਿਆਹ ਚ ਪਨੀਰ ਦੇ ਪਕੌੜੇ ਮਿਲ ਜਾਂਦੇ ਸੀ ਉਹ ਵਿਆਹ ਤਾਂ ਵਾਲਾ ਹੀ ਚੰਗਾ ਹੁੰਦਾ ਸੀਗਾ ਵਧੀਆ ਯਾਦਾਂ ਨੇ ਹਨਾ ਜਿਹੜੀਆਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਹੁੰਦੀਆਂ ਨੇ ਤੇ ਅੱਗੇ ਜੀ ਕਹਿੰਦੇ ਕਿ ਆਈ ਐਮ ਮਨਦੀਪ ਹਾਈ ਮੈਂ ਇਹ ਤਾਂ ਮਨਦੀਪ ਹੀ ਪੜ੍ਹਿਆ ਸੀ ਮੈਂ ਗਲਤ ਥੋੜੋ ਪੜ੍ਹਿਆ ਸੀਗੇ ਜਿਨ੍ਹਾਂ ਨੇ ਮੈਨੂੰ ਨਾ ਉਹ ਫੋਟੋ ਭੇਜੀ ਸੀਗੀ ਮੁੰਡੇ ਦੀ ਅੱਖ ਤੇ ਭੂ ਭਰਿੰਡ ਲੜ ਗਿਆ ਤੇ ਕਹਿੰਦੇ ਫੋਟੋ ਨੇ ਇੰਨਾ ਸ਼ੇਅਰ ਕਰੋ ਕਿ ਇਹਦੀ ਸੋਚ ਉੱਤਰ ਜਾਵੇ ਤੇ ਤੁਹਾਡਾ ਨਾਮ ਤਾਂ ਮੈਂ ਸਹੀ ਪੜ੍ਹਿਆ ਸੀਗਾ ਜਿੱਦਾਂ ਕਿ ਮੈਨੂੰ ਵੀ ਮਨਿੰਦਰ ਬਣਾ ਦਿੱਤਾ ਨਹੀਂ ਬਣਾਇਆ ਤੁਸੀਂ ਕਾਹਤੋਂ ਰੋਈ ਜਾਂਦੇ ਹੋ ਨਾਲੇ ਹੱਸੀ ਜਾਂਦੇ ਹੋ ਇੱਕ ਤਾਂ ਮੈਂ ਇੰਨੇ ਸੋਹਣੇ ਤੁਹਾਡੇ ਨਾਂ ਰੱਖਦੀ ਆ ਚਲੋ ਕੋਈ ਗੱਲ ਨੀ ਮਨਦੀਪ ਜੀ ਨੇ ਭੇਜਿਆ ਸੀ ਸਾਨੂੰ ਇਹ ਚੁਟਕਲਾ ਮੈਸੇਜ ਕਈ ਵਾਰੀ ਜ਼ਿਆਦਾ ਆ ਜਾਂਦੀਆਂ ਕਨਫਿਊਜ਼ ਹੋ ਜਾਂਦੀਆਂ ਕਈ ਵਾਰੀ ਗੱਲਾਂ ਹੀ ਇੰਨੀਆਂ ਹੁੰਦੀਆਂ ਮੈਨੂੰ ਆਏ ਹੁੰਦਾ ਮੈਨੂੰ ਗੱਲ ਭੁੱਲ ਨਾ ਜਾਵੇ ਹਨਾ ਐਕਸਾਈਟਡ ਹੋਈ ਫਿਰ ਬੋਲ ਹੀ ਦਿੰਦੀ ਹੁੰਦੀ ਆ ਕੁਛ ਨਾ ਕੁਛ ਨਵਦੀਪ ਕੌਰ ਅੱਗੇ ਕਹਿੰਦੇ ਹੇ ਬੱਬੀ ਜੀ ਮਸਤ ਵੀ ਬਿਲਕੁਲ ਠੀਕ ਆ ਨਵਦੀਪ ਮਸਤ ਵੀ ਕਿਉਂ ਇਹੀ ਆ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੇ ਇਸ ਸ਼ਬਦ ਦਾ ਜੋ ਪੁੱਛੀ ਸੀ ਉਸਦਾ ਜਵਾਬ ਦੇਣ ਦੇ ਲਈ ਕਿ ਇਹ ਕੀ ਹੋ ਸਕਦਾ ਵਾ ਤੇ ਅੱਗੇ ਜੀ ਧਾਨੀ ਸਾਹਿਬ ਫੇਰ ਸਾਡੇ ਨਾਲ ਪ੍ਰੋਗਰਾਮ ਵਿੱਚ ਆ ਗਿਆ ਕਹਿੰਦੇ ਕਿ ਇੱਕ ਦੁਖੀ ਮੁੰਡਾ ਰੱਬ ਨੂੰ ਕਹਿੰਦਾ ਸਿੰਗਲ ਲਾਈਫ ਨਾਲੋਂ ਬੰਦਾ ਮਰਿਆ ਹੀ ਚੰਗਾ ਹੋਏ 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 ਕਿਉਂ ਕਾਹਤੋਂ ਕਹਿੰਦਾ ਇੰਨੇ ਵਿੱਚ ਜਮਦੂਤ ਆ ਕੇ ਬੋਲਿਆ ਤੁਹਾਡੀ ਜਾਨ ਲੈਣ ਦਾ ਹੁਕਮ ਹੈ ਮੁੰਡਾ ਲੈ ਯਾਰ ਹੁਣ ਦੁਖੀ ਬੰਦਾ ਮਜ਼ਾਕ ਵੀ ਨੀ ਕਰ ਸਕਦਾ ਕਿਆ ਬਾਤ ਆ ਦੁਖੀ ਬੰਦਾ ਮਜ਼ਾਕ ਵੀ ਨੀ ਕਰ ਸਕਦਾ ਤੁਸੀਂ ਮਜ਼ਾਕ ਮਜ਼ੂਕ ਜੀ ਇਸੇ ਤਰ੍ਹਾਂ ਹੀ ਕਰਦੇ ਰਿਹਾ ਕਰੋ ਕਿਉਂਕਿ ਤੁਹਾਡੇ ਮਜ਼ਾਕ ਸਾਨੂੰ ਵੀ ਵਧੀਆ ਲੱਗਦੇ ਆ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਕਿਉਂਕਿ ਟਾਈਮ ਵੀ ਇੱਧਰ ਪ੍ਰੋਗਰਾਮ ਖਤਮ ਹੋਣ ਦਾ ਹੋ ਗਿਆ ਵਾ ਤੇ ਮੈਂ ਜਾਂਦੇ ਜਾਂਦੇ ਤੁਹਾਡੇ ਨਾਲ ਆਪਣੀ ਉਹ ਕਹਾਣੀ ਜੋ ਸਾਂਝ ਦੇ ਬਾਰੇ ਅਸੀਂ ਗੱਲ ਕੀਤੀ ਸੀ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੂੰਗੀ ਕਿਉਂਕਿ ਕਿਤੇ ਨਾ ਕਿਤੇ ਇਹ ਸਭ ਦੇ ਦਿਲਾਂ ਦੀ ਸਾਂਝ ਆ ਸੋ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ
ਆਪਣਾ ਲਾਈਆਂ ਵੇ ਮੈਂ ਆਪਣਾ ਲਾਈਆਂ ਵੇ ਸੋਹਣਿਆ ਲੱਗੀਆਂ ਚੋਰੋ ਚੋਰੀ ਮੈਂ ਆਪਣਾ ਲਾਈਆਂ ਵੇ ਸੋਹਣਿਆ ਲੱਗੀਆਂ ਚੋਰੋ ਚੋਰੀ ਸਾਨੂੰ ਤੇਰੀਆਂ ਲੋੜਾਂ ਵੇ ਤੇਰੀਆਂ ਲੋੜਾਂ ਵੇ ਸਾਨੂੰ ਤੇਰੀਆਂ ਲੋੜਾਂ ਵੇ ਸੋਹਣਿਆ ਤੂੰ ਮੁੱਕੜਾ ਨਾ ਮੋੜੀ ਮੈਂ ਆਪਣਾ ਲਾਈਆਂ ਵੇ ਸੋਹਣਿਆ ਲੱਗੀਆਂ ਚੋਰੋ ਚੋਰੀ
ਧਰਤੀ ਇੱਕੋ ਹੀ ਪੌਣ ਪਾਣੀ ਹੜਾ ਪਿਆਰ ਨਾ ਕਰਨੋ ਰੋਕ ਮੈਨੂੰ ਜਿਹੜੇ ਪਾਰ ਸਰਹੱਦ ਲਾਹੌਰ ਬੈਠੇ ਵਾਜਾ ਮਾਰਦੇ ਨੇ ਸੋਹਣੇ ਲੋਕ ਮੈਨੂੰ ਕਿਤੇ ਨਾ ਕਿਤੇ ਨਾ ਕਿਤੇ ਹੁਣ ਤੁਹਾਨੂੰ ਮੇਰੀ ਇਹਨਾਂ ਲਾਈਨਾਂ ਤੋਂ ਪਤਾ ਲੱਗ ਹੀ ਗਿਆ ਹੋਏਗਾ ਕਿ ਮੈਂ ਅੱਗੇ ਕਿਹੜੀ ਗੱਲ ਕਰਨ ਜਾ ਰਹੀ ਹਾਂ। ਸੋ ਬਿਲਕੁਲ ਜੀ ਗੱਲ ਕਰਨ ਲੱਗੇ ਆਪਾਂ ਸਾਂਝ ਵਾਲੀ ਜੋ ਕਿ ਸਾਡੀ ਤੇ ਲਾਹੌਰ ਦੇ ਵਿੱਚ ਬੈਠੇ, ਜਿੱਦਾਂ ਕਿ ਮੂਵੀ ਵੀ ਆਈ ਸੀ ਨਾ ਲਾਹੌਰੀਆ, ਉਸ ਦੇ ਵਿੱਚ ਵੀ ਇਸ ਸਾਂਝ ਨੂੰ ਬਰਕਰਾਰ ਰੱਖਿਆ ਗਿਆ ਸੀ ਤੇ ਉਸ ਸਾਂਝ ਨੂੰ ਤੇ ਉਸ ਸਾਂਝ ਦੇ ਕਾਰਨ ਉੱਭਰਦੇ ਦਰਦ ਨੂੰ ਦਰਸਾਇਆ ਗਿਆ ਸੀ। ਸੋ ਲਓ ਜੀ ਫਿਰ ਇੱਕ ਪੜ੍ਹੀ ਤਾਂ ਵੈਸੇ ਮੈਂ ਅਖਬਾਰ ਦੇ ਵਿੱਚੋਂ ਹੀ ਸੀ, ਅਖਬਾਰ ਦੇ ਵਿੱਚੋਂ ਬੜੀ ਸੋਹਣੀ ਇਹ ਕਹਾਣੀ ਕਿਸੇ ਨੇ ਪੋਸਟ ਕੀਤੀ ਸੀ। ਪੂਰਾ ਨਾਮ ਤਾਂ ਨਹੀਂ ਪਤਾ ਹੈਗਾ ਪਰ ਆਈ ਥਿੰਕ ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਹੋਇਆ ਸੀ ਬਰਾੜ। ਸੋ ਬਰਾੜ ਸਾਹਿਬ ਦੀ ਇਹ ਰਚਨਾ, ਕਹਿੰਦੇ ਕਿ ਇਹ ਕੋਈ ਰਚਨਾ ਮਤਲਬ ਕਿ ਇੱਦਾਂ ਨਹੀਂ ਹੈਗੀ, ਤੁਹਾਨੂੰ ਪਹਿਲਾਂ ਦੱਸ ਦੇਵਾਂ ਕਿ ਮਨ ਘੜਤ ਨਹੀਂ ਹੈਗੀ, ਰਿਐਲਿਟੀ ਆ। ਸੋ ਸੱਚ ਆ ਜੀ ਇਸ ਘਟਨਾ ਦੇ ਨਾਲ ਜੁੜਿਆ ਹੋਇਆ। ਸੋ ਕਹਿੰਦੇ ਕਿ ਰਾਤ ਨੂੰ 8 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਚੱਲਿਆ ਸਾਂ। ਦਿੱਲੀ ਬਾਈਪਾਸ ਪਾਸ ਕਰਕੇ ਆਮ ਦੀ ਤਰ੍ਹਾਂ ਅਮਰਿੰਦਰ ਗਿੱਲ ਦੀ ਫਿਲਮ ਲਾਹੌਰੀਏ ਲਾ ਦਿੱਤੀ ਬੱਸ ਵਿੱਚ। ਖੁਫੀਆ ਵਿਭਾਗ ਵਿੱਚ ਕੰਮ ਕਰਦਾ ਇੱਕ ਜਲੰਧਰ ਨਾਲ ਸੰਬੰਧਿਤ ਮੁਲਾਜ਼ਮ ਜੋ ਅਕਸਰ ਮੇਰੇ ਨਾਲ ਆਉਂਦਾ ਰਹਿੰਦਾ, ਦਿੱਲੀ ਬੱਸ ਤੇ ਉਹਨੇ ਅੱਖਾਂ ਤੇ ਪੱਟੀ ਬੰਨ ਕੇ ਬਜ਼ੁਰਗ ਵੱਲੋਂ ਹਵੇਲੀ ਲੱਭਣ ਵਾਲੇ ਸੀਨ ਨੂੰ ਦੇਖ ਕੇ ਗੱਲ ਸੁਣਾਈ ਕਿ ਕਿਸ ਤਰ੍ਹਾਂ ਛੱਡੇ ਹੋਏ ਪਿੰਡ, ਘਰ ਅਤੇ ਸੱਜਣ ਮਿੱਤਰ ਬੰਦੇ ਦੇ ਰਹਿੰਦੀ ਉਮਰ ਤੱਕ ਜ਼ਹਿਨ ਦੇ ਵਿੱਚ ਰਹਿੰਦੇ ਨੇ। ਉਸਨੇ ਦੱਸਿਆ ਕਿ ਜੋ ਦਿੱਲੀ ਲਾਹੌਰ ਬੱਸ ਚੱਲਦੀ ਆ, ਉਸ ਬੱਸ ਨੇ ਜਦੋਂ ਵੀ ਅੰਮ੍ਰਿਤਸਰ ਪਾਰ ਕਰਕੇ ਬਾਰਡਰ ਦੀ ਤਰਫ ਜਾਣਾ ਜਾਂ ਪਾਕਿਸਤਾਨ ਨੂੰ ਬਾਰਡਰ ਪਾਰ ਕਰਕੇ ਦਿੱਲੀ ਦੀ ਤਰਫ ਆਉਣਾ ਤਾਂ ਇੱਕ ਬਜ਼ੁਰਗ ਜੋ ਬੱਸ ਦੇ ਸਮੇਂ ਦੇ ਹਿਸਾਬ ਨਾਲ ਹਾਈਵੇ ਤੇ ਆ ਕੇ ਖੜ ਜਾਂਦਾ ਸੀ ਤੇ ਅੱਖਾਂ ਤੇ ਹੱਥ ਰੱਖ ਉਸ ਬੱਸ ਦੀ ਉਡੀਕ ਕਰਨ ਲੱਗ ਜਾਂਦਾ। ਜਦੋਂ ਵੀ ਬੱਸ ਕੋਲੋਂ ਦੀ ਗੁਜ਼ਰ ਜਾਂਦੀ ਤਾਂ ਉਸੇ ਵਕਤ ਜਿੱਥੋਂ ਦੀ ਬੱਸ ਦੇ ਟਾਇਰ ਲੰਘਦੇ ਸਨ ਉਸ ਥਾਂ ਨੂੰ ਝੁੱਕ ਕੇ ਸਲਾਮ ਕਰ ਹੱਥ ਮੱਥੇ ਨੂੰ ਲਾ ਲੈਂਦਾ। ਇੱਕ ਦੋ ਵਾਰੀ ਏਦਾਂ ਕਰਦਿਆਂ ਸੁਰੱਖਿਆ ਕਰਮੀਆਂ ਨੇ ਦੇਖ ਲਿਆ। ਉਹਨਾਂ ਸਾਰਿਆਂ ਉਹਨਾਂ ਸੋਚਿਆ ਕਿ ਬੰਦਾ ਪਤਾ ਨਹੀਂ ਕੀ ਚੁੱਕਦਾ ਵਾ। ਸੜਕ ਤੋਂ ਬੱਸ ਲੰਘਣ ਤੋਂ ਬਾਅਦ ਉਹਨਾਂ ਸੁਰੱਖਿਆ ਕਰਮੀਆਂ ਨੇ ਉਸ ਦੀ ਰਿਪੋਰਟ ਖੁਫੀਆ ਵਿਭਾਗ ਨੂੰ ਕਰ ਦਿੱਤੀ। ਖੁਫੀਆ ਵਿਭਾਗ ਵੱਲੋਂ ਸਬੱਬੀ ਮੇਰੀ ਡਿਊਟੀ ਲੱਗ ਗਈ ਉਸ ਕੇਸ ਤੇ ਕਿ ਪਤਾ ਕਰੋ ਇਸ ਬਜ਼ੁਰਗ ਵੱਲੋਂ ਕੀ ਐਕਟੀਵਿਟੀ ਕੀਤੀ ਜਾਂਦੀ ਆ। ਕਹਿੰਦੇ ਅਸੀਂ 2-3 ਦਿਨ ਉਸ ਬਜ਼ੁਰਗ ਤੇ ਨਜ਼ਰ ਰੱਖੀ ਪਰ ਕੋਈ ਖਤਰਾ ਨਾ ਜਾਪਿਆ। ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਬਾਬੇ ਤੋਂ ਪੁੱਛਿਆ ਕਿ ਤੁਸੀਂ ਹਰ ਰੋਜ਼ ਇੱਥੇ ਇਹ ਸਭ ਕੀ ਕਰਦੇ ਹੋ ਤੇ ਕਿਉਂ ਕਰਦੇ ਹੋ? ਤਾਂ ਬਾਬੇ ਨੇ ਜੋ ਜਵਾਬ ਦਿੱਤਾ ਤਾਂ ਸੁਣ ਕੇ ਅਸੀਂ ਵੀ ਜਜ਼ਬਾਤੀ ਹੋ ਗਏ। ਕਹਿੰਦਾ, ਪੁੱਤਰਾ, ਬਾਰਡਰੋਂ ਪਾਰ ਲਾਹੌਰ ਤੋਂ 7 ਮੀਲ ਪਹਿਲਾਂ ਮੇਰਾ ਪਿੰਡ ਸੀ ਤੇ ਉਸੇ ਪਿੰਡ ਵਿੱਚ ਮੇਰਾ ਜਿਗਰੀ ਯਾਰ ਹੁੰਦਾ ਸੀ। ਮੈਂ ਆਪਣੇ ਘਰ ਘੱਟ ਤੇ ਉਹਨਾਂ ਦੇ ਘਰ ਜ਼ਿਆਦਾ ਰਹਿੰਦਾ। ਫਿਰ ਵੰਡੀਆਂ ਪੈ ਗਈਆਂ, ਅਸੀਂ ਇੱਧਰ ਆ ਗਏ ਤੇ ਉਹ ਸਾਹੀਵਾਲ ਕੰਨੀ ਚਲੀ ਗਈ। ਪੁੱਤਰਾ, ਮੈਨੂੰ ਹੌਲੀ ਹੌਲੀ ਹੁਣ ਪਤਾ ਲੱਗਾ ਕਿ ਜਿੱਥੇ ਉਧਰ ਸਾਡੀਆਂ ਜ਼ਮੀਨਾਂ ਸਨ ਉਥੋਂ ਦੀ ਹੁਣ GT ਰੋਡ ਬਣ ਗਿਆ ਏ ਤੇ ਰੋਡ ਲਈ ਅਕਵਾਇਰ ਕੀਤੀ ਜ਼ਮੀਨ ਵਿੱਚੋਂ ਉਹ ਮੇਰੇ ਜਿਗਰੀ ਮਿੱਤਰ ਦਾ ਘਰ ਵੀ ਆ ਗਿਆ ਸੀ ਕਿਉਂਕਿ ਉਹ ਰੋਡ ਸਾਡੇ ਉਸ ਪਿੰਡ ਕੋਲੋਂ ਦੀ ਜਾਂਦਾ ਸੀ। ਮੈਂ ਹਰ ਰੋਜ਼ ਤਾਂ ਕਰਕੇ ਆਉਣਾ ਸ਼ੇਰਾ ਕਿ ਇਹ ਬੱਸ ਮੇਰੇ ਪਿੰਡ ਕੋਲ ਦੀ ਹੋ ਕੇ ਆਉਂਦੀ ਹੈ ਤੇ ਨਾਲ ਲੈ ਕੇ ਆਉਂਦੀ ਆ ਮੇਰੇ ਪੁਰਾਣੇ ਨਗਰ ਖੇੜੇ ਦੀਆਂ ਹਵਾਵਾਂ ਦੀ ਮਹਿਕ ਤੇ ਬੀਤੇ ਸਮੇਂ ਦੀਆਂ ਅਭੁੱਲ ਜਾਂਦਾ। ਬੱਸ ਲੰਘਣ ਮਗਰੋਂ ਮੈਂ ਸੜਕ ਤੇ ਜਾ ਕੇ ਲੰਘਣ ਵਾਲੀ ਥਾਂ ਨੂੰ ਸਿੱਜਦਾ ਤਾਂ ਕਰਦਾ ਕਿਉਂਕਿ ਇਹ ਮੇਰੇ ਯਾਰ ਦੇ ਘਰ ਵਿੱਚੋਂ ਦੀ ਹੋ ਕੇ ਆਉਂਦੀ ਆ ਤੇ ਨਾਲ ਹੀ ਮਹਿਕ ਤੇ ਬੀਤੇ ਸਮੇਂ ਦੀਆਂ ਅਭੁੱਲ ਜਾਂਦਾ ਮੈਨੂੰ ਮਹਿਸੂਸ ਕਰਵਾਉਂਦੀ ਆ। ਬੱਸ ਲੰਘਣ ਮਗਰੋਂ ਮੈਂ ਸੜਕ ਤੇ ਜਾ ਕੇ ਲੰਘਣ ਵਾਲੇ ਥਾਂ ਨੂੰ ਸਿੱਜਦਾ ਤਾਂ ਕਰਦਾ ਕਿਉਂਕਿ ਉਹ ਮੇਰੇ ਯਾਰ ਦੇ ਘਰ ਵਿੱਚੋਂ ਦੀ ਆਉਂਦੀ ਆ ਜਿੱਥੇ ਅਸੀਂ ਬਚਪਨ ਦੀਆਂ ਖੇਡਾਂ ਖੇਡੀਆਂ ਸੀ, ਜਿੱਥੇ ਅਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕੀਤੀਆਂ ਸੀ। ਤੇ ਫਿਰ ਜਿਵੇਂ ਮੈਂ ਫਿਰ ਉਸੇ ਜਦੋਂ ਇਹ ਸਾਰਾ ਕੁਛ ਮੈਂ ਕਰਦਾ ਕਹਿੰਦਾ ਤਾਂ ਮੈਨੂੰ ਏਦਾਂ ਲੱਗਦਾ ਜਿਵੇਂ ਮੈਂ ਫਿਰ ਉਸੇ ਹੀ ਘਰ ਤੇ ਉਸੇ ਹੀ ਉਮਰ ਵਿੱਚ ਪਹੁੰਚ ਗਿਆ ਹੋਵਾਂ। ਗੱਲ ਸੁਣਾਉਂਦੇ ਸੁਣਾਉਂਦੇ ਬਜ਼ੁਰਗ ਦੇ ਅੱਖਾਂ ਦਾ ਪਾਣੀ ਵੀ ਮੁੱਕ ਗਿਆ ਸੀ ਤੇ ਹੁਣ ਅੱਖਾਂ ਵਿੱਚ ਸੀ ਤਾਂ ਸਿਰਫ ਤੇ ਸਿਰਫ ਬੇਵਸੀ। ਤੇ ਸਾਰੀ ਗੱਲ ਬਜ਼ੁਰਗ ਦੀ ਸੁਣਨ ਤੋਂ ਬਾਅਦ ਮੈਂ ਸਾਰਾ ਮਸਲਾ ਸਮਝ ਗਿਆ ਸੀ ਪਰ ਗੰਦੀਆਂ ਸਰਕਾਰਾਂ ਦੇ ਗੰਦੇ ਸਿਸਟਮ ਦੇ ਵਿੱਚ ਮਜਬੂਰੀ ਬਸ ਮੈਨੂੰ ਰਿਪੋਰਟ ਦੇ ਵਿੱਚ ਇਹ ਲਿਖਣਾ ਪਿਆ ਕਿ ਬਾਬੇ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਸੋ ਇਸੇ ਕਰਕੇ ਉਹ ਇਸ ਤਰ੍ਹਾਂ ਦੀ ਹਰਕਤ ਹਰ ਰੋਜ਼ ਕਰਦਾ ਵਾ ਕਿਉਂਕਿ ਗੰਦੇ ਸਿਸਟਮ ਨੇ ਕਹਿੰਦੇ ਕਿ ਜਜ਼ਬਾਤਾਂ ਦੀ ਕਦਰ ਨਹੀਂ ਸਮਝਣੀ ਸੀ। ਸੋ ਇਹ ਸੀ ਜੀ ਕਰਨ ਜੀ ਬਰਾੜ ਹੁਣਾਂ ਦੀ ਲਿਖੀ ਹੋਈ ਇੱਕ ਸੱਚੀ ਘਟਨਾ। ਸੋ ਵਾਕਈ ਜੀ ਸਾਂਝ ਚਾਹੇ ਅਸੀਂ ਕਿਤੇ ਵੀ ਰਹੀਏ ਕਿੱਦਾਂ ਵੀ ਰਹੀਏ ਇਹ ਜਿਹੜੀਆਂ ਸਾਂਝਾਂ ਜੁੜੀਆਂ ਹੁੰਦੀਆਂ ਨੇ ਨਾ ਜਜ਼ਬਾਤਾਂ ਦੀਆਂ ਸਾਂਝਾਂ ਦਿਲ ਦੀਆਂ ਸਾਂਝਾਂ ਇਹ ਸਾਨੂੰ ਕਿਤੇ ਵੀ ਟਿਕਣ ਨਹੀਂ ਦਿੰਦੀਆਂ। ਅਸੀਂ ਜਿੰਨਾ ਮਰਜ਼ੀ ਦੂਰ ਚਲੇ ਜਾਈਏ ਇਹ ਹਮੇਸ਼ਾ ਹਮੇਸ਼ਾ ਸਾਨੂੰ ਨੇੜੇ ਰੱਖਦੀਆਂ ਨੇ। ਸੋ ਇਸੇ ਲਈ ਅਸੀਂ ਵੀ ਇੱਧਰ ਪ੍ਰਦੇਸ਼ਾਂ ਦੇ ਵਿੱਚ ਬੈਠੇ ਹਾਂ ਨਾ ਤੇ ਜਦੋਂ ਕਿਤੇ ਕੋਈ ਏਦਾਂ ਦਾ ਗੀਤ ਆਉਂਦਾ ਵਾ ਜਿਸ ਦੇ ਵਿੱਚ ਸਾਡੇ ਪੰਜਾਬ ਬਾਰੇ ਗੱਲ ਕੀਤੀ ਹੋਵੇ ਤਾਂ ਸਾਨੂੰ ਬੜਾ ਸਕੂਨ ਮਿਲਦਾ ਵਾ, ਵਧੀਆ ਗੀਤ ਸੁਣ ਕੇ ਸਕੂਨ ਮਿਲਦਾ। ਤੇ ਜਦੋਂ ਕੋਈ ਏਦਾਂ ਦੀ ਘਟਨਾ ਬਾਰੇ ਗੱਲ ਕੀਤੀ ਹੋਵੇ ਜਿਸ ਤਰ੍ਹਾਂ ਕਿ ਅੱਜ ਕੱਲ ਦੇ ਹਾਲਾਤ ਆ ਨਸ਼ਿਆਂ ਬਾਰੇ ਜਾਂ ਜੋ ਅੱਜ ਕੱਲ ਵੀਡੀਓਜ਼ ਬਣ ਰਹੀਆਂ ਕੁੱਟ ਕਟਈਆ ਮਾਰ ਮਰੇ ਆ ਜਿਉਂਦੇ ਲੋਕਾਂ ਨੂੰ ਜਲਾ ਦਿੱਤਾ ਤਾਂ ਏਦਾਂ ਦੀਆਂ ਜਿਹੜੀਆਂ ਹਰਕਤਾਂ ਵਾ ਏਦਾਂ ਦੀਆਂ ਗੱਲਾਂ ਦੇਖ ਕੇ ਕਿਤੇ ਨਾ ਕਿਤੇ ਮਨ ਬਾਹਲਾ ਦੁਖੀ ਹੁੰਦਾ ਵਾ। ਦੁਖੀ ਹੁੰਦਾ ਰੀਜ਼ਨ ਕੀ ਹੁੰਦਾ ਕਿ ਸਾਡੀ ਸਾਂਝ ਆ ਉਸ ਮਿੱਟੀ ਦੇ ਨਾਲ, ਸਾਡੀ ਸਾਂਝ ਆ ਉਸ ਹਵਾ ਦੇ ਨਾਲ। ਸੋ ਇਹ ਸਾਂਝਾਂ ਹੀ ਨੇ ਜੀ ਜੋ ਸਾਨੂੰ ਆਪਸ ਦੇ ਵਿੱਚ ਜੋੜੀ ਰੱਖਦੀਆਂ ਨੇ। ਸੋ ਇਹ ਸਾਂਝਾਂ ਹੀ ਆ ਜਦੋਂ ਅਸੀਂ ਇੱਕ ਦੂਸਰੇ ਦੇ ਦਰਦ ਨੂੰ ਮਹਿਸੂਸ ਕਰਦੇ ਹਾਂ। ਸੋ ਇੱਕ ਹੋਰ ਗੱਲ ਹੋਈ ਹੈ ਜੀ, ਇੱਥੇ ਪਿਛਲੇ ਹਫ਼ਤੇ ਨਿਊਜ਼ੀਲੈਂਡ ਦੀ ਖ਼ਬਰ ਸੀ ਜਿੱਥੇ ਕਿ ਇੱਕ ਕਪਲ ਸੀ ਸਾਊਥ ਸਾਈਡ ਮੇਰੇ ਖਿਆਲ ਇੰਡੀਆ ਦਾ ਹੀ ਸੀਗਾ ਜਿਨ੍ਹਾਂ ਨੂੰ ਕਿ ਇਮੀਗ੍ਰੇਸ਼ਨ ਨੇ ਡਿਪੋਰਟ ਕਰ ਦਿੱਤਾ ਸੀ। ਰੀਜ਼ਨ ਕੀ ਸੀ ਕਿ ਉਹਨਾਂ ਦੀ ਜਿਹੜੀ ਬੱਚੀ ਆ ਆਸਟ੍ਰੇਲੀਆ ਦੇ ਵਿੱਚ ਹੀ ਬੋਰਨ ਹੋਈ ਸੀਗੀ ਉਹ, ਪਰ ਉਹ ਮਤਲਬ ਕਿ ਨੋਰਮਲ ਨਹੀਂ ਸੀ ਬੱਚੀ, ਉਹਦੀ ਅਪੰਗਤਾ ਦੇ ਕਾਰਨ ਉਹਦੇ ਵਿੱਚ ਜੋ ਕਮੀਆਂ ਨੇ ਉਸਦੇ ਕਾਰਨ ਗੌਰਮੈਂਟ ਨੇ ਉਹਨਾਂ ਨੂੰ ਪਰਮਾਨੈਂਟ ਜੋ ਵੀਜ਼ਾ ਵਾ ਉਹ ਦੇਣ ਤੋਂ ਮਨਾ ਕਰ ਦਿੱਤਾ ਸੀ ਤੇ ਉਹਨਾਂ ਨੂੰ ਕੰਟਰੀ ਲੀਵ ਕਰਨ ਦੇ ਲਈ ਕਹਿ ਦਿੱਤਾ ਸੀ, ਜਦੋਂ ਕਿ ਉਹ ਜਿਹੜੇ ਕਪਲ ਸੀ ਮੀਆਂ ਬੀਬੀ ਸੀ ਉਹ ਪ੍ਰਾਈਵੇਟ ਇੰਸ਼ੋਰੈਂਸ ਦੇ ਥਰੂ ਕਵਰ ਕਰ ਰਹੇ ਸੀ ਆਪਣੀ ਬੱਚੀ ਦਾ ਸਾਰਾ ਖਰਚਾ ਤੇ ਨਾਲ ਦੀ ਨਾਲ ਉਹ ਵਧੀਆ ਇੱਧਰ ਇੱਕ ਬੱਚੀ ਦੀ ਮਾਂ ਜਿਹੜੀ ਰਜਿਸਟਰਡ ਨਰਸ ਸੀ ਤੇ ਉਸਦਾ ਜਿਹੜਾ ਬਾਪ ਸੀਗਾ ਉਹ ਵੀ ਆਈ ਥਿੰਕ ਮੇਰੇ ਖਿਆਲ ਦੇ ਵਿੱਚ ਉਹ ਵੀ ਏਜਡ ਕੇਅਰ ਦੇ ਵਿੱਚ ਕੰਮ ਕਰਦਾ ਸੀ, ਸੋ ਵਧੀਆ ਕੰਮ ਕਰ ਰਹੇ ਸੀ, ਵਧੀਆ ਟੈਕਸ ਪੇ ਕਰ ਰਹੇ ਸੀ, ਸਾਰੀਆਂ ਉਹਨਾਂ ਦੀਆਂ ਜਿਹੜੀਆਂ ਪੇਪਰ ਵਰਕ ਆਈ ਥਿੰਕ ਕੰਪਲੀਟ ਸੀ, ਸੋ ਟੈਕਸ ਦਾ ਓਨਲੀ ਰੀਜ਼ਨ ਕਿ ਗੌਰਮੈਂਟ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਵਾ ਦੇਣ ਤੋਂ ਮਨਾ ਕਰ ਦਿੱਤਾ। ਸੋ ਇੱਥੇ ਹੁੰਦੀ ਆ ਜੀ ਇਨਸਾਨੀਅਤ ਦੀ ਸਾਂਝ, ਜਿਹੜੀ ਕਿ ਮੈਂ ਹੁਣ ਗੱਲ ਕਰਨ ਲੱਗੀ ਹਾਂ, ਉੱਥੇ ਸਿਰਫ ਸਾਡੀ ਕਮਿਊਨਿਟੀ ਤੇ ਕਮਿਊਨਿਟੀ ਨੇ ਨਹੀਂ, ਜਦੋਂ ਕਿ ਮਲਟੀ ਕਮਿਊਨਿਟੀ ਆਸਟ੍ਰੇਲੀਆ ਵਜੀ ਹਰੇਕ ਤਰ੍ਹਾਂ ਦੇ ਲੋਕ ਆਏ ਤੇ, ਸੋ ਸਾਰਿਆਂ ਨੇ ਉਹਨਾਂ ਨੂੰ ਸਪੋਰਟ ਕੀਤਾ। 7 ਨਿਊਜ਼ ਵਾਲੇ ਸਪੈਸ਼ਲ ਉਹਨਾਂ ਦੇ ਘਰ ਗਏ ਤੇ ਉਹ ਕਵਰ ਅਪ ਕੀਤਾ ਤੇ ਗੌਰਮੈਂਟ ਨੂੰ ਅਵੇਅਰ ਕਰਵਾਇਆ ਕਿ ਜਿਹੜਾ ਉਹਨਾਂ ਦਾ ਫੈਸਲਾ ਵਾ ਉਹ ਗਲਤ ਆ, ਬੱਚਾ ਆਸਟ੍ਰੇਲੀਆ ਦਾ ਬੋਰਨ ਸੀ ਤੇ ਗੌਰਮੈਂਟ ਨੂੰ ਸ਼ਾਇਦ ਕਿਤੇ ਨਾ ਕਿਤੇ ਸ਼ਾਇਦ ਇਹ ਲੱਗਾ ਹੋਊਗਾ ਕਿ ਇਸ ਦੀ ਸਾਰੀ ਜ਼ਿੰਦਗੀ ਦਾ ਜਿਹੜਾ ਖਰਚਾ ਵਾ ਉਹ ਗੌਰਮੈਂਟ ਨੂੰ ਉਹ ਭਰਨਾ ਪੈਣਾ ਵਾ, ਕਿਉਂਕਿ ਬੱਚਾ ਕਿਸੇ ਤਰੀਕੇ ਵੀ ਉਹ ਕੰਮ ਨਹੀਂ ਸੀ ਕਰ ਸਕਦੀ, ਬੱਚੀ ਦੀ ਕੰਡੀਸ਼ਨ ਏਦਾਂ ਦੀ ਸੀ, ਪਰ ਬੱਚੀ ਬੜੀ ਹੀ ਕਿਊਟ ਜੀ ਬੱਚੀ ਆ ਉਹ, ਤੇ ਕਿਤੇ ਨਾ ਕਿਤੇ ਜੇਕਰ ਏਦਾਂ ਦਾ ਕੁਛ ਹੋ ਜਾਂਦਾ ਤਾਂ ਉਸਦੇ ਮਾਂ ਬਾਪ ਦੇ ਮਨ ਦੇ ਵਿੱਚ ਵੀ ਸਾਰੀ ਉਮਰ ਇਹੀ ਖਿਆਲ ਰਹਿੰਦਾ ਕਿ ਸਾਡੀ ਇਸ ਬੱਚੀ ਦੀ ਇਸ ਨਾ ਕਾਬਲੀਅਤ ਤੇ ਕਰਕੇ ਅਸੀਂ ਅੱਜ ਆਸਟ੍ਰੇਲੀਆ ਦੀ ਪਰਮਾਨੈਂਟ ਰੈਜੀਡੈਂਸੀ ਤੋਂ ਵਾਂਝੇ ਰਹਿ ਗਏ। ਸੋ ਆਸਟ੍ਰੇਲੀਅਨ ਕਮਿਊਨਿਟੀ ਨੇ ਸਾਰੀਆਂ ਕਮਿਊਨਿਟੀਜ਼ ਜਿੰਨੀਆਂ ਵੀ ਸੀ ਇੰਡੀਅਨ ਆਸਟ੍ਰੇਲੀਅਨ ਤੇ ਬਾਕੀ ਜਿਹੜੇ ਹੋਰ ਇੱਥੇ ਰਹਿ ਰਹੇ ਆ ਸਭ ਨੇ ਉਸਨੂੰ ਬਹੁਤ ਬੁਰਾ ਮਨਾਇਆ ਤੇ ਉਹਨਾਂ ਦੀ ਪੂਰੀ ਸਪੋਰਟ ਕੀਤੀ ਤੇ ਇਸੇ ਲਈ ਜੀ ਗੌਰਮੈਂਟ ਨੇ ਕੱਲ ਉਹਨਾਂ ਦੇ ਸਪੈਸ਼ਲ ਰਾਈਟਸ ਹੁੰਦੇ ਆ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੂੰ ਉਹ ਪਰਮਾਨੈਂਟ ਰੈਜੀਡੈਂਸੀ ਆ ਉਹ ਦੇ ਦਿੱਤੀ ਆ ਤੇ ਜਿਹੜਾ ਹੁਣ ਪਰਿਵਾਰ ਆ ਉਹ ਬਹੁਤ ਜ਼ਿਆਦਾ ਖੁਸ਼ ਆ ਤੇ ਸਾਰਿਆਂ ਦਾ ਥੈਂਕ ਯੂ ਵੀ ਕਰ ਰਿਹਾ ਵਾ। ਸੋ ਇਹ ਹੁੰਦੀ ਆ ਜੀ ਸਾਂਝਾ, ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਜਾਣਦੇ ਹਾਂ ਤਾਂ ਸਾਡੀ ਜਿਹੜੀ ਸਾਂਝ ਆ ਉਸੇ ਇਨਸਾਨ ਨਾਲ ਹੀ ਸਾਂਝ ਹੁੰਦੀ ਆ। ਸੋ ਸਾਂਝ ਆ ਇਨਸਾਨੀਅਤ ਦੀ ਸਾਂਝ ਵੀ ਹੁੰਦੀ ਆ, ਸਾਂਝ ਦਿਲਾਂ ਦੀ ਸਾਂਝ ਵੀ ਹੁੰਦੀ ਆ, ਪਿਆਰ ਦਾ ਰਿਸ਼ਤਾ ਵੀ ਹੁੰਦਾ, ਅਹਿਸਾਸਾਂ ਦੀ ਸਾਂਝ ਵੀ ਹੁੰਦੀ ਆ ਤੇ ਸੋ ਇਹੀ ਸਾਂਝਾਂ ਸਾਨੂੰ ਤੁਹਾਡੇ ਤੋਂ ਮਿਲਦੀਆਂ ਨੇ। ਇੱਕ ਅਹਿਸਾਸ ਸਾਨੂੰ ਜਾਣਦੇ ਨੀ ਹੈਗੇ, ਬਸ ਫੇਸਬੁੱਕ ਦੇ ਜ਼ਰੀਏ ਤੁਹਾਨੂੰ ਕੁਝ ਕੁ ਨੂੰ ਜਾਣਦੇ ਆ, ਹਨਾ, ਜਿੰਨੇ ਕਿ ਚਲੋ ਫਰੈਂਡ ਬਣੇ ਹੋਏ ਆ ਫੇਸਬੁੱਕ ਤੇ ਆਪਾਂ, ਤੇ ਤੁਹਾਨੂੰ ਜ਼ਿਆਦਾ ਨੀ ਜਾਣਦੇ। ਜ਼ਿਆਦਾ ਸਾਂਝ ਕਦੋਂ ਪੈਂਦੀ ਆ? ਬਸ ਰੇਡੀਓ ਦੇ ਮਾਧਿਅਮ ਦੇ ਰਾਹੀਂ। ਸੋ ਇਹ ਸਾਂਝਾਂ ਇਸੇ ਤਰ੍ਹਾਂ ਹੀ ਬਰਕਰਾਰ ਰੱਖਣਾ, ਇਸੇ ਤਰ੍ਹਾਂ ਹੀ ਬਣੀਆਂ ਰਹਿਣ। ਤੇ ਇੱਧਰ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਜੀ ਸਾਡੇ ਹੋਰ ਲਿਸਨਰ ਤੇ ਕੁਲਦੀਪ ਕੌਰ, ਭੈਣ ਮੇਰੀ ਕਹਿ ਰਹੀ ਆ ਕਿ ਸਾਡੀ ਚੁਲਬੁਲੀ ਚਾਹੀ ਬੌਬੀ ਬਹੁਤ ਹੀ ਵਧੀਆ ਪ੍ਰੋਗਰਾਮ ਪ੍ਰੈਜੈਂਟਰ, ਲਵ ਯੂ ਵਾਇਸ, ਕਹਿੰਦੇ ਗੋਡ ਬਲੈਸ ਯੂ। ਥੈਂਕ ਯੂ ਕੁਲਦੀਪ ਜੀ, ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਕੋਸ਼ਿਸ਼ ਕਰਦੀ ਹੁੰਦੀ ਆ ਜੀ ਜਿੰਨੀ ਤੁਸੀਂ ਮੇਰੇ ਤੋਂ ਉਮੀਦ ਰੱਖਦੇ ਹੋ ਉਸ ਤੋਂ ਵੱਧ ਕੁਛ ਕਰ ਸਕਾਂ, ਪਰ ਤੁਹਾਨੂੰ ਪਤਾ ਵੀ ਕਿ ਮੈਂ ਤਾਂ ਆਪ ਤੁਹਾਡੇ ਸਾਰਿਆਂ ਤੋਂ ਸਿੱਖਦੀ ਹਾਂ, ਇੰਨੀ ਨੌਲੇਜ ਮੈਨੂੰ ਨਹੀਂ ਹੁੰਦੀ ਗੀ, ਪਰ ਨੌਲੇਜ ਦੇ ਪ੍ਰੋਗਰਾਮ ਤੁਹਾਨੂੰ ਸਿੱਧੂ ਭਾਜੀ, ਮਿੰਟੂ ਭਾਜੀ ਔਰ ਅਮਰਦੀਪ ਦੀਦੀ, ਸੁਖਪ੍ਰੀਤ ਦੀਦੀ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਆ, ਤੇ ਗੁਰਸੇਵਕ ਭਾਜੀ ਵੀ, ਸਾਰਿਆਂ ਦੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ, ਵਰਾਇਟੀ ਹੁੰਦੀ ਆ, ਹਰ ਇੱਕ ਦਾ ਆਪਣਾ ਵਿਸ਼ਾ ਵਾ, ਹਰ ਇੱਕ ਆਪਣੇ ਹਿਸਾਬ ਦੇ ਨਾਲ ਸਾਰਿਆਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦਾ ਵਾ। ਸੋ ਮੈਂ ਤਾਂ ਜੀ ਕੁੱਖ ਵੀ ਨੀ, ਮੈਂ ਤਾਂ ਬਸ ਤੁਹਾਡੇ ਨਾਲ ਗੱਲਾਂ ਮਾਰਨੀ ਆਉਣੀ ਹੁੰਦੀ ਆ, ਤੁਸੀਂ ਬਸ ਇੰਨਾ ਹੀ ਸਮਝ ਲਿਆ ਕਰੋ, ਕੁਝ ਗੱਲਾਂ ਤੁਹਾਡੀਆਂ ਤੇ ਕੁਝ ਗੱਲਾਂ ਮੇਰੀਆਂ, ਹਨਾ, ਆਪਾਂ ਰਲ ਮਿਲ ਕੇ ਗੱਲਾਂ ਕਰਕੇ ਹੀ ਚਲੇ ਜਾਂਦੇ ਹਾਂ। ਸੋ ਕੋਸ਼ਿਸ਼ ਕਰੂੰਗੀ ਜੀ ਵੱਧ ਤੋਂ ਵੱਧ ਕੁਛ ਨਾ ਕੁਛ ਚੰਗਾ ਵੀ ਸਿੱਖਣ ਦੀ, ਕੁਛ ਨਾ ਕੁਛ ਚੰਗਾ ਵੀ ਕਰਨ ਦੀ। ਅੱਗੇ ਜੀ ਧਾਨੀ ਸਾਹਿਬ ਕਹਿੰਦੇ ਕਿ ਸਿਰਾ ਹੀ ਲਾਇਆ ਤੇ ਨਾਲ ਜੀ ਏਦਾਂ ਗੁੱਡ ਕਹਿ ਰਹੇ ਆ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਪ੍ਰੋਗਰਾਮ ਪਸੰਦ ਕਰ ਲਈ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪੁਸ਼ਪ ਜੀ, ਉਹਨਾਂ ਨੇ ਆਨਸਰ ਦਿੱਤਾ ਵਾ ਜੀ ਜਪਾਨ ਤੋਂ, ਕਿਆ ਬਾਤ ਆ ਜੀ ਜਪਾਨ ਵਾਲਿਓ, ਕਿੱਦਾਂ ਹਾਲ ਚਾਲ ਆ? ਫਿਰ ਵਧੀਆ ਹੋ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਰਮਤੇ ਰਮਤੇ ਪਹੁੰਚ ਹੀ ਗਏ। ਹੁਣ ਤੁਸੀਂ ਕਹੋਗੇ ਵੀ ਰਮਤੇ ਰਮਤੇ ਕੀ ਹੁੰਦਾ? ਰਮਤੇ ਰਮਤੇ ਵੀ ਇੱਕ ਪੰਜਾਬੀ ਦਾ ਵਰਡ ਆ, ਹਨਾ, ਸੋ ਦੱਸ ਦਿਓ ਜੀ ਕੀ ਹੁੰਦਾ ਵਾ ਰਮਤੇ ਰਮਤੇ, ਤੇ ਜੇ ਨਾ ਪਤਾ ਲੱਗਾ, ਪੰਜਾਬੀ ਦੇ ਵਿੱਚ ਇਹ ਵਰਡ ਕਾਫੀ ਯੂਜ ਹੁੰਦਾ ਵਾ, ਕਾਫੀ ਵਰਤਦੇ ਹਾਂ ਆਪਾਂ, ਜੇ ਨਾ ਪਤਾ ਲੱਗਾ ਤਾਂ ਫਿਰ ਆਪਾਂ ਪ੍ਰੋਗਰਾਮ ਨਾ ਅਗਲੀ ਵਾਰੀ ਸ਼ੁਰੂ ਕਰਾਂਗੇ ਰਮਤੇ ਰਮਤੇ, ਹਨਾ। ਤੇ ਅੱਗੇ ਜੀ ਸਾਡੇ ਨਾਲ ਕਹਿੰਦੇ ਕਰਪਾਲ ਸਿੰਘ ਚੀਮਾ ਨਿਊਯਾਰਕ, ਹੈਲੋ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਆ? ਤੇ ਇਹ ਵੀ ਕਰਪਾਲ ਸਿੰਘ ਚੀਮਾ ਜੀ ਨਿਊਯਾਰਕ ਤੋਂ ਹੈਲੋ ਭੇਜ ਰਹੇ ਆ ਤੁਹਾਨੂੰ ਸਾਰਿਆਂ ਨੂੰ। ਲਓ ਜੀ ਫਿਰ ਹੁਣ ਤੁਸੀਂ ਕਾਫੀ ਜਾਣਿਆਂ ਨੇ ਮੈਨੂੰ ਜਵਾਬ ਵੀ ਭੇਜ ਦਿੱਤਾ ਵਾ ਕਿ ਜਿਹੜਾ ਮੈਂ ਤੁਹਾਨੂੰ ਸਵਾਲ, ਜਿਹੜਾ ਮੈਂ ਵਰਡ ਪੁੱਛਿਆ ਸੀ ਉਹ ਕੀ ਆ। ਜਿਨ੍ਹਾਂ ਨੇ ਨਹੀਂ ਭੇਜਿਆ ਉਹਨਾਂ ਦੇ ਲਈ ਮੈਂ ਦੱਸ ਦਿੰਦੀ ਹਾਂ ਜੀ, 8 ਅੱਖਰਾਂ ਦਾ ਸ਼ਬਦ ਆ ਵਟਸਐਪ। ਸੋ ਪਹਿਲੇ 4 ਅੱਖਰ ਜਾਣੀ ਕਿ WHATE, ਇਹ ਤੋਂ ਕੁਐਸਚਨ ਬਣ ਗਿਆ, ਐਂਡ ਸੈਕਿੰਡ ਥਰਡ ਤੇ ਫੋਰਥ, ਦੂਸਰਾ ਤੀਸਰਾ HAT, ਹੈਟ, ਸਿਰ ਨੂੰ ਕਵਰ ਕਰਦੀ ਆ, ਕੱਜਦੀ ਆ ਸਿਰ ਨੂੰ, ਪ੍ਰੋਟੈਕਟ ਕਰਦੀ ਆ, ਮੀਨਸ ਟੋਪੀ ਬਣ ਗਈ। 6 78 ਅੱਖਰ ਆ ਜਿਹੜਾ ਜੀ ਐਪ, ਮਤਲਬ ਕਿ ਸੋਫਟਵੇਅਰ ਬਣ ਗਿਆ ਕੰਪਿਊਟਰ ਨਾਲ ਰਿਲੇਟਡ, ਤੇ ਲਾਸਟ 2 ਅੱਖਰ ਆ ਜਿਹੜੇ ਨੇ ਕਹੇ ਸੀ 78 ਇਕੁਅਲ ਨੇ, ਜਾਣੀ ਕਿ ਲਾਸਟ ਦੇ ਵਿੱਚ ਆਉਂਦਾ ਨਾ ਏ ਡਬਲ ਪੀ, ਡਬਲ ਪੀ ਮੀਨਸ ਸੇਮ ਅੱਖਰ ਹੋ ਗਏ. ਸੋ ਵਟਸਐਪ ਸੀ ਜੀ ਇਸ ਦਾ ਆਂਸਰ. ਆਂਸਰ ਬੜਾ ਸੌਖਾ ਸੀ ਤੇ ਸਾਡੇ ਬਹੁਤ ਸਾਰੇ ਜਿਹੜੇ ਲਿਸਨਰ ਆ ਉਹਨਾਂ ਨੇ ਇਸਦਾ ਸਹੀ ਜਵਾਬ ਦਿੱਤਾ ਸੀ. ਧਾਨੀ ਸਾਹਿਬ, ਭੁੱਲਰ ਐਂਡ ਮੇਰੀ ਭੈਣ ਨਵਦੀਪ ਕੌਰ, ਕੁਲਦੀਪ ਕੌਰ, ਮਨਦੀਪ ਸਿੰਘ ਤੇ ਪਾਲਾ ਭੈਣ ਸਾਹਿਬ, ਜਿਹੜੇ ਉਹਨਾਂ ਨੇ ਥੋੜੀ ਜਿਹੀ ਗੜਬੜ ਕਰਤੀ ਸੀ, ਪਿੰਦਰ ਬਰਾੜ ਤੇ ਹੋਰ ਜਿਹਨਾਂ ਦੇ ਨਾਮ ਰਹਿ ਗਏ ਜੀ ਉਹ ਤੁਸੀਂ ਮਾਇੰਡ ਨਾ ਕਰਿਓ, ਤੇ ਗੁਰਿੰਦਰ ਚਾਹਲ ਸਭ ਤੋਂ ਪਹਿਲਾਂ ਜੀ ਇਹਨਾਂ ਨੇ ਇਸਦਾ ਜਵਾਬ ਭੇਜਿਆ ਸੀ ਤੇ ਜਵਾਬ ਬਿਲਕੁਲ ਸਹੀ ਸੀ. ਸੋ ਇਸਦਾ ਜਵਾਬ ਆ ਜੀ ਵਟਸਐਪ. ਸੋ ਹੁਣ ਕਿਤੇ ਨਾ ਕਿਤੇ ਜਿਹੜਾ ਟਾਈਮ ਆ ਉਹ ਕਾਫੀ ਹੋ ਚੁੱਕਾ ਵਾ, ਸੋ ਕੋਸ਼ਿਸ਼ ਕਰਾਂਗੇ ਜੀ. ਟਾਈਮ ਦੇ ਰਹਿੰਦੇ ਰਹਿੰਦੇ ਗੱਲਾਂ ਖਤਮ ਹੋ ਜਾਇਆ ਕਰਨ, ਪਰ ਕੀ ਕਰੀਏ ਹੁੰਦੀਆਂ ਨੀ ਨਾ ਖਤਮ ਗੱਲਾਂ ਮੇਰੀਆਂ, ਗੱਲਾਂ ਤਾਂ ਮੇਰੇ ਕੋਲ ਹਾਲੇ ਵੀ ਬਹੁਤ ਆ ਹਨਾ. ਪਰ ਚੱਲ ਕੋਈ ਗੱਲ ਨੀ, ਹੁਣ ਮੈਂ ਗਾਉਣ ਦਾ ਜਿਹੜਾ ਮੇਰਾ ਉਹ ਆਈਡੀਆ ਸੀ ਉਹ ਤਾਂ ਮੈਂ ਛੱਡ ਦਿੱਤਾ ਵਾ, ਪਰ ਕਿਸੇ ਦਿਨ ਨਾ ਤੁਹਾਨੂੰ ਗਾਣਾ ਜਰੂਰ ਸੁਣਾਉਂਗੀ ਪ੍ਰੋਗਰਾਮ ਦੇ ਵਿੱਚ, ਰਲ ਮਿਲ ਕੇ ਸਾਰੇ ਜਾਣੇ ਗੀਤ ਗਾਵਾਂਗੇ. ਸੋ ਸਾਡੇ ਇੱਕ ਲਿਸਨਰ ਨੇ ਸਾਨੂੰ ਇੱਕ ਗਾਣਾ ਭੇਜਿਆ ਸੀਗਾ, ਤੇ ਤੁਹਾਡੀਆਂ ਫਰਮਾਇਸ਼ਾਂ ਦੇ ਜਿਹੜੇ ਗਾਣੇ ਆ ਉਹ ਵੀ ਕਾਫੀ ਰਹਿ ਗਏ ਨੇ, ਪਰ ਮੈਂ ਰਹਿ ਗਏ ਨੀ ਜੀ, ਛੱਡ ਕੇ ਜਾ ਰਹੀ ਹਾਂ, ਤੇ ਉਹ ਤੁਸੀਂ ਜ਼ਰੂਰ ਸੁਣਿਓ. ਤੇ ਇੱਕ ਸਾਨੂੰ ਵੋਇਸ ਮੈਸੇਜ ਰਵਿੰਦਰ ਰਵੀ ਵੋਇਸ ਮੈਸੇਜ ਨੀ ਜੀ, ਉਹਨਾਂ ਨੇ ਇੱਕ ਗਾਣਾ ਭੇਜਿਆ ਸੀਗਾ. ਸੋ ਕੋਸ਼ਿਸ਼ ਕਰਦੇ ਹਾਂ ਜੀ ਉਹ ਵੀ ਅਸੀਂ ਤੁਹਾਨੂੰ ਸੁਣਾਈਏ, ਤੇ ਪਰ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਕਾਫੀ ਹੋ ਚੁੱਕਾ, ਮੈਨੂੰ ਜਾਣਾ ਪਊਗਾ. ਸੋ ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਨਾਲ, ਕੁਝ ਆਸਟ੍ਰੇਲੀਆ ਦੀਆਂ ਤੇ ਕੁਝ ਇੰਡੀਆ ਦੀਆਂ, ਕੁਝ ਮੇਰੀਆਂ ਗੱਲਾਂ ਤੇ ਤੋਂ ਕੁਝ ਤੁਹਾਡੇ ਸੋਹਣੇ ਸੋਹਣੇ ਵਿਚਾਰ ਤੇ ਗਾਣਿਆਂ ਦੀਆਂ ਫਰਮਾਇਸ਼ਾਂ ਆਪਣੀਆਂ ਰਲੀਆਂ ਮਿਲੀਆਂ ਕਰ ਲੈਂਦੇ ਹਾਂ ਨਾ. ਕੁਝ ਗਾਣੇ ਤੁਹਾਡੇ ਕੁਝ ਮੇਰੀ ਪਸੰਦ ਦੇ, ਪਰ ਗਾਣਿਆਂ ਦੀਆਂ ਫਰਮਾਇਸ਼ਾਂ ਤੁਸੀਂ ਬਹੁਤ ਸੋਹਣੀਆਂ ਕਰਦੇ ਆ. ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ. ਸੋ ਅਗਲੇ ਹਫ਼ਤੇ ਫਿਰ ਮਿਲਾਂਗੇ ਅਗਲੇ ਸ਼ੁੱਕਰਵਾਰ 8:10 ਸਿਡਨੀ ਸਮੇਂ ਮੁਤਾਬਕ. ਤਦ ਤੱਕ ਦੇ ਲਈ ਰੱਬ ਰਾਖਾ ਤੇ ਹਾਂਜੀ ਹਾਂਜੀ, ਜਾਂਦੇ ਜਾਂਦੇ ਮੈਂ ਦੱਸ ਚਾਹੁੰਦੀ ਹਾਂ ਤੇ ਅੱਜ ਸੁਪਰ ਸਿੰਘ ਫਿਲਮ ਦੀ ਰਿਲੀਜ਼ ਹੋ ਰਹੀ ਹੈ ਜੀ ਦਿਲਜੀਤ ਦੀ. ਸੋ ਦੇਖਦੇ ਹਾਂ ਜੀ ਇਸ ਫਿਲਮ ਦੇ ਵਿੱਚ ਕੀ ਨਵਾਂਪਣ ਦੇਖਣ ਨੂੰ ਮਿਲਦਾ ਵਾ, ਤੇ ਕਿੱਦਾਂ ਇੰਟਰਟੇਨਮੈਂਟ ਤੇ ਇਨਫੋਰਮੇਸ਼ਨ ਕਿੰਨੀ ਹੈ ਇਸ ਫਿਲਮ ਦੇ ਵਿੱਚ, ਇਹ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੂਗੀ. ਪਰ ਦੇਖਦੇ ਹਾਂ ਜੀ ਇੱਕ ਨਵਾਂ ਉਪਰਾਲਾ ਪੰਜਾਬੀ ਸਿਨੇਮੇ ਦਾ ਕੀ ਰੰਗ ਲੈ ਕੇ ਆਉਂਦਾ ਵਾ. ਤੇ ਲਓ ਫਿਰ ਮੈਨੂੰ ਦਿਓ ਇਜਾਜ਼ਤ, ਤੁਸੀਂ ਮਾਣੋ ਸੋਹਣੇ ਸੋਹਣੇ ਗੀਤਾਂ ਦਾ, ਗੀਤਾਂ ਦਾ ਆਨੰਦ. ਤੇ ਇੱਕ ਰਵਿੰਦਰ ਜੀ ਨੇ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਉਹਨਾਂ ਨੇ ਆਪਦੀ ਆਵਾਜ਼ ਦੇ ਵਿੱਚ ਉਹ ਗਾਣਾ ਭੇਜਿਆ ਵਾ. ਸੋ ਗਾਣਾ ਅਸੀਂ ਉਹ ਜ਼ਰੂਰ ਪਲੇ ਕਰਾਂਗੇ, ਤੇ ਨਾਲ ਨਾਲ ਜਿਹੜੇ ਬਾਕੀ ਗਾਣੇ ਰਹਿ ਗਏ ਆ ਉਹ ਵੀ ਮੈਂ ਤੁਹਾਡੀਆਂ ਫਰਮਾਇਸ਼ਾਂ ਦੇ ਛੱਡ ਕੇ ਜਾ ਰਹੀ ਹਾਂ. ਆਪਣੀ ਆਪਣੀ ਪਸੰਦ ਦਾ ਗਾਣਾ ਆਪੇ ਚੁਣ ਲਿਓ. ਵੈਸੇ ਮੈਂ ਤਾਂ ਤੁਹਾਡੇ ਸਾਰਿਆਂ ਦੇ ਗਾਣੇ ਹੀ ਸੁਣੂਗੀ, ਕਿਉਂਕਿ ਮੈਨੂੰ ਤਾਂ ਤੁਹਾਡੇ ਸਾਰਿਆਂ ਦੀਆਂ ਜਿਹੜੀਆਂ ਚੋਇਸਿਸ ਨੇ ਨਾ, ਜਿਹੜੀਆਂ ਤੁਸੀਂ ਗਾਣੇ ਭੇਜਦੇ ਹੋ ਬਹੁਤ ਸੋਹਣੀਆਂ ਲੱਗਦੀਆਂ ਨੇ. ਮੈਂ ਸੋਚਦੀ ਹੁੰਦੀ ਹਾਂ ਪਹਿਲਾਂ ਦੇ ਜਿਹੜੇ ਕਰੋ ਤਾਂ ਮੈਂ ਗਾਣੇ ਆਪਦੇ ਨਾ ਹੀ ਪਸੰਦ ਜਿਹੜੇ ਲਾਉਣੇ ਹੁੰਦੇ ਨਾਲ ਆਇਆ ਕਰਾਂ, ਤੁਹਾਡੇ ਵਾਲੇ ਗਾਣੇ ਹੀ ਆਪਾਂ ਪਲੇ ਕਰ ਦਿਆ ਕਰੀਏ, ਪਰ ਕਿਤੇ ਨਾ ਕਿਤੇ ਗਾਣੇ ਭੇਜਣ ਦੇ ਵਿੱਚ ਥੋੜਾ ਜਿਹਾ ਲੇਟ ਹੋ ਜਾਂਦੇ ਹਾਂ. ਚਲੋ ਕੋਈ ਨਾ, ਕੰਮ ਕਾਰਾਂ ਵਾ, ਕੰਮ ਕਾਰ ਵੀ ਤਾਂ ਕਰਨੇ ਹੀ ਹੋਏ ਨਾ. ਰਲ ਮਿਲ ਕੇ ਪ੍ਰੋਗਰਾਮ ਕਰਦੇ ਹਾਂ ਜੀ ਅਗਲੇ ਸ਼ੁੱਕਰਵਾਰ. ਤਦ ਤੱਕ ਦੇ ਲਈ ਚਾਹੁੰਦੇ ਵਸਦੇ ਰਹੋ.
ਮੁੱਲ ਮਿਲੇ ਹਨ ਪੂਰਾ ਹੱਡ ਭੰਨ ਵੀ ਕਮਾਈ, ਦੱਸੋ ਕਿਵੇਂ ਕੋਈ ਕਹਾਂ ਵੇ ਜ਼ਿਮੀਦਾਰ ਜੀ, ਲੱਕ ਤੋੜੇ ਮਹਿੰਗਾਈ ਦੂਜਾ ਕਰਜ਼ਾ ਵੀ ਮਾਰੇ, ਖੁਦ ਖੁਸ਼ੀ ਨਾ ਕਰੇ ਤਾਂ ਬੰਦਾ ਕਰੇਗੀ, ਲੱਕ ਤੋੜੇ ਮਹਿੰਗਾਈ ਦੂਜਾ ਕਰਜ਼ਾ ਵੀ ਮਾਰੇ, ਖੁਦ ਖੁਸ਼ੀ ਨਾ ਕਰੇ ਤਾਂ ਬੰਦਾ ਕਰੇਗੀ. ਸਰਦਾਰਾਂ
ਸੱਚੇ ਨੇ ਕੁਝ ਕੌਣ ਕਰਾਰਾਂ ਵਾਲੇ ਨੇ ਕੁਝ ਅਣ ਕੀਤੇ ਕੁਝ ਸੱਚੇ ਨੇ ਕੁਝ ਕੌਣ ਕਰਾਰਾਂ ਵਾਲੇ ਨੇ ਉਹ ਸਾਇੰਸ ਵੀ ਇਹਨੂੰ ਕਿੱਥੇ ਪੜ ਲੂ ਸਾਇੰਸ ਵੀ ਇਹਨੂੰ ਕਿੱਥੇ ਪੜ ਲੂ ਕੁਦਰਤ ਤੇਰੀ ਬਲਹਾਰੀ ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਸਾਰੀ